ਜੇ ਗੁਰੂ ਪੀਰਾਂ ਦੀ ਬਖਸ਼ਿਸ਼ ਹੋ ਜਾਏ ਤਾਂ ਜਿਸ ਕੋਲ ਜ਼ਬਾਨ ਨਾ ਹੋਵੇ ਉਹਨੂੰ ਜ਼ਬਾਨ ਮਿਲ ਸਕਦੀ ਹੈ ਪਰ ਮਿਲੀ ਹੈ। ਕੰਨਾਂ ਤੋਂ ਬੋਲਾ, ਜ਼ਬਾਨ ਤੋਂ ਗੂੰਗਾ, ਜੋ ਪੰਜੋਖਰਾ ਸਾਹਿਬ ਦਾ ਇਤਿਹਾਸ ਸਾਹਮਣੇ ਹੈ ਤੇ ਉਸ ਦੇ ਕੋਲੋਂ ਗੀਤਾ ਦੇ ਅਰਥ ਅੱਠਵੇਂ ਪਾਤਸ਼ਾਹ ਨੇ ਕਰਾ ਦਿੱਤੇ ਸਨ। ਮੂੰਹ ਕੂਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਿਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ। ਤੇ ਅੱਜ ਭਾਈ ਦਇਆ ਸਿੰਘ ਦੀ ਰਸਨਾ ਤੋਂ ਬਹਿ ਕੇ ਪ੍ਰਭ ਜੀ ਵਸੈ ਸਾਧ ਕੀ ਰਸਨਾ, ਭਾਈ ਦਇਆ ਸਿੰਘ ਦੀ ਰਸਨਾ ਤੇ ਬੈਠ ਕੇ, ਭਾਈ ਦਇਆ ਸਿੰਘ ਦੇ ਹਿਰਦੇ ਚ ਬੈਠ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖੇਡ ਆਪ ਹੀ ਵਰਤਾਈ ਹੋਈ ਹੈ ਸਾਰੀ। ਭਾਈ ਦਇਆ ਸਿੰਘ ਜੀ ਸਪਸ਼ਟ ਕਰ ਚੁੱਕੇ ਹਨ, ਬੜੀ ਗੂੜ ਵਿਚਾਰ ਕਰਦੇ ਹੋਏ ਕਰਮ ਕਥਾ ਦੀ, ਤੇ ਆਪ ਜੀ ਨੇ ਪਿੱਛੇ ਜੋ ਸੰਚਿਤ ਕਰਮ ਹਨ ਪੱਥੇ ਦੇ ਤੀਰਾਂ ਦੀ ਨਿਆਈ ਤੇ ਉਹਦੀ ਬੜੀ ਭਾਰੀ ਵਿਆਖਿਆ ਸਰਲ ਤਰੀਕੇ ਨਾਲ ਦ੍ਰਿਸ਼ਟਾਂਤ ਦੇ ਕੇ ਸਮਝਾਈ ਹੈ। ਤੇ ਕਿਰੇਮਾਨ ਕਰਮ ਜੋ ਚਿੱਲੇ ਦੇ ਵਿੱਚ ਤੀਰ ਚਾੜਿਆ ਹੋਇਆ, ਤੇ ਪ੍ਰਾਰਬਧ ਕਰਮ ਦੇ ਦੁਆਰੇ ਉਸ ਨੂੰ ਫਿਰ ਖੋਲਣ ਲੱਗੇ ਕਿ ਗਿਆਨਵਾਨ ਦੀ ਕਿਰਿਆ ਕਰਮ ਨਹੀਂ ਬਣਦੀ, ਸੰਸਾਰ ਦੀ ਕਿਰਿਆ ਕੀਤੀ ਹੋਈ ਕਰਮ ਬਣਦੀ ਹੈ, ਅਗਿਆਨੀ ਦੀ ਕੀਤੀ ਕਰਮ ਬਣਦੀ ਹੈ, ਗਿਆਨੀ ਦੀ ਕੀਤੀ ਹੋਈ ਕਰਮ ਨਹੀਂ ਬਣਦੀ। ਹੁਣ ਇਹ ਵਿਚਾਰ ਹੈ ਇੱਥੋਂ ਅੱਜ ਜੋ ਭਾਈ ਸਾਹਿਬ ਨੇ ਦੱਸਣੀ ਹੈ, ਬ੍ਰਹਮ ਗਿਆਨ ਹੋਣ ਤੋਂ ਉਪਰੰਤ ਉਸ ਦੀ ਕਿਰਿਆ ਜਿਹੜੀ ਹੈ ਉਹ ਅੱਗੇ ਬੀਜ ਨਹੀਂ ਤਿਆਰ ਹੁੰਦਾ। ਕਰਮ ਦਾ ਬੀਜ ਤਿਆਰ ਕਰਨ ਵਾਲੀ ਇੱਕ ਹੋਰ ਸ਼ਕਤੀ ਹੈ ਜਿਸ ਨੂੰ ਕਿਹਾ ਜਾਂਦਾ ਅਭਿਮਾਨ, ਅਹੰ ਭਾਵ। ਇੱਥੋਂ ਹੁਣ ਭਾਈ ਸਾਹਿਬ ਅੱਜ ਦੀ ਵਿਚਾਰ ਪ੍ਰਾਰੰਭ ਕਰਦੇ ਨੇ। ਮਨ ਵਿਰਤੀਆਂ ਇਕਾਗਰ ਕਰਕੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ, ਜੋ ਸਿਧਾਂਤ ਹੈ ਉਹਨੂੰ ਸਰਵਣ ਕਰੋ ਜੀ।
ਕਿਰੇਮਾਨ ਜੋ ਕਰਨ ਕਰਾਹੇ,
ਭਾਈ ਸਾਹਿਬ ਕਹਿੰਦੇ ਜਿਹੜੇ ਕਿਰੇਮਾਨ ਕਰਮ ਹਨ ਜੋ ਕੀਤੇ ਜਾ ਰਹੇ ਹਨ ਹਰ ਰੋਜ਼, ਕਿਰੇਮਾਨ ਜੋ ਕਰਮ ਕਰਾਹੇ ਜੋ ਕੀਤੇ ਜਾ ਰਹੇ ਹਨ,
ਗਿਆਨੀ ਕੇ ਉਪਜਤ ਸੋ ਨਾਹੀ,
ਗਿਆਨੀ ਦੇ ਉਹ ਕਰਮ ਕਿਰੇਮਾਨ ਕੀਤੇ ਹੋਏ ਕਰਮ ਤੇ ਆਉਣ ਵਾਲੇ ਸਮੇਂ ਦਾ ਬੀਜ ਨਹੀਂ ਬਣਦਾ ਤੇ ਉਹਦਾ ਸੰਚਿਤ ਕਰਮ ਨਹੀਂ ਬਣਦਾ ਹੈ। ਕਿਉਂ ਨਹੀਂ ਬਣਦਾ ਇਹਦਾ ਉੱਤਰ ਅੱਗੇ ਦੇਣਗੇ।
ਪ੍ਰਾਰਬਧ ਕਰ ਕਿਰਿਆ ਜੋ ਠਾਨ,
ਜਿਹੜੀ ਪ੍ਰਾਰਬਧ ਦੇ ਅਧੀਨ ਹੋ ਕੇ ਦੇਖੋ ਸਾਰੇ ਲੋਕ ਕਿਰਿਆ ਕਰਦੇ ਹੈ, ਪ੍ਰਾਰਬਧ ਦੇ ਅਨੁਸਾਰ ਕਿਰਿਆ ਹੋ ਰਹੀ ਹੈ। ਪ੍ਰਾਰਬਧ ਕਰਕੇ ਜਿਹੜੀ ਕਿਰਿਆ ਕਰੀ ਦੀ ਹੈ, ਇਉਂ ਕਹਿ ਲੋ ਕਿ ਉਹ ਜੋ ਕਿਰਿਆ ਹੈ,
ਅਭਿਮਾਨ
ਜਿਹੜੀ ਅਹੰ ਭਾਵ ਦੇ ਸਮੇਤ ਹਉਮੈ ਦੇ ਸਮੇਤ ਕਿ ਮੈਂ ਕਰਦਾ ਹਾਂ, ਬਸ ਇਹ ਫਰਕ ਪੈਣਾ। ਗਿਆਨਵਾਨ ਦੇ ਅੰਦਰ ਅਹੰ ਭਾਵ ਨਹੀਂ ਹੈ, ਗਿਆਨ ਹੁੰਦਾ ਹੀ ਤਾਂ ਜੇ ਅਹੰ ਭਾਵ ਹੈ ਫਿਰ ਗਿਆਨ ਅਗਿਆਨੀ ਹੈ। ਇਸ ਕਰਕੇ ਉਹਦੀ ਜਿਹੜੀ ਕਿਰਿਆ ਹੈ ਉਹ ਅਭਿਮਾਨ ਦੇ ਜਿਹੜੀ ਸਮੇਤ ਕਿਰਿਆ ਹੈ ਉਹੀ ਬੀਜ ਤਿਆਰ ਕਰਦੀ। ਇਸ ਵਾਸਤੇ ਅਨਾਤਮ ਜੁੱਤ, ਅਨਾਤਮ ਦਾ ਅਰਥ ਹੈ ਜਿਹੜੀ ਦੇਹ ਹੈ ਇਹ ਅਨਾਤਮ ਹੈ, ਜੁੱਤ ਇਹਦੇ ਸਮੇਤ ਜਿਹੜਾ ਦੇਹ ਹੰਗਤਾ ਧਾਰ ਕੇ ਅਭਿਮਾਨ ਕਰਕੇ ਦੇਹ ਹੰਗਤਾ ਕਰਕੇ ਜਿਹੜੀ ਕਿਰਿਆ ਕਰਦਾ ਹੈ
ਕਿਰਿਆ ਹੋਵੇ ਕਿਰੇਮਾਨ,
ਉਹੀ ਕਿਰਿਆ ਕਿਰੇਮਾਨ ਬਣਦੀ ਹੈ ਤੇ ਉਹ ਕਿਰੇਮਾਨ ਕਰਮ ਬਣਿਆ ਹੋਇਆ ਹੀ ਸੰਚਿਤ ਬਣਦਾ, ਉਸੇ ਦੀ ਅੱਗੇ ਫੇਰ ਪ੍ਰਾਰਬਧ ਬਣਦੀ ਹੈ। ਜਿਵੇਂ ਪਿੱਛੇ ਆਪ ਜੀ ਤਿੰਨ ਸਮਿਆਂ ਦੀ ਬਾਤ ਸੁਣਦੇ ਆ ਰਹੇ ਹੋ ਵੀ ਜਿਹੜਾ ਭਵਿੱਖਤ ਕਾਲ ਹੈ ਉਹੀ ਵਰਤਮਾਨ ਬਣਦਾ, ਵਰਤਮਾਨ ਹੀ ਅੱਗੇ ਭੂਤਕਾਲ ਬਣਦਾ, ਇੱਕੋ ਹੀ ਸਮਾਂ ਤਿੰਨ ਕਰਵਟਾਂ ਲੈ ਜਾਂਦਾ, ਇਸੇ ਤਰ੍ਹਾਂ ਇੱਕੋ ਹੀ ਕਰਮ ਤਿੰਨ ਕਰਵਟਾਂ ਲੈਂਦਾ। ਕਿਰੇਮਾਨ ਦਾ ਸੰਚਿਤ ਸੰਚਿਤ ਦੀ ਮੁੜ ਕੇ ਪ੍ਰਾਲਭਤ ਬਣਦੀ ਹੈ, ਇਹ ਦੱਸ ਰਹੇ ਹਨ।
ਜਾਤ ਪ੍ਰਣਮਤ ਅਪ੍ਰਵਿਧਾਨ,
ਤੇ ਇੱਥੇ ਭਾਈ ਸਾਹਿਬ ਜੀ ਥੋੜੀ ਜਿਹੀ ਗੂੜ ਗੱਲ ਕਰ ਗਏ ਨੇ, ਉਹੀ ਕਿਰੇਮਾਨ ਰੂਪ ਜਿਹੜੀ ਪਰਣ ਭਾਵ ਨੂੰ ਪ੍ਰਾਪਤ ਹੁੰਦੀ ਹੈ ਜਾਣੀ ਬਦਲਦੀ ਹੈ, ਕਿਰੇਮਾਨ ਹੀ ਸੰਚਿਤ ਤੇ ਪ੍ਰਾਲਭਤ ਬਣ ਜਾਂਦੀ ਹੈ। ਤੇ ਪਰਣਵਾਦ ਤੇ ਵਿਵਿਰਤਵਾਦ ਦੋ ਹੁੰਦੇ ਨੇ ਸੰਸਕ੍ਰਿਤ ਗ੍ਰੰਥਾਂ ਦੇ ਵਿੱਚ, ਵਿਦਾਂਤ ਗ੍ਰੰਥਾਂ ਦੇ ਵਿਚ ਦੋ ਵਾਦ ਮੰਨੇ ਆ, ਵਿਵਰਤਵਾਦ ਪਰਣਵਾਦ। ਇਨ੍ਹਾਂ ਦੋਨਾਂ ਦਾ ਰੂਪ ਕੀ ਹੈ? ਤੇ ਜਿਹੜੀ ਮਾਇਆ ਹੈ, ਮਾਇਆ ਦੇ ਵਿਚ ਪਰਣਵਾਦ ਹੈ, ਜਿਹੜਾ ਬ੍ਰਹਮ ਹੈ ਉਹਦੇ ਚ ਵਿਵਰਤਵਾਦ ਹੈ। ਦੋਨਾਂ ਨੂੰ ਤਰੀਕੇ ਨਾਲ ਸਮਝਣ ਵਾਸਤੇ ਕਿ ਵਿਵਰਤਵਾਦ ਕੀ ਹੈ, ਪਰਣਵਾਦ ਕੀ ਹੈ, ਕਿਉਂ ਪਰਣਵਾਦ ਸ਼ਬਦ ਆਇਆ, ਇਸ ਕਰਕੇ ਖੋਲਣਾ ਬਣਦਾ ਹੈ। ਜਿਹੜੀ ਚੀਜ਼ ਜਿਸ ਤਰ੍ਹਾਂ ਤਬਦੀਲ ਹੋ ਕਰਕੇ, ਜਦੋਂ ਤਬਦੀਲ ਹੋ ਜਾਏ ਮੁੜ ਕੇ ਵਾਸਤਵ ਰੂਪ ਚ ਨਾ ਆ ਸਕੇ, ਉਹ ਪਰਣਵਾਦ ਹੈ। ਜਿਹੜੀ ਤਬਦੀਲ ਹੋ ਕੇ ਵੀ ਆਪਣਾ ਰੂਪ ਨਾ ਬਦਲੇ, ਉਹ ਵਿਵਰਤਵਾਦ ਹੈ। ਮਿਸਾਲ ਦੇ ਤੌਰ ਤੇ ਥੋੜੀ ਜਿਹੀ ਧਿਆਨ ਨਾਲ ਜ਼ਿਆਦਾ ਸੁਣਨ ਦੀ ਲੋੜ ਹੈ ਇਸ ਗੱਲ ਨੂੰ ਕਿ ਦੁੱਧ ਹੈ, ਦੁੱਧ ਨੂੰ ਜਾਗ ਲਾ ਦਿੱਤਾ ਤੇ ਰਾਤ ਰਾਤ ਦੇ ਵਿਚ ਉਹਦੇ ਵਿਚ ਤਬਦੀਲੀ ਆ ਗਈ, ਉਹਦੇ ਚ ਪਰਣਵਾਦ ਨੂੰ ਪ੍ਰਾਪਤ ਹੋ ਗਿਆ। ਜਿਹੜਾ ਦੁੱਧ ਹੈ ਕੀ ਬਣ ਗਿਆ? ਉਹਦਾ ਦਹੀਂ ਬਣ ਗਿਆ ਰਾਤ ਰਾਤ। ਜੇ ਕੋਈ ਕਹੇ ਵੀ ਮੁੜਕੇ ਤਾਂ ਮੈਂ ਦੁੱਧ ਬਣਾ ਦਾਂ, ਕਿਉਂਕਿ ਪਰਣਵਾਦ ਹੈ, ਬਦਲ ਦੇ ਗਏ, ਉਹ ਬਦਲ ਕੇ ਉਸ ਰੂਪ ਚ ਨਹੀਂ ਆ ਸਕਦਾ, ਉਹਦੇ ਚ ਹੋਰ ਅੱਗੇ ਤਬਦੀਲੀ ਆ ਸਕਦੀ ਹੈ। ਮਧਾਣੀ ਪਾਓ, ਰਿੜਕੋ, ਉਹਦੇ ਚ ਮੱਖਣ ਨਿਕਲ ਸਕਦਾ, ਦਹੀਂ ਤੋਂ ਮੱਖਣ ਬਣ ਗਿਆ। ਜੇ ਕੋਈ ਕਹੇ ਵੀ ਮੱਖਣ ਤੋਂ ਬਾਅਦ ਹੁਣ ਦਹੀਂ ਬਣਾ ਦਾਂ, ਫੇਰ ਦਹੀਂ ਨਹੀਂ ਬਣਨਾ। ਤੇ ਮੱਖਣ ਨੂੰ ਗਰਮ ਕਰਕੇ ਘੀ ਬਣਾਇਆ ਜਾ ਸਕਦਾ, ਤੇ ਘੀ ਦਾ ਮੁੜ ਕੇ ਮੱਖਣ ਨਹੀਂ ਬਣਨਾ। ਇਹਨੂੰ ਕਹਿੰਦੇ ਪਰਣਵਾਦ। ਜਿਹੜੀ ਮਾਇਆ ਹੈ ਇਹਦੇ ਚ ਪਰਣਵਾਦ ਹੈ। ਸੰਸਾਰ ਦੇ ਵਿਚ ਦੋ ਵਾਦ ਨੇ, ਮਾਇਆ ਦਾ ਪਰਣਵਾਦ ਹੈ ਸੰਸਾਰ, ਬ੍ਰਹਮ ਦਾ ਵਿਵਰਤਵਾਦ ਹੈ। ਵਿਵਰਤਵਾਦ ਕੀ ਹੈ? ਹੁਣ ਦੂਸਰਾ ਪੱਖ ਹੈ ਤੇ ਉਹਨਾਂ ਸਤਿਗੁਰਸ਼ਾਂ ਦਾ ਵਾਰ 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 ਧੰਨਵਾਦ ਕਰਨ ਨੂੰ ਜੀ ਕਰਦਾ ਕਿ ਜਿਨ੍ਹਾਂ ਨੇ ਜਿਵੇਂ ਬੱਚੇ ਨੂੰ ਲਾਲਚ ਦੇਈ ਦੇਣ, ਲਾਲਚ ਦੇ ਦੇ ਕੇ ਵੀ ਨਹੀਂ ਹਰੀ ਸਿੰਘ ਇਹ ਅੱਖਰਾਂ ਨੇ ਬਾਰ ਬਾਰ ਕੰਮ ਦੇਣਾ, ਕਿਸੇ ਵੇਲੇ ਯਾਦ ਕਰੇਗਾ, ਇਹਨੇ ਕੰਮ ਦੇਣਾ ਜਿਸ ਵੇਲੇ ਅੱਗੇ ਕਥਾ ਦੀ ਜ਼ਿੰਮੇਵਾਰੀ ਪਊ, ਕਿਤੇ ਸੰਗਤ ਚ ਬੋਲਣਾ ਪਊਗਾ, ਕਿਤੇ ਵਿਦਵਾਨਾਂ ਦੇ ਇਕੱਠ ਵਿਚ ਬੋਲਣਾ ਪਊਗਾ, ਉਥੇ ਇਹਨਾਂ ਚੀਜ਼ਾਂ ਦਾ ਮੁੱਲ ਪੈਂਦਾ। ਵਿਵਰਤਵਾਦ ਕੀ ਹੈ? ਵਿਵਰਤਵਾਦ ਨੂੰ ਬੜੇ ਸੌਖੇ ਤਰੀਕੇ ਨਾਲ ਸਮਝਣ ਵਾਸਤੇ ਦੋ ਦ੍ਰਿਸ਼ਟਾਂਤ ਨੇ। ਮਿੱਟੀ ਹੈ, ਮਿੱਟੀ ਦਾ ਘੜਾ ਬਣ ਗਿਆ, ਘੜਾ ਬਣ ਕੇ ਵੀ ਮਿੱਟੀ ਹੋਈ ਹੈ, ਉਹਦੇ ਚ ਤਬਦੀਲੀ ਤਾਂ ਆਈ ਪਰ ਮਿੱਟੀ ਨੇ ਆਪਣਾ ਰੂਪ ਨਹੀਂ ਛੱਡਿਆ, ਮਿੱਟੀ ਹੈ ਫਿਰ ਵੀ। ਜਾਂ ਉਹ ਕਹੋ ਸਮੁੰਦਰ ਦੇ ਅੰਦਰ ਪਾਣੀ, ਉਹ ਪਾਣੀ ਭਰਿਆ ਹੈ ਤੇ ਪਾਣੀ ਬਦਲ ਕੇ ਲਹਿਰ ਦਾ ਰੂਪ ਧਾਰਨ ਕਰ ਗਿਆ, ਜਾਂ ਪਾਣੀ ਨੇ ਇੱਕ ਬੂੰਦਾਂ ਦਾ ਰੂਪ ਧਾਰਨ ਕਰ ਲਿਆ, ਬੁਲਬਲੇ ਬਣ ਗਏ, ਝੱਗ ਬਣ ਗਈ, ਲਹਿਰਾਂ ਬਣ ਗਈਆਂ, ਪਰ ਇਹ ਬਣ ਕੇ ਪਾਣੀ ਨੇ ਆਪਣਾ ਰੂਪ ਨਹੀਂ ਛੱਡਿਆ, ਲਹਿਰਾਂ ਨੇ ਲਹਿਰ ਬਣਨ ਤੋਂ ਪਾਣੀ ਦਾ ਰੂਪ ਤਾਂ ਨਹੀਂ ਛੱਡਿਆ। ਲਹਿਰ ਸਮਾਪਤ ਹੋਈ, ਲਹਿਰ ਬਣੀ ਤੋਂ ਵੀ ਪਾਣੀ, ਪਹਿਲਾਂ ਵੀ ਪਾਣੀ, ਲਹਿਰ ਸਮਾਪਤ ਹੋ ਗਈ ਫਿਰ ਵੀ ਪਾਣੀ। ਇਹ ਸੰਸਾਰ ਨੂੰ ਪਰਮਾਤਮਾ ਜਦੋਂ ਰਚਦਾ, ਇਹਨੂੰ ਰਚਦਾ ਵਿਵਰਤਵਾਦ ਦੇ ਵਿਚ, ਇਹਨੂੰ ਰਚ ਕੇ ਆਪ ਇਹਦਾ ਰੂਪ ਹੀ ਬਣਿਆ ਰਹਿੰਦਾ, ਪਰੇ ਨਹੀਂ ਹੁੰਦਾ ਇਸ ਤੋਂ। ਤੇ ਮਾਇਆ ਦੇ ਵਿਚ ਪਰਣਵਾਦ ਹੈ, ਬ੍ਰਹਮ ਚ ਵਿਵਰਤਵਾਦ ਹੈ, ਦੋ ਵਾਦ ਨੇ। ਇਦੋਂ ਵੀ ਸੌਖਾ ਤਰੀਕਾ ਹੈ ਕਿ ਸੋਨਾ ਹੈ, ਸੋਨੇ ਦੇ ਕਿੰਨੇ ਗਹਿਣੇ ਬਣ ਜਾਂਦੇ ਨੇ, ਮੁੰਦਰੀ ਬਣਦੀ ਆ, ਕੜੇ ਬਣਦੇ ਨੇ, ਕੈਂਠੇ ਬਣਦੇ ਨੇ, ਬਾਲੀਆਂ ਬਣਦੀਆਂ ਨੇ, ਟਿੱਕੇ ਬਣਦੇ ਨੇ, ਕੁਝ ਬਣਾ ਲਓ ਉਹਦਾ। ਤੇ ਜੋ ਵੀ ਕੁਝ ਬਣਾਓਗੇ ਉਹ ਬਣਨ ਦੇ ਵਿਚ ਸੋਨਾ ਤਾਂ ਸੋਨਾ ਹੀ ਰਹੂਗਾ, ਸੋਨਾ ਨਹੀਂ ਬਦਲਿਆ, ਉਹਦਾ ਨਾਂ ਬਦਲਿਆ। ਪਰਮਾਤਮਾ ਸੰਸਾਰ ਰੂਪ ਹੋ ਕੇ ਵੀ ਪਰਮਾਤਮਾ ਹੀ ਰਹਿੰਦਾ, ਉਹਦੇ ਚ ਕੋਈ ਤਬਦੀਲੀ ਨਹੀਂ। ਬ੍ਰਹਮ ਸੰਸਾਰ ਨੂੰ ਰਚ ਕੇ ਵੀ ਬ੍ਰਹਮ ਹੀ ਰਹਿੰਦਾ, ਉਹਦੇ ਚ ਕੋਈ ਤਬਦੀਲੀ ਨਹੀਂ। ਜਿਵੇਂ ਸੋਨਾ ਗਹਿਣਾ ਬਣ ਕੇ ਵੀ ਸੋਨਾ, ਗਹਿਣੇ ਨੂੰ ਢਾਲ ਦਿਓ ਤੇ ਬੜਾ ਸੌਖਾ ਦ੍ਰਿਸ਼ਟਾਂਤ ਦਿੱਤਾ ਮਹਾਰਾਜ ਨੇ, ਕਹਿੰਦੇ ਅਲੰਕਾਰ ਮਿਲ ਥੈਲੀ ਹੋਈ ਹੈ, ਉਹਦਾ ਹੋਰ ਅਰਥ ਕੀ ਹੈ? ਤਾਂ ਤੇ ਕਣਕ ਵਿਖਾਨੀ, ਕਣਕ ਨਾਮ ਸੋਨੇ ਦਾ, ਗਹਿਣਾ ਨਾਮ ਜਿਹੜਾ ਪਿਆ ਇਹ ਮਿੱਥਿਆ। ਇਸੇ ਤਰ੍ਹਾਂ ਜਿਹੜਾ ਜੀਵ ਨਾਮ ਪਿਆ ਇਹ ਮਿੱਥਿਆ। ਇਹ ਕਿਉਂ ਪਿਆ? ਇਹਦੇ ਵਿਚ ਸਾਧ ਸਿੰਘ ਜੀ, ਇਹ ਨਾਮ ਨੇ ਬਦਲ ਜਾਣਾ। ਗਹਿਣੇ ਵਿਚ ਸੋਨੇ ਚ ਦੋ ਹੀ ਚੀਜ਼ਾਂ ਸਮਝ ਲਓ, ਉਹਦੇ ਚ ਪਰਣਵਾਦ ਵੀ ਆ ਗਿਆ, ਮਾਇਆ ਦਾ ਪਰਣਵਾਦ ਆ ਗਿਆ, ਸੋਨੇ ਨੂੰ ਗਹਿਣਾ ਕਹਿਣ ਲੱਗ ਗਏ ਤੇ ਜਿਸ ਵੇਲੇ ਗਹਿਣਾ ਜਿਹੜਾ ਢਾਲ ਦਿੱਤਾ ਮੁੜ ਕੇ ਫਿਰ ਸੋਨਾ ਹੀ ਬਣ ਗਿਆ ਤੇ ਪਰਮਾਤਮਾ ਜਿਹੜਾ ਹੈ ਤੇ ਉਹ ਵਿਵਰਤਵਾਦ ਹੈ ਉਹਦੇ ਸੋਨਾਪਣ ਨੂੰ ਉਹਦੇ ਬ੍ਰਹਮਪੜੇ ਨੂੰ ਕੋਈ ਫਰਕ ਨਹੀਂ ਪੈਂਦਾ ਮਾਇਆ ਦੇ ਵਿੱਚ ਪ੍ਰਣਵਵਾਦ ਬ੍ਰਹਮ ਦੇ ਵਿੱਚ ਵਿਵਰਤਵਾਦ ਪ੍ਰਣਵਵਾਦ ਮੁੜ ਕੇ ਉਹ ਰੂਪ ਨਹੀਂ ਧਾਰਨ ਕਰਦਾ ਖਤਮ ਤਾਂ ਹੋਜੂ ਪਰ ਉਹ ਰੂਪ ਨਹੀਂ ਧਾਰਨ ਕਰਦਾ ਸੋ ਇਸ ਵਾਸਤੇ ਕਹਿੰਦੇ ਪ੍ਰਣਵ ਅਪਰ ਵਿਧਾਨ ਜਿਹੜੇ ਕਰਮ ਹੈ ਇਹ ਪ੍ਰਣਵਵਾਦ ਨੂੰ ਪ੍ਰਾਪਤ ਹੋ ਜਾਂਦਾ ਜਿਹੜਾ ਦੇਹ ਅਭਿਆਨ ਦੇ ਸਮੇਤ ਕੀਤਾ ਨਾ ਪ੍ਰਣਵਵਾਦ ਕੀ ਹੈ ਤਬਦੀਲ ਹੋ ਗਿਆ ਅੱਗੇ ਉਹਦੀ ਪ੍ਰਾਲਬਧ ਬਣ ਗਈ ਸੰਚਿਤ ਕਰਮ ਬਣ ਗਿਆ ਸੰਚਿਤ ਪ੍ਰਾਲਬਧ ਬਣ ਗਈ ਤੇ ਇਸ ਤਰ੍ਹਾਂ ਇਹ ਬਦਲਦਾ ਹੈ ਪ੍ਰਣਵ ਦਾ ਅਰਥ ਇਹ ਸਮਝ ਲਾਂ ਵੀ ਇਹ ਬਦਲ ਕੇ ਦੂਜਾ ਰੂਪ ਧਾਰਨ ਕਰ ਲੈਂਦਾ ਹੈ ਹੁਣ ਭਾਈ ਸਾਹਿਬ ਕਹਿੰਦੇ ਨੇ ਉਹੀ ਕਿਰਿਆ ਜਿਹੜੀ ਅਗਿਆਨੀ ਨੇ ਕੀਤੀ ਉਹਦਾ ਤਾਂ ਬਣ ਗਿਆ ਕਰਮ ਚੰਗਾ ਜਾਂ ਮਾੜਾ ਫਲ ਭੋਗਣ ਵਾਸਤੇ ਗਲ ਚ ਫਾਹੀ ਪੈ ਗਈ ਕਰਮ ਦੀ ਅੱਗੇ ਜਾ ਕੇ ਸਪਸ਼ਟ ਕਹਿਣਗੇ ਫਾਹੀ ਇਹ ਦੱਸਣਗੇ ਭਾਈ ਸਾਹਿਬ ਇਹ ਤੇ ਕਰਮ ਮਾਲ ਸਭ ਕੇ ਗਰ ਭਰੀ ਐ ਕਹਿਣਗੇ ਭਾਈ ਸਾਹਿਬ ਤੇ ਸਤਿਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ ਕਹਿੰਦੇ ਸੋਈ ਕਿਰਿਆਹੀਨ ਅਭਿਮਾਨ ਉਹੀ ਕਿਰਿਆ ਜਿਹੜੀ ਹੈ ਬ੍ਰਹਮ ਗਿਆਨੀ ਅਭਿਮਾਨ ਤੋਂ ਹੀਣਾ ਹੋ ਕੇ ਯਾਨੀ ਅਭਿਮਾਨ ਤੋਂ ਬਿਨਾਂ ਕਰ ਰਿਹਾ ਹੈ ਕਿਰਿਆ ਕਰਦਾ ਜਿਹਨੂੰ ਕਹਿੰਦੇ ਸੇਵਾ ਵੀ ਕਰਦਾ ਕਿਰਿਆ ਵੀ ਕਰਦਾ ਪਰ ਉਹਦੇ ਵਿੱਚ ਆਪਣੀ ਇੱਛਾ ਕੋਈ ਨਹੀਂ ਅਭਿਮਾਨ ਵੀ ਨਹੀਂ ਹੈ ਇੱਛਾ ਵੀ ਕੋਈ ਨਹੀਂ ਨੇਹ ਕਾਮੀ ਹੋ ਗਿਆ ਕਰਮ ਕਰਤਾ ਹੋਇਆ ਨੇਹ ਕਰਮੀ ਹੋ ਗਿਆ ਤੇ ਜਿਹੜਾ ਨੇਹ ਕਰਮੀ ਹੋ ਕੇ ਕਰਮ ਕਰ ਰਿਹਾ ਉਹਨੂੰ ਫਲ ਕਿਉਂ ਮਿਲੂਗਾ ਉਹਦੀ ਇੱਛਾ ਹੀ ਨਹੀਂ ਹੈ ਉਹਨੂੰ ਹੰਕਾਰ ਹੀ ਨਹੀਂ ਹੈ ਵੀ ਆਹ ਕਰ ਰਿਹਾ ਸੋ ਇਸ ਵਾਸਤੇ ਭਾਈ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਜਿਹੜਾ ਹੁੰਦਾ ਉਹਦੀ ਕਿਰਿਆ ਨੂੰ ਦੇਖ ਕੇ ਸੰਸਾਰ ਕਈ ਵਾਰ ਅਗਿਆਨੀ ਲੋਕ ਧੋਖਾ ਖਾ ਜਾਂਦੇ ਉਹਦੀ ਪ੍ਰਣਬਧ ਉਸੀ ਨਿਖਿਤ ਕਿਆ ਨਹੀਂ ਕਰਦਾ ਬ੍ਰਹਮ ਗਿਆਨੀ ਇਹ ਵੀ ਧਿਆਨ ਰੱਖਣਾ ਕਈ ਪਖੰਡੀ ਜਿਹੜੇ ਨੇ ਇਹਦੇ ਅਰਥ ਕੱਢ ਕੇ ਕਈ ਵਾਰ ਅਜਿਹੇ ਡਿੱਗੇ ਹੋਏ ਕਰਮ ਕਰਦੇ ਵੀ ਦੇਖੇ ਗਏ ਵੀ ਅਸੀਂ ਤਾਂ ਜੀ ਬ੍ਰਹਮ ਗਿਆਨੀ ਸਾਨੂੰ ਕਿਹੜਾ ਪਾਪ ਲੱਗਦਾ ਇਹ ਗੱਲਾਂ ਸੁਣਾ ਕੇ ਲੋਕਾਂ ਨੂੰ ਠੱਗਦੇ ਵੀ ਦੇਖੇ ਗਏ ਨੇ ਉਹ ਬਾਤ ਨਹੀਂ ਹੈ ਤੇ ਜਿਹੜੀ ਸਮਾਨ ਕਿਰਿਆ ਕਰ ਰਿਹਾ ਪ੍ਰਣਬਧ ਦੇ ਅਧੀਨ ਜਿਵੇਂ ਇਸ਼ਨਾਨ ਕਰਨਾ ਨਿਤਨੇਮ ਕਰਨਾ ਪ੍ਰਸ਼ਾਦਾ ਛਕਣਾ ਸੇਵਾ ਕਰਨੀ ਸੁਤੇ ਸਿੱਧ ਤੁਰੇ ਜਾਂਦੇ ਪੈਰਾਂ ਹੇਠ ਕੀੜੇ ਆ ਕੇ ਮਰ ਗਏ ਉਹ ਜਾਣ ਕੇ ਥੋੜੀ ਮਾਰੇ ਨੇ ਉਹਨੇ ਅਭਿਮਾਨ ਦੇ ਨਾਲ ਤਾਂ ਹੀ ਮਾਰੇ ਉਹਦਾ ਕੋਈ ਫਲ ਨਹੀਂ ਮਿਲਣਾ ਸੋ ਇਸ ਕਰਕੇ ਉਹ ਕਿਰਿਆਹੀਨ ਅਭਿਮਾਨ ਅਭਿਮਾਨ ਤੋਂ ਹੀ ਜਿਹੜੀ ਕਿਰਿਆ ਉਹ ਕਰਮ ਨਹੀਂ ਬਣਦੇ ਹੈ ਪ੍ਰਣਬਧ ਨਹੀਂ ਬਣਦੇ ਇਹ ਕਦਾ ਚਿੱਤ ਇਹ ਸਮਝ ਲੋ ਵੀ ਉਹ ਨਹੀਂ ਮਤਲਬ ਪੈਦਾ ਨਹੀਂ ਹੁੰਦਾ ਭਾਵ ਉਹਦੀ ਪ੍ਰਣਬਧ ਨਹੀਂ ਬਣਦੀ ਹੈ ਇਉਂ ਉਸ ਕਰਮ ਨੂੰ ਇਹ ਸਮਝ ਲੋ ਵੀ ਪੈਦਾ ਨਹੀਂ ਹੁੰਦਾ ਉਹ ਅੰਕਰ ਨਹੀਂ ਫੁੱਟਦਾ ਭੁੱਜੇ ਹੋਏ ਦਾਣੇ ਨੂੰ ਤਾਂ ਜਿਵੇਂ ਭੁੱਜੇ ਹੋਏ ਦਾਣੇ ਨਹੀਂ ਜੰਮਦੇ ਪ੍ਰਣਬਧ ਤੋਂ ਜਿਹੜੀ ਕਿਰਿਆ ਹੋ ਰਹੀ ਹੈ ਤੋ ਇਸ ਪ੍ਰਕਾਰ ਦੱਸਦੇ ਕਹਿੰਦੇ ਹੁਣ ਜਿਹੜੀ ਪ੍ਰਾਲਭ ਤੋਂ ਕਿਰੇਮਾਨ ਕਰਮ ਕਿਵੇਂ ਹੁੰਦਾ ਉਹਦਾ ਪ੍ਰਕਾਰ ਦੱਸਦੇ ਹੁਣ ਹਾਂਜੀ
ਭੋਜਨ ਰੂਪ ਕਿਰਿਆ ਜਿਮਠਾਨ
ਭੋਜਨ ਰੂਪ ਕਿਰਿਆ ਜੇਕੋ ਕਰੀਦੀ ਹੈ ਇਹ ਸੌਖਾ ਦ੍ਰਿਸ਼ਟਾਂਤ ਹੈ ਕਿ ਹਰ ਇੱਕ ਬੰਦਾ ਇਹ ਤਾਂ ਕੋਈ ਕਹਿ ਨਹੀਂ ਸਕਦਾ ਇਹ ਕਹਿ ਸਕਦਾ ਵੀ ਕਥਾ ਦੀਆਂ ਜੀ ਇਹ ਔਖੀਆਂ ਗੱਲਾਂ ਮੇਰੇ ਨਹੀਂ ਸਮਝ ਆਈਆਂ ਕਿਆ ਕੋਈ ਇਹ ਵੀ ਕਹਿ ਸਕਦਾ ਵੀ ਮੈਨੂੰ ਰੋਟੀ ਖਾਣ ਦਾ ਨਹੀਂ ਪਤਾ ਵੀ ਰੋਟੀ ਕਿਵੇਂ ਚੱਬੀਦੀ ਹੈ ਰੋਟੀ ਖਾ ਕੇ ਕੀ ਕਰਦੀ ਹੁੰਦੀ ਹੈ ਅੰਦਰ ਵੀ ਇਹਦਾ ਨੀ ਮੈਨੂੰ ਇਹ ਤਾਂ ਨੀ ਮੁਕਰ ਸਕਦਾ ਭਾਈ ਦਇਆ ਸਿੰਘ ਦ੍ਰਿਸ਼ਟਾਂਤ ਉਹ ਦੇਣ ਲੱਗੇ ਨੂੰ ਕਹਿੰਦੇ ਜਿਵੇਂ ਭੋਜਨ ਛਕੀਦਾ ਇੱਕ ਕਿਰੇਮਾਨ ਕਰਮ ਸਮਝ ਲੋ ਜਿਹੜਾ ਜਿਹੜਾ ਭੋਜਨ ਛਕਣਾ ਤੇ ਕਹਿੰਦੇ ਜਿਸ ਤਰ੍ਹਾਂ ਭੋਜਨ ਛਕਣ ਵਾਲਾ ਜਿਹੜਾ ਭੋਜਨ ਛਕਦਾ ਹੈ ਭੋਜਨ ਰੂਪ ਕਿਰਿਆ ਜਿਵੇਂ ਕਰੀਦੀ ਹੈ
ਪ੍ਰਾਰਬਧ ਕੋ ਰੂਪ ਹੈ ਸੋਏ
ਉਹ ਸਮਝ ਲੋ ਪ੍ਰਾਰਬਧ ਦਾ ਰੂਪ ਸਮਝ ਲੋ ਉਹਨੂੰ ਭੋਜਨ ਛਕਣ ਨੂੰ ਪ੍ਰਾਰਬਧ ਕਰਮ ਕਹਿ ਲੋ ਕਹਿੰਦੇ ਭੋਜਨ ਛਕਣਾ ਜਿਹੜਾ ਇਹ ਪ੍ਰਾਲਬਧ ਕਰਮ ਸਮਝ ਲੋ ਪ੍ਰਾਲਬਧ ਦੇ ਥਾਂ ਤੇ ਭੋਜਨ ਦਾ ਦ੍ਰਿਸ਼ਟਾਂਤ ਹੈ ਹੁਣ ਇਹ ਸਮਝਣਾ ਕਰੋ
ਭੋਜਨ ਕਰੇ ਪੁਸ਼ਟਤਾ ਜੋਏ
ਜਿਹੜਾ ਭੋਜਨ ਛਕ ਕੇ ਤਾਕਤ ਪੈਦਾ ਹੋਈ ਅੰਦਰ ਪੁਸ਼ਟਤਾ ਹੋਈ ਤਾਕਤ ਮਿਲੀ ਭੋਜਨ ਛਕ ਕੇ ਸਰੀਰ ਨੂੰ ਤਾਕਤ ਮਿਲਦੀ ਹੈ ਨਾ ਛਕੇ ਕਮਜ਼ੋਰ ਹੋ ਜਾਂਦਾ ਇਹ ਜਿਹੜੀ ਭੋਜਨ ਕੀਤੇ ਪੁਸ਼ਟਤਾ ਹੁੰਦੀ ਹੈ ਉਹਨੂੰ ਸਮਝ ਲੋ ਵੀ ਕਿਰੇਮਾਨ ਹੈ ਉਹ ਪ੍ਰਾਲਬਧ ਭੋਜਨ ਖਾਣਾ ਪ੍ਰਾਲਬਧ ਜਿਹੜੀ ਪੁਸ਼ਟਤਾ ਹੋਈ ਤਾਕਤ ਮਿਲੀ ਇਹ ਸਮਝ ਲੋ ਕਿਰੇਮਾਨ ਹੈ
ਦੇਹ ਸਰਜ ਸੋ ਪੁਸ਼ਟ ਨਾ ਜਾਣ
ਉਹ ਪ੍ਰਾਲਬਧ ਸਮਝ ਲੋ ਤੇ ਹੁਣ ਕਹਿੰਦੇ ਨੇ ਇਹ ਦਸਤਾਨ ਦਿੱਤਾ ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਸਮਝੋ ਵੀ ਭੋਜਨ ਦੋ ਪ੍ਰਕਾਰ ਦੇ ਬੰਦੇ ਨੇ ਖਾਣ ਵਾਲੇ ਇੱਕ ਤਾਂ ਤੰਦਰੁਸਤ ਨੇ ਖਾਧਾ ਜਿਹੜੇ ਤੰਦਰੁਸਤ ਨੇ ਖਾਧਾ ਉਹਦੇ ਅੰਦਰ ਤਾਂ ਭੋਜਨ ਨੇ ਤਾਕਤ ਬਣਾ ਪੈਦਾ ਕਰ ਦਿੱਤੀ ਸ਼ਕਤੀ ਵਧੀ ਕਹਿੰਦੇ ਜੇ ਕੋਈ ਬਿਮਾਰ ਹੋਵੇ ਸਰੀਰ ਨੂੰ ਰੋਗ ਲੱਗਿਆ ਹੋਵੇ ਭੋਜਨ ਉਹ ਵੀ ਖਾਧਾ ਉਹਨੂੰ ਕੀ ਕਹਿੰਦੇ ਆ ਕਹਿੰਦੇ ਜੀ ਪਤਾ ਨੀ ਕੀ ਹੋ ਗਿਆ ਖਾਧਾ ਪੀਤਾ ਲੱਗਦਾ ਹੀ ਨਹੀਂ ਹੈ ਆਮ ਹੀ ਹੈ ਨਾ ਇਹ ਤਾਂ ਗੱਲ ਖਾਧਾ ਪੀਤਾ ਕੇ ਲੱਗਦਾ ਹੀ ਨਹੀਂ ਹੈ ਉਹ ਤਾਕਤ ਹੀ ਨਹੀਂ ਬਣ ਰਹੀ ਅੰਦਰ ਕਿ ਅੰਦਰ ਕੋਈ ਰੋਗ ਪੈਦਾ ਹੋ ਗਿਆ ਇਹ ਦਸਤਾਂਤ ਦਿੱਤਾ ਬ੍ਰਹਮ ਗਿਆਨ ਕੋਈ ਰੋਗ ਨਹੀਂ ਹੈ ਇਹ ਤਾਂ ਇੱਕ ਦਸਤਾਂਤ ਹੈ ਕਹਿੰਦੇ ਉਹਦੇ ਅੰਦਰ ਤਾਕਤ ਨਹੀਂ ਪੈਦਾ ਹੋਈ ਹੈ ਜਿਹੜਾ ਅਰੋਗ ਹੈ ਉਹਦੀ ਦੇਹ ਮੋਟੀ ਹੁੰਦੀ ਹੈ ਖਾਣਾ ਜਿਵੇਂ ਜਿਵੇਂ ਖਾਈ ਜਾਂਦਾ
ਇਸੇ ਪ੍ਰਕਾਰ ਜੁਗਤ ਇਲਿਹੋ ਹੈਰੀ
ਭਾਈ ਦਇਆ ਸਿੰਘ ਜੀ ਕਹਿੰਦੇ ਇਹ ਜੁਗਤ ਹੈ ਕਹਿੰਦੇ ਇਹ ਸਮਝਣਾ ਕਰੋ ਤੁਸੀਂ
ਜੁਤ ਤਨ ਅਭਿਮਾਨ
ਜਿਹੜੀ ਤਨ ਅਭਿਮਾਨ ਦੇ ਨਾਲ ਕਿਰਿਆ ਕੀਤੀ ਗਈ ਨਾ ਵੀ ਹੰਕਾਰ ਦੇ ਸਹਿਤ ਆ ਕੇ ਕਿਰਿਆ ਕੀਤੀ ਹੈ
ਸੋਈ ਕਿਰਿਆ ਹੈ ਉਪਜਨ ਗਾਨ
ਉਹੀ ਕਿਰਿਆ ਜਿਹੜੀ ਕਰਮ ਬਣੀ ਹੈ ਜਿਵੇਂ ਤੰਦਰੁਸਤ ਬੰਦੇ ਦਾ ਭੋਜਨ ਖਾਧਾ ਹੋਇਆ ਅੱਗੇ ਸਾਹ ਸਿੰਘ ਤਾਕਤ ਪੈਦਾ ਕਰਦਾ ਹੈ ਕਹਿੰਦੇ ਉਹਦੀ ਉਪਰਾਲਬਧ ਬਣਦੀ ਹੈ ਇਸੇ ਤਰ੍ਹਾਂ ਇਹ ਸਮਝੋ ਅਭਿਮਾਨ ਦੇ ਸਹਿਤ ਜਿਹੜਾ ਕੀਤਾ ਇਹ ਤਾਂ ਸਾਬਤ ਦਾਣੇ ਨੇ ਜਿਹੜੇ ਅਭਿਮਾਨ ਤੋਂ ਬਿਨਾਂ ਕਰਮ ਕੀਤਾ ਇਹ ਭੁੱਜੇ ਹੋਏ ਦਾਣੇ ਨੇ ਐਂ ਸਮਝ ਲਓ ਇਹਨਾਂ ਨੂੰ ਭੁੱਜੇ ਹੋਏ ਦਾਣੇ ਨਹੀਂ ਜਾਂਦੇ ਜਿਹੜੀ ਰੋਗ ਦੇ ਸਹਿਤ ਕਿਸੇ ਨੇ ਭੋਜਨ ਛਕਿਆ ਉਹਦੇ ਚ ਤਾਕਤ ਨਹੀਂ ਪੈਦਾ ਕਰਦਾ ਭੋਜਨ ਲੱਗਦਾ ਹੀ ਨਹੀਂ ਉਹਨੂੰ ਖਾਣਾ ਪੀਣਾ ਵੀ ਇਸੇ ਤਰ੍ਹਾਂ ਜਿਹੜਾ ਅਭਿਮਾਨ ਦੇ ਸਹਿਤ ਕਿਰਿਆ ਕਰਦਾ ਹੈ ਤੇ ਉਹੀ ਕਿਰਿਆ ਜਿਹੜੀ ਅੱਗੇ ਕਰਮ ਬਣਦੀ ਹੈ
ਤਨ ਅਭਿਮਾਨ ਗਿਆਨੀ ਧਰੇ
ਤਨ ਅਭਿਮਾਨ ਗਿਆਨਵਾਨ ਕਦੀ ਧਰਦਾ ਹੀ ਨਹੀਂ ਉਹਨੂੰ ਹੰਕਾਰ ਹੀ ਨਹੀਂ ਹੈ ਤਨ ਦਾ
ਜਾਤੇ ਨਹੀਂ ਬੰਧ ਕੋ ਕਰੇ
ਇਸ ਕਰਕੇ ਕਰਮ ਜਿਹੜਾ ਉਹਦਾ ਬੰਧਨ ਰੂਪ ਨਹੀਂ ਹੈ ਭਾਈ ਸਾਹਿਬ ਜੀ ਕਹਿੰਦੇ ਉਹਨੂੰ ਕਰਮ ਨੇ ਨਹੀਂ ਬੰਨਿਆ ਹੈ
ਕਰਮ ਵਾਲ ਸਭ ਕੇ ਗੜ ਪਰੀ
ਹੁਣ ਭਾਈ ਸਾਹਿਬ ਕਹਿੰਦੇ ਇਹ ਤਾਂ ਗਲ ਦਾ ਸੰਗਲ ਹੈ ਜਿਹੜੇ ਕਰਮ ਹੈ ਕਹਿੰਦੇ ਕਿੱਥੇ ਭੱਜੂ ਕੋਈ ਬੰਦਾ ਇਥੋਂ ਕਰਮਾਂ ਦੀ ਮਾਲਾ ਸਭ ਦੇ ਗਲਬ ਚ ਫਾਹਾ ਪਿਆ ਹੋਇਆ ਭਾਈ ਦਇਆ ਸਿੰਘ ਕਹਿੰਦੇ ਖਾਲਸਾ ਜੀ ਕਰਮ ਮਾਲ ਸਭ ਕੇ ਗਲ ਭਰੀ ਜਿਹਨੇ ਵੀ ਸਰੀਰ ਧਾਰਨ ਕੀਤਾ ਉਹਦੇ ਗਲ ਚ ਕਰਮਾਂ ਦੀ ਮਾਲਾ ਪਈ ਹੋਈ ਹੈ
ਹੰਤਾ ਤਿਆਗੇ ਤਿੰਨ ਹਰੀ
ਜਿਨ੍ਹਾਂ ਨੇ ਤਨ ਦਾ ਹੰਕਾਰ ਛੱਡ ਦਿੱਤਾ ਉਹਨਾਂ ਨੇ ਮਾਲਾ ਤੋੜ ਦਿੱਤੀ ਲਾਹ ਦਿੱਤੀ ਗਲ ਤੋਂ ਤਨ ਹੰਗਤਾ ਤਿਆਗਣਾ ਹੀ ਇਸ ਮਾਲਾ ਦਾ ਤੋੜਨਾ ਹੈ
ਬਿਨਾਂ ਤਿਆਗ ਤੇ ਅਨਕ ਕਲੇਸ਼
ਤਨ ਹੰਗਤਾ ਦੇ ਤਿਆਗਣ ਤੋਂ ਬਿਨਾਂ ਅਨਕ ਪ੍ਰਕਾਰ ਦੇ ਕਲੇਸ਼ ਨੇ ਅਨਕ ਪ੍ਰਕਾਰ ਦੇ ਬਹੁਤ ਕਲੇਸ਼ ਹਨ ਬੇਚੈਨੀ ਹੈ ਆਪ ਜੀ ਨੇ ਸੁਣਿਆ ਹੋਏਗਾ ਜਿਸ ਵੇਲੇ ਸੁਖਦੇਵ ਮੁਨੀ ਜੀ ਬੜੇ ਵਿਰਕਤ ਸੀ ਇੱਕ ਜਗ੍ਹਾ ਨਹੀਂ ਸੀ ਠਹਿਰਦੇ ਤੇ ਉਸ ਵੇਲੇ ਮਹਾਰਾਜਾ ਪ੍ਰੀਸ਼ਤ ਧਰਮੀ ਰਾਜਾ ਤੇ ਮਹਾਰਾਜਾ ਪ੍ਰੀਸ਼ਤ ਨੂੰ ਸਰਾਪ ਹੋ ਗਿਆ ਸ੍ਰਿੰਗੀ ਰੇਖੀ ਦਾ ਇਹ ਕਲਯੁਗ ਨੇ ਪ੍ਰੇਮ ਕੇ ਉਹਦੇ ਗਲ ਵਿਚ ਸੱਪ ਪਵਾ ਦਿੱਤਾ ਸੀ ਬੜੇ ਭਾਰੀ ਪ੍ਰਸੰਗ ਆਉਂਦੇ ਨੇ ਤੇ ਉਹਦੇ ਰਿਸ਼ੀ ਦੇ ਚੇਲੇ ਪੁੱਤਰ ਨੇ ਸਰਾਪ ਦੇ ਦਿੱਤਾ ਵੀ ਮੇਰੇ ਗੁਰੂ ਦਾ ਨਿਰਾਦਰ ਕਰਨ ਵਾਲਿਆ ਤੂੰ ਤਾਂ ਪਾਇਆ ਮਰਿਆ ਸੱਪ ਤੈਨੂੰ ਅੱਜ ਤੋਂ ਸੱਤਵੇਂ ਨੂੰ ਤੇ ਸੱਪ ਡੰਗਿਆਂ ਹੀ ਤੇਰੀ ਮੌਤ ਹੋਊਗੀ ਹੁਣ ਤੂੰ ਸੰਸਾਰ ਚ ਜੀਣ ਦੇ ਲਾਇਕ ਨਹੀਂ ਹੈ ਇੰਨਾ ਹੰਕਾਰ ਸਿਮਰਨ ਕਰਨ ਵਾਲੇ ਜਿਹੜਾ ਕਿਸੇ ਦਾ ਕੁਛ ਨਹੀਂ ਵਿਗਾੜਦੇ ਜੰਗਲਾਂ ਚ ਬੈਠੇ ਨੇ ਤੂੰ ਉਹਨੂੰ ਆ ਕੇ ਤੰਗ ਕੀਤਾ ਸ਼ਰਾਪ ਦੇ ਦਿੱਤਾ ਉਸ ਤੇ ਜਦੋਂ ਰਿਸ਼ੀ ਦੀ ਸਮਾਧੀ ਖੁੱਲੀ ਤੇ ਉਸ ਵੇਲੇ ਫਿਰ ਵਾਰਤਾ ਜਦੋਂ ਮਲੂਮ ਹੋਈ ਉਹਨੇ ਕਹਿਣ ਲੱਗਿਆ ਆਪਣੇ ਸ਼ਿਸ਼ ਨੂੰ ਕਹਿੰਦਾ ਬਾਈ ਕੋਈ ਬਚਨ ਤਾਂ ਨਹੀਂ ਕਰ ਦਿੱਤਾ ਕਹਿੰਦਾ ਗੁਰੂ ਜੀ ਬਚਨ ਤਾਂ ਬੇਵੱਸ ਹੋ ਕੇ ਨਿਕਲ ਗਿਆ ਤੇ ਕੀ ਵਚਨ ਕੀਤਾ ਕਹਿੰਦੇ ਅੱਜ ਤੋਂ ਸੱਤਵੇਂ ਨੂੰ ਸੱਪ ਡੰਗਿਆ ਹੀ ਮੌਤ ਹੋਊਗੀ ਰਿਸ਼ੀ ਕਹਿਣ ਲੱਗਾ ਲੋੜਾ ਕਰ ਦਿੱਤਾ ਤੇ ਕੀ ਹੋ ਗਿਆ ਸੀ ਮਰਿਆ ਹੀ ਸੱਪ ਗੱਲ ਪਾਇਆ ਸੀ ਤੈਨੂੰ ਇਹ ਪਤਾ ਵੀ ਕਿੱਡਾ ਧਰਮੀ ਬਾਦਸ਼ਾਹ ਹੈ ਗਵਾ ਲਿਆ ਤੈਂ ਇਹਦਾ ਬਾਦਸ਼ਾਹ ਪਰਜਾ ਨੂੰ ਇਹੋ ਜਿਹਾ ਧਰਮੀ ਰਾਜਾ ਨਹੀਂ ਮਿਲਣਾ ਤੇ ਕੰਮ ਸੇ ਕੰਮ ਇਹ ਤਾਂ ਹੁਣ ਤੂੰ ਚੰਦ ਚਾੜ ਦਿੱਤਾ ਜਿਹੜਾ ਚਾੜ ਦਿੱਤਾ ਹੁਣ ਆਪਣਾ ਧਰਮ ਬਣਦਾ ਵੀ ਉਹਨੂੰ ਸੂਚਨਾ ਦੇ ਦੀਏ ਵੀ ਤੇਰੀ ਮੌਤ ਆ ਗਈ ਨੇੜੇ ਜਲਦੀ ਦੇ ਕੇ ਪਹੁੰਚੇ ਕਿਹਾ ਮਹਾਰਾਜ ਮੇਰੇ ਸ਼ਿਸ਼ ਨੇ ਦੇ ਦਿੱਤਾ ਸਰਾਪ ਤੇ ਹੁਣ ਬਹੁਤ ਜਲਦੀ ਆਪਣਾ ਪ੍ਰਬੰਧ ਕਰ ਲੈ ਮੁਕਤ ਹੋਣ ਦਾ ਤੇ ਹੁਣ ਤੱਕ ਗ੍ਰਿਸ਼ ਦੇ ਕੰਮਾਂ ਚ ਰਾਜਕਾਜ ਦੇ ਕੰਮਾਂ ਚ ਫਸਿਆ ਰਿਹਾ ਤੇ ਮੈਂ ਤੇਰੇ ਪੱਖ ਦੀ ਇਹ ਗੱਲ ਕਰਦਾ ਵੀ ਮੇਰੇ ਸ਼ਿਸ਼ ਨੇ ਦੇ ਦਿੱਤਾ ਜਿਹੜਾ ਸ਼ਰਾਬ, ਇਹਨੂੰ ਵੀ ਮੈਂ ਮੋੜ ਨਹੀਂ ਸਕਦਾ। ਕਹਿੰਦਾ ਜੀ ਮੇਰੀ ਕਲਿਆਣ ਕਿਵੇਂ ਹੋਊਗੀ? ਕਹਿੰਦੇ ਕਲਿਆਣ ਤਾਂ ਇੱਕੋ ਗੱਲ ਹੈ ਵਿੱਚ ਤੂੰ 7 ਦਿਨ ਅਮਰ ਕਥਾ ਭਗਵਾਨ ਦੀ ਸੁਣੇ। ਕਥਾ ਕੌਣ ਸੁਣਾਵੇ? ਰਿਸ਼ੀ ਜਦੇ ਸਦੇ ਤੁਰੰਤ, ਕਹਿੰਦੇ ਜੀ ਕਥਾ ਸੁਣਾਉਣ ਦੇ ਯੋਗ ਤਾਂ ਜਿਹਦੀ ਕਥਾ, ਕਥਾ ਤਾਂ ਸਾਰੀ ਦੁਨੀਆਂ ਕਰ ਲੂਗੀ, ਕਥਾ ਕਰਨ ਵਾਲਿਆਂ ਦਾ ਤਾਂ ਘਾਟਾ ਨਹੀਂ। ਵੀ ਜਿਹਦੀ ਕਥਾ ਸੁਣ ਕੇ ਮਨ ਦੇ ਵਿੱਚ ਵਿਰਾਗ ਪੈਦਾ ਹੋਵੇ, ਕਥਾ ਤਾਂ ਉਹ ਵੀ ਹੈ ਜਿਹੜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪ ਕਰਦੇ ਸੀ ਮਹਾਂਪੁਰਸ਼, ਕਥਾ ਉਹ ਵੀ ਹੈ ਜਿਹੜੇ ਉਹਨਾਂ ਦੇ ਅਨੰਤ ਵਿਦਿਆਰਥੀ ਕਰਦੇ, ਕਿਤੇ ਫਰਕ ਹੀ ਨਹੀਂ ਕਥਾ ਚ। ਕਹਿੰਦੇ ਉਹਦੀ ਕਥਾ ਸੁਣਨ ਤੋਂ ਗਿਆਨ ਪ੍ਰਾਪਤ ਹੋ, ਮੁਕਤ ਹੋਊਗੀ, ਤੇ ਜਿਹੜਾ ਆਪ ਉਸ ਪਦਵੀ ਦੇ ਵਿੱਚ ਪਹੁੰਚਿਆ ਹੋਇਆ ਉਹ ਕੇਵਲ ਸੁਖਦੇਵ ਮੁਨੀ ਹੈ। ਕਹਿਣ ਲੱਗੇ ਜੀ ਫਿਰ ਉਹ ਬੜੇ ਵਿਰਕਤ ਆਤਮਾ, ਉਹਨਾਂ ਨੂੰ ਜ਼ਰੂਰਤ ਹੀ ਨਹੀਂ ਸਮਝੀ ਕਿਸੇ ਨੂੰ ਕਥਾ ਸੁਣਾਉਣ ਦੀ। ਨਾਰਦ ਕਹਿੰਦਾ ਮੈਂ ਲਿਆ ਉਹਨਾਂ ਨੂੰ, ਨਾਰਦ ਪਹੁੰਚਿਆ ਕਹਿਣ ਲੱਗਿਆ ਜੀ ਕਥਾ, ਉਹ ਕਹਿੰਦੇ ਵੀ ਨਹੀਂ ਮੈਨੂੰ ਕੀ ਲੋੜ ਹੈ ਕੋਈ ਮਰੇ ਕੋਈ ਜੰਮੇ, ਮੈਂ ਤਾਂ ਆਪਣੀ ਜ਼ਿੰਦਗੀ ਹੈ ਜਿਹੜੀ ਬੜੀ ਤਿਆਗ ਦੇ ਵਿੱਚ ਰੱਖੀ ਹੈ, ਮੈਂ ਕਿਸੇ ਨੂੰ ਕਥਾ ਸੁਣਾਉਣ ਦੀ ਵੀ ਇੱਛਾ ਨਹੀਂ ਰੱਖਦਾ, ਬ੍ਰਹਮ ਚਿੰਤਨ ਕਰਦਾ। ਕਹਿੰਦਾ ਜੀ ਠੀਕ ਹੈ, ਵੀ ਇੱਕ ਗੱਲ ਦੱਸੋ ਮੈਨੂੰ, ਮੈਂ ਜਦੋਂ ਆ ਰਿਹਾ ਸੀ ਤੁਹਾਡੇ ਕੋਲ, ਕਹਿੰਦੇ ਆਉਂਦਿਆਂ ਆਉਂਦਿਆਂ ਮੈਂ ਆਰਾਮ ਕਰਨ ਲੱਗ ਗਿਆ ਇੱਕ ਖੂਹ ਦੇ ਉੱਤੇ। ਉਹੀ ਗੱਲ ਬਣਾ ਲਈ ਨਾਰਦ ਨੇ, ਕਹਿੰਦੇ ਜੀ ਉੱਥੇ ਇੱਕ ਅੰਨਾ ਬੰਦਾ ਤੁਰਿਆ ਰਿਹਾ ਸੀ, ਤੇ ਕਹਿੰਦਾ ਮੇਰੇ ਆਉਣ ਤੋਂ ਪਹਿਲਾਂ ਵਰਤ ਗਿਆ ਸੀ ਇਹ ਭਾਣਾ, ਮੈਨੂੰ ਕਹਿੰਦਾ ਦੱਸਿਆ ਉੱਥੇ ਬੰਦੇ, ਕਹਿੰਦਾ ਅੰਨਾ ਬੰਦਾ ਤੁਰਿਆ ਰਿਹਾ ਸੀ ਵੀ ਉਹ ਖੂਹ ਬਿਨਾ ਮਾਉਣ ਤੋਂ ਸੀ, ਇੱਟਾਂ ਦੀ ਕੰਧ ਜੀ ਕੀਤੀ ਹੁੰਦੀ ਹੈ ਮਾਉਣ ਕਹਿੰਦੇ ਨੂੰ। ਕਹਿਣ ਲੱਗਾ ਉੱਥੇ ਸੰਜਾਖਾ ਬੰਦਾ ਬੈਠਾ ਸੀ, ਉਹ ਭਲੇ ਮਾਨਸ ਨੇ ਨੀ ਕਿਹਾ ਵੀ ਉਹ ਅੰਨਿਆ ਦੇਖੀ ਮੂਹਰੇ ਖੂਹ ਹੈ, ਕਹਿੰਦੇ ਦਰਮ ਦੇ ਇੱਕ ਖੂਹ ਚ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ। ਕਹਿੰਦੇ ਜੀ ਐਂ ਦੱਸੋ ਵੀ ਇਹ ਅੰਨੇ ਦੇ ਮਰਨ ਦਾ ਪਾਪ ਕਿਹਨੂੰ ਲੱਗਿਆ? ਸੁਖਦੇਵ ਮੁਨੀ ਕਹਿੰਦੇ ਤੂੰ ਬ੍ਰਹਮਾ ਦਾ ਪੁੱਤ ਹੈ ਤੈਨੂੰ ਇਹਨਾਂ ਨੀ ਪਤਾ, ਤਾਂ ਬੜੀ ਸਿੱਧੀ ਗੱਲ ਹੈ। ਕਹਿੰਦੇ ਕੀ? ਕਹਿੰਦੇ ਇਹਦਾ ਪਾਪ ਉਹਨੂੰ ਲੱਗਿਆ ਜਿਹੜਾ ਉੱਥੇ ਅੱਖਾਂ ਵਾਲਾ ਸੀ ਬੈਠਾ, ਇਹ ਉਹਦਾ ਕਰਮ ਬਣ ਗਿਆ ਕਿਉਂ ਉਹਦੇ ਤਾਂ ਵਿਚਾਰੇ ਦੀ ਅੱਖਾਂ ਨਹੀਂ ਸੀ। ਕਹਿੰਦਾ ਜੀ ਬਿਲਕੁਲ ਠੀਕ ਹੈ। ਕਹਿੰਦੇ ਬਿਲਕੁਲ ਠੀਕ ਹੈ। ਕਹਿੰਦੇ ਪ੍ਰੀਸ਼ਦ ਦੇ ਮਰਨ ਦਾ ਤੈਨੂੰ ਪਾਪ ਲੱਗੂ ਹੁਣ, ਇਹ ਕੀ ਗੱਲ? ਕਹਿੰਦੇ ਤੇਰੇ ਕੋਲ ਬ੍ਰਹਮ ਗਿਆਨ ਦੀਆਂ ਅੱਖਾਂ ਨੇ, ਉਹ ਜੇ ਰਾਜਾ ਮੁਕਤ ਨਾ ਹੋਇਆ ਤੇ ਉਹਨੂੰ ਧਰਮੀ ਰਾਜੇ ਨੂੰ ਮੁਕਤ ਕਰਨ ਵਾਸਤੇ ਜੇ ਸੁਖਦੇਵ ਮੁਨੀ ਤੂੰ ਕਥਾ ਨਹੀਂ ਸੁਣਾਏਗਾ ਇਹਦਾ ਪਾਪ ਤੈਨੂੰ ਲੱਗੂਗਾ, ਕੁਝ ਡਿੱਗ ਰਿਹਾ ਹੋ ਨਰਕਾਂ ਦੇ ਕੁਝ। ਉਸ ਵੇਲੇ ਸੁਖਦੇਵ ਮੁਨੀ ਤਿਆਰ ਹੋਇਆ, ਮੇਰਠ ਦੇ ਕੋਲ ਜਗ੍ਹਾ ਬਣੀ ਹੋਈ ਹੈ, ਗੰਗਾ ਦੇ ਵਿੱਚ ਸ਼ੀਸ਼ ਮਹਿਲ ਬਣਾਇਆ। ਰਾਜੇ ਨੇ ਆਪਣੀ ਜਾਨ ਦੇ ਵਿੱਚ ਬਹੁਤ ਯਤਨ ਕੀਤਾ, ਬਹੁਤ ਯਤਨ ਕਰਤਾ ਬਲਵੰਤਕਾਰੀ ਸੰਸਕ੍ਰਿਤੀ ਸ਼ਲੋਕਾਂ ਚ ਪੜ੍ਹਦੇ ਆ ਇਹ ਬਾਤ ਹੈ। ਕਥਾ ਸੁਣਾਉਣ ਲੱਗਿਆ, ਕਹਿੰਦੇ ਰਾਜੇ ਦਾ ਮਨ ਕਥਾ ਦੇ ਵਿੱਚ ਨਾ ਲੱਗੇ, ਪਹਿਲੇ ਦਿਨ ਦੀ ਉਹ ਬਾਤ ਹੈ। ਕਦੇ ਹਾਥੀਆਂ ਘੋੜਿਆਂ ਵੱਲ, ਕਦੇ ਰਾਜ ਮਹਿਲਾਂ ਵੱਲ, ਕਦੇ ਪਰਿਵਾਰ ਵੱਲ, ਕਦੇ ਵੀ ਮੈਂ ਸਤਵੀ ਨੂੰ ਮਰ ਜਾਣਾ, ਸਾਰਾ ਉਧਰ ਘੁੰਮੀ ਜਾਵੇ, ਜਾਵੇ ਦਿਮਾਗ ਉਧਰ ਜਾਈ ਜਾਵੇ। ਸੁਖਦੇਵ ਮੁਨੀ ਕਹਿੰਦੇ ਕਥਾ ਦਾ ਫਲ ਕੀ ਮਿਲੂਗਾ? ਕਹਿੰਦੇ ਤੇਰਾ ਤਾਂ ਦਿਮਾਗ ਹੋਰ ਪੈਸੇ ਤੁਰਿਆ ਫਿਰਦਾ। ਕਹਿਣ ਲੱਗਿਆ ਜੀ ਮੈਂ ਕੀ ਕਰਾਂ, ਮੇਰਾ ਮੋਹ ਨਹੀਂ ਟੁੱਟਦਾ। ਕਹਿੰਦੇ ਅੱਛਾ ਵੀ ਮੈਨੂੰ ਇੱਕ ਗੱਲ ਦੱਸ, ਤੂੰ ਨਿਆਂਕਾਰੀ ਬਾਦਸ਼ਾਹ ਹੈ, ਇੱਕ ਗੱਲ ਪੁੱਛਣੀ ਚਾਹੁੰਦਾ ਵੀ ਸੋਚ ਕੇ ਨਿਆਂ ਕਰੀ, ਨਿਆਂ ਦੀ ਗੱਲ ਪੁੱਛਣੀ ਹੈ। ਕਹਿੰਦੇ ਦੱਸੋ। ਕਹਿੰਦੇ ਇੱਕ ਬਾਦਸ਼ਾਹ ਸੀ ਤੇ ਉਹ ਬਾਦਸ਼ਾਹ ਕਿਤੇ ਸ਼ਿਕਾਰ ਖੇਡਣ ਗਿਆ ਤੇ ਦਿਸ਼ਾ ਭਰਮਣ ਹੋ ਗਿਆ, ਰਾਹ ਭੁੱਲ ਗਿਆ, ਜੰਗਲ ਦੇ ਵਿੱਚ ਰਾਤ ਕੱਟਣੀ ਪੈ ਗਈ ਤੇ ਉੱਥੇ ਜੰਗਲ ਦੇ ਵਿੱਚ ਇੱਕ ਮਜ਼੍ਹਬੀ ਰਹਿੰਦਾ ਸੀ ਜਿਹਦੇ ਸੂਰ ਰੱਖੇ ਹੋਏ ਸੀ, ਤੇ ਇਹਨੇ ਰਾਜੇ ਨੇ ਉਹਨੂੰ ਜਾ ਕੇ ਕਿਹਾ ਭਲਿਆ ਮਾਨਸਾ ਮੌਸਮ ਬਹੁਤ ਖਰਾਬ ਹੈ, ਦੇਹ ਦਾ ਨਾਸ ਹੋ ਜੂ ਜਿਵੇਂ ਬਾਲ ਰਿਹਾ, ਵੀ ਤੂੰ ਮੈਨੂੰ ਰਹਿਣ ਵਾਸਤੇ ਨਿਵਾਸ ਦੇ ਦੇ ਇੱਕ ਰਾਤ ਕੱਟਣ ਵਾਸਤੇ। ਉਹ ਕਹਿੰਦਾ ਜੀ ਇਹ ਤਾਂ ਕੋਈ ਬਾਤ ਨਹੀਂ ਹੈ, ਪਰ ਮੇਰੇ ਕੋਲ ਸੂਰਾਂ ਵਾਲਾ ਕੋਠਾ ਹੈ। ਉਹ ਕਹਿੰਦਾ ਵੀ ਮੌਤ ਨਾਲੋਂ ਤਾਂ ਸੂਰਾਂ ਵਾਲਾ ਕੋਠਾ ਹੀ ਚੰਗਾ। ਰਾਜਾ ਸੂਰਾਂ ਵਾਲੇ ਕੋਠੇ ਚ ਵੜ ਗਿਆ, ਗੰਦਗੀ ਆ ਰਹੀ ਹੈ, ਬਦਬੋ ਮਾਰ ਰਹੀ ਹੈ। ਕਹਿੰਦੇ ਇਹੋ ਜਿਹਾ ਰਾਜਾ ਮੂਰਖ ਦੇਖਿਆ। ਕਹਿੰਦੇ ਜਦੋਂ ਦਿਨ ਚੜਿਆ, ਦਿਨ ਚੜਨ ਵਾਲਾ, ਉਹ ਸੂਰਾਂ ਵਾਲਾ ਭਾਈ ਉਹਨੂੰ ਕਹਿੰਦਾ ਜਾ ਹੁਣ ਤੂੰ, ਹੁਣ ਤਾਂ ਦਿਨ ਚੜਨ ਵਾਲਾ ਹੈ। ਉਹ ਕਹਿੰਦਾ ਮੈਂ ਹੁਣ ਤੇਰਾ ਕੋਠਾ ਨਹੀਂ ਛੱਡਣਾ। ਉਹ ਝਗੜਾ ਪਾ ਕੇ ਬਹਿ ਗਿਆ, ਉਹ ਕੋਠਾ ਨਾ ਛੱਡੇ। ਕਹਿੰਦਾ ਰਾਜਨ ਤੇਰਾ ਕੀ ਖਿਆਲ ਹੈ ਇਹਦੇ ਵਿੱਚ, ਤੇਰਾ ਨਿਆਂ ਕੀ ਕਹਿੰਦਾ? ਕਹਿੰਦਾ ਉਹ ਰਾਜਾ ਨਹੀਂ ਕਹਿੰਦਾ, ਉਹ ਤਾਂ ਡੰਨ ਦੇ ਯੋਗ ਹੈ, ਦੁਸ਼ਟ ਪੁਰਸ਼ ਹੈ। ਕਹਿੰਦਾ ਇੱਕ ਤਾਂ ਸੂਰਾਂ ਵਾਲੇ ਕੋਠੇ ਵੜਿਆ ਬੈਠਦਾ, ਇੱਕ ਉਹਦੇ ਚ ਕਹਿੰਦਾ ਨਿਕਲਦਾ ਨਹੀਂ। ਸਖਦੇਵ ਮੁਨੀ ਕਹਿੰਦੇ ਹਜਾ ਤੂੰ ਹੈ ਤੇਰੇ ਵਾਸਤੇ ਦ੍ਰਿਸ਼ਟਾਂਤ ਘੜਿਆ ਕਹਿੰਦੇ ਮੈਂ ਇਹ ਆ ਦੇਹ ਆ ਜਿਹੜੀ ਸੂਰਾਂ ਦਾ ਕੋਠਾ ਨੀ ਤਾਂ ਹੋਰ ਕੀ ਹੈ ਤੇਰੀ ਨੱਕ ਚੋ ਵੀ ਨਜ਼ਲਾ ਡਿੱਗਦਾ ਅੱਖਾਂ ਚੋ ਗਿੱਡਾਂ ਨਿਕਲਦੀਆਂ ਹਨ ਕੰਨਾਂ ਚੋ ਮੈਲ ਨਿਕਲਦੀ ਹੈ ਇਹ ਸੂਰ ਦਾ ਕੋਠਾ ਨੀ ਤਾਂ ਹੋਰ ਕੀ ਹੈ ਮੈਲ ਏ ਮੈਲ ਹੈ ਸੂਰਾਂ ਦੇ ਕੋਠੇ ਚ ਹੋਰ ਕੀ ਹੈ ਤੂੰ ਇਹਦੇ ਚੋ ਨਹੀਂ ਨਿਕਲ ਰਿਹਾ ਦੇਹ ਅਭਿਮਾਨ ਨੀ ਤਿਆਗ ਰਿਹਾ ਕਥਾ ਕੀ ਕਰੂਗੀ ਉਹਦਾ ਉਸੇ ਵੇਲੇ ਸਾਧ ਸਿੰਘ ਜੀ ਗਿਆਨ ਹੋ ਗਿਆ ਦੇਹ ਦਾ ਅਭਿਮਾਨ ਜਿਹੜਾ ਤਿਆਗ ਦਿੱਤਾ ਫਿਰ ਕਥਾ ਸੁਣ ਗਿਆ ਸੱਤ ਦਿਨਾਂ ਚ ਕਥਾ ਸੁਣ ਕੇ ਕਲਿਆਣ ਹੋ ਗਈ ਉਸਦੀ ਸੋ ਇਸ ਵਾਸਤੇ ਜਿਹੜਾ ਕਰਮ ਮਾਲ ਸਭ ਕੇ ਘਰ ਭਰੀ ਕਹਿੰਦੇ ਜਿਹਨੇ ਤਨ ਹੰਗਤਾ ਤਿਆਗ ਦਿੱਤੀ ਤੇ ਉਸ ਨੇ ਇਹ ਤਨ ਹੰਗਤਾ ਤੋੜ ਦਿੱਤੀ ਹੈ ਗਲ ਵਿਚੋਂ ਮਾਲਾ ਇਹ ਕਰਮਾਂ ਦੇ
ਬਿਨਾਂ ਤਿਆਗ ਤੇ ਅਨਕ ਕਲੇਸ਼
ਬਿਨਾਂ ਤਿਆਗ ਤੋਂ ਦੇਹ ਅਧਿਆਸ ਨੂੰ ਤਿਆਗਣ ਤੋਂ ਬਿਨਾਂ ਅਨੰਤ ਪ੍ਰਕਾਰ ਦੇ ਕਲੇਸ਼ ਨੇ ਦੇਹ ਦੇ ਹੁੰਦਿਆਂ ਹੁੰਦਿਆਂ ਜੇ ਨਾ ਟੁੱਟੇ ਫੇਰ ਤੋੜਨ ਵਾਲੇ ਆ ਕੇ ਜ਼ਬਰਦਸਤੀ ਤੋੜ ਲੈ ਗਏ ਉਹ ਕਾਹਦਾ ਤੋੜਨਾ ਉਹ ਤਾਂ ਮਜਬੂਰੀ ਹੈ ਜਿੰਦਨ ਮਾਣੀ ਕੱਢੀਆਂ ਹੱਡਾਂ ਕੂਕੜਕਾਏ ਉਹ ਕਾਹਦਾ ਤਿਆਗ ਹੈ ਸਰੀਰ ਦੇ ਹੁੰਦੇ ਹੁੰਦੇ ਸਰੀਰ ਦੇ ਅੰਦਰ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਇਹ ਅਵਸਥਾ ਪ੍ਰਾਪਤ ਹੋਵੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਇਹ ਅਵਸਥਾ ਵਿਚ ਰਹੇ
ਜਨਮ ਮਰਨ ਕੇ ਕਸ਼ਟ ਅਸੇਸ
ਜਨਮ ਮਰਨ ਦੇ ਅਨੇਕਾਂ ਕਸ਼ਟ ਹੁੰਦੇ ਰਹਿਣਗੇ ਜਿੰਨੀ ਦੇਰ ਤੱਕ ਤਨ ਹੰਗਤਾ ਹੈ
ਸਤਿਗੁਰੂ ਨੇ ਬਹੁਤ ਵਾਰ
ਭਾਈ ਦਇਆ ਸਿੰਘ ਜੀ ਕਹਿੰਦੇ ਇਸੇ ਕਰਕੇ ਸਤਿਗੁਰੂ ਜੀ ਨੇ ਬਹੁਤ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਮ੍ਰਿਤ ਸਰੂਪ ਵਿਚ
ਵਰਨਣ ਕੀਨੋ ਗ੍ਰੰਥ ਮਝਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਬਹੁਤ ਵਰਣਨ ਕੀਤਾ ਹੈ ਹਉਮੈ ਦੇ ਵਿਚ ਕਾਰਨ ਹੀ ਹੰਗਤਾ ਦੇ ਕਾਰਨ ਹੀ ਸੰਸਾਰ ਵਿਚ ਆਇਆ ਸੀ ਜੀ ਹੰਗਤਾ ਕਰਕੇ ਹੀ ਸੰਸਾਰ ਚੋ ਜਾਂਦਾ ਹੰਗਤਾ ਦੇ ਸਮੇਤ ਹੀ ਗਿਆ ਜੰਮਣਾ ਵੀ ਹੰਗਤਾ ਵਿਚ ਮਰਨਾ ਵੀ ਹੰਗਤਾ ਵਿਚ ਇਹ ਹੋਮੇ ਕਰਕੇ ਹੈ ਸਭ ਕੁਛ ਹੰਕਾਰ ਵਿਚ ਜੰਮਿਆ ਹੰਕਾਰ ਚ ਮਰਦਾ ਹੈ ਇਤਿਹਾਸ ਬੜੇ ਦ੍ਰਿਸ਼ਟਾਂਤ ਦਿੱਤੇ ਨੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਹੜੇ ਗਿਣੇ ਨਹੀਂ ਜਾ ਸਕਦੇ ਮਹਾਰਾਜ ਨੇ ਬਾਰ ਬਾਰ ਕਿਹਾ ਕਿ ਦੇਹ ਹੰਗਤਾ ਨਾ ਕਰੋ
ਤਨ ਹੰਤਾ ਮੈਂ ਸਭ ਉਤਪਾਤ
ਤਨ ਦੀ ਹੰਗਤਾ ਦੇ ਵਿਚ ਸਾਰੇ ਦੋਸ਼ ਹਨ
ਦੁੱਖ ਪ੍ਰਾਪਤ ਪੁਨ ਪੁਨ ਪਛਤਾਤ
ਬਾਲੀ ਦੁੱਖ ਪ੍ਰਾਪਤ ਹੁੰਦੇ ਹੈ ਬਾਰ ਬਾਰ ਪਛਤਾਉਣਾ ਪੈਂਦਾ ਹੈ
ਜਨਮ ਅਸੰਖ ਇਸੀ ਤੇ ਤਰੇ
ਅਸੰਖ ਸੰਖ ਨਾਮ ਹੈ ਗਿਣਤੀ ਦਾ ਅਸੰਖ ਨਾਮ ਹੈ ਅਣਗਿਣਤ ਦਾ ਜਿਹਦੀ ਗਿਣਤੀ ਨਾ ਹੋ ਸਕੇ ਅਸੰਖ ਜਪ ਅਸੰਖ ਪਾਓ ਅਸੰਖ ਸ਼ਬਦ ਆਪਾਂ ਹਰ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਚ ਸੰਖ ਗਿਣਤੀ ਅਸੰਖ ਅਣਗਿਣਤ ਜਿਹਦੀ ਗਿਣਤੀ ਕੋਈ ਜਨਮ ਅਸੰਖ ਇਸੀ ਤੇ ਤਰੇ ਅਨੰਤ ਜਨਮ ਜਿਹੜੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਕਈ ਕੀ ਕਰਕੇ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ ਗਿਣੇ ਨਹੀਂ ਜਾ ਸਕਦੇ ਹਨ
ਅਪਰਮਾਨ ਸੰਕਟ ਤੇ ਮਰੇ
ਕਹਿੰਦੇ ਉਹ ਸੰਗਤ ਬਹੁਤੇ ਅਪਰਮਾਨ ਮਿਣਤੀ ਤੋਂ ਰਹਿਤ ਜਿਹੜਾ ਪਮਾਨਾ ਹੀ ਕੋਈ ਨੀ ਕਿੰਨੇ ਕੁ ਦੁੱਖ ਹਨ ਉਹ ਦੁੱਖ ਇਹਨੂੰ ਪ੍ਰਾਪਤ ਹੁੰਦੇ ਹਨ
ਮਮਤਾ ਆਦਿ ਵਿਕਾਰ ਅਨੇਕ
ਤੇ ਮਮਤਾ ਜਿਹੜੀ ਅਹਿਸਾਸ ਨਹੀਂ ਤਨ ਹੰਤਾ ਕਰਕੇ ਹੀ ਅਗਿਆਨ ਹੈ ਅਗਿਆਨ ਕਰਕੇ ਅਵੇਕ ਹੈ ਤੇ ਤਨ ਹੰਤਾ ਜਿਹੜੀ ਅਹਿਸਾਸ ਨਹੀਂ ਇਹਦੇ ਤੋਂ ਮਮਤਾ ਮਮਤਾ ਤੋਂ ਵਿਕਾਰ ਪੈਦਾ ਹੁੰਦਾ ਐ ਲੜੀ ਬਣੀ ਵੀ ਹੈ ਇਹਨਾਂ ਦੀ ਜਿਹੜੀ ਗੱਲ ਪਈ ਹੈ
ਜਨਤੀ ਅਵੇਕ
ਇਹ ਤਨ ਹੰਗਤਾ ਅਵੇਕ ਅਗਿਆਨ ਨੂੰ ਜਨਮ ਦਿੰਦੀ ਹੈ
ਗੁਰ ਕਰਨਾ
ਭਾਈ ਸਾਹਿਬ ਕਹਿੰਦੇ ਵੀ ਮੁਕਦੀ ਗੱਲ ਤਾਂ ਇੱਕੋ ਹੀ ਹੈ ਖਾਲਸਾ ਜੀ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ ਗੁਰ ਕਿਰਪਾ ਜੈ ਨਰਕੋ ਕੀ ਨੀ ਇਹ ਜੁਗਤ ਪਛਾਣੀ ਨਾਨਕ ਲੀਨ ਪਇਓ ਗੋਬਿੰਦ ਸਿਉ ਜੋ ਪਾਨੀ ਸੰਪਾਨੀ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਏ
ਤਨ ਹੰਤਾ ਕੋ ਕਰਹਿ ਪਰਹਰਾ
ਉਹ ਫਿਰ ਤਨ ਹੰਗਤਾ ਨੂੰ ਨਾਸ ਕਰ ਦਿੰਦਾ ਹੈ
ਸਤ ਉਪਦੇਸ਼ ਨਾਮ ਲਿਵਲਾਵੇ
ਉਹ ਫਿਰ ਸਤ ਨਿਰਤ ਬੂਝੇ ਜੇ ਕੋਈ ਨਾਮ ਜਪ ਤਾਂ ਕਿ ਪਰਮਗਤ ਹੋਏ ਤਤ ਉਪਦੇਸ਼ ਸਿਧਾਂਤ ਰੂਪ ਉਪਦੇਸ਼ ਨੂੰ ਸਮਝ ਲੈਂਦਾ ਉਹਦੀ ਲਿਵ ਨਾਮ ਹੈ ਬਿਰਤੀ ਦਾ ਨਾਮ ਦੇ ਵਿਚ ਬਿਰਤੀ ਲੱਗ ਜਾਂਦੀ ਹੈ ਮਨ ਦੀ ਇਕਾਗਰਤਾ ਹੋ ਕੇ ਲਿਵ ਲੱਗਣੀ ਸਾਚੀ ਲਿਵੈ ਬਿਨ ਦੇਹ ਨਿਵਾਣੀ ਦੇਹ ਨਿਵਾਣੀ ਲਿਵੈ ਵਾ ਤੇ ਉਹ ਕਿਆ ਕਰੇ ਵਿਚਾਰੀ ਤੇ ਉਹ ਜਿਹੜੀ ਲਿਵ ਹੈ ਨਾ ਸਾਧ ਸਿੰਘ ਜੀ ਮਨ ਦੀ ਇਕਾਗਰਤਾ ਵਾਲੀ ਬਿਰਤੀ ਹੈ ਜਿਹੜਾ ਉਹਨੂੰ ਲਿਵ ਕਹਿੰਦੇ ਨੇ ਬਿਰਤੀ ਨੂੰ ਕਹਿੰਦੇ ਲਿਵ ਉਹਦੀ ਬਿਰਤੀ ਲੱਗ ਜਾਂਦੀ ਹੈ ਨਾਮ ਦੇ ਵਿਚ
ਜਨਮ ਮਰਨ ਦੁੱਖ ਤੇ ਛੁੱਟ ਜਾਵੇ
ਉਹ ਫਿਰ ਜੰਮਣ ਮਰਨ ਦੇ ਦੁੱਖ ਤੋਂ ਭਾਈ ਸਾਹਿਬ ਕਹਿੰਦੇ ਛੁੱਟ ਜਾਂਦੇ ਉਹਦਾ ਛੁਟਕਾਰਾ ਹੋ ਜਾਂਦਾ ਇੱਥੇ ਸਾਧ ਸਿੰਘ ਜੀ ਇਹ ਇੱਕ ਅਧਿਆਇ ਹੈ ਦਸ ਅਧਿਆਵਾਂ ਦੇ ਵਿਚੋਂ ਅਗਲੇ ਅਧਿਆਇ ਦੇ ਆਤਮਕ ਵਿਚਾਰ ਹੈ, ਜਿਵੇਂ ਇਹ ਕਰਮ ਕਥਾ ਸੀ ਉਹਦੇ ਚ ਆਤਮਕ ਵਿਚਾਰ ਹੈ, ਉਹ ਬਹੁਤ ਜ਼ਿਆਦਾ ਇਹਦੇ ਨਾਲੋਂ ਵੀ ਗੂੜ ਹੈ। ਉਹਦੇ ਚ 15 ਪ੍ਰਸ਼ਨ ਭਾਈ ਸਾਹਿਬ ਨੂੰ ਨੰਬਰਵਾਰ ਪ੍ਰਸ਼ਨ ਕੀਤੇ ਨੇ ਕਿ ਆਪ ਇਹ ਵੀ ਦੱਸੋ ਵੀ ਜਿਹੜਾ ਅਗਿਆਨ ਕੀ ਹੈ, ਮਾਇਆ ਕੀ ਹੈ, ਜੀਵ ਕੀ ਹੈ, ਈਸ਼ਵਰ ਕੀ ਹੈ, ਇਹ ਸਾਰੇ ਪ੍ਰਸ਼ਨ ਕੀਤੇ ਹੋ, 15 ਪ੍ਰਸ਼ਨ। ਬੜੀ ਗੂੜ ਕਥਾ ਹੈ ਤੇ ਕੁਝ ਗੁਰਮੁਖੀ ਵਿਚਾਰ ਕਰਦੇ ਆ ਵੀ ਚਲੋ ਐਤਕੀ ਵਾਰ ਤਾਂ ਸਮਾਂ ਕਾਫੀ ਪਹਿਲਾਂ ਨਿਕਲ ਵੀ ਚੁੱਕਾ ਸੀ ਵੀ ਜ਼ਿੰਦਗੀ ਰਹੀ ਆਉਣ ਵਾਲੇ ਸਮੇਂ ਦੇ ਅੰਦਰ ਵੀ ਇਹ ਜਿਹੜੀ ਸਾਰੇ ਦਸੇ ਅਧਿਆਨ ਸਹਿਜ ਭਾਅ ਦੇ ਨਾਲ ਇਹ ਸਾਰੇ ਕੀਤੇ ਜਾਣ। ਕੁਝ ਐਸੀ ਵੀ ਵਿਚਾਰ ਗੁਰਮੁਖ ਕਰ ਰਹੇ ਸੀ ਪਰ ਇਹਦੇ ਵਿਚ ਇੰਨੇ ਗੂੜਤਾ ਹੈ, ਯਤਨ ਕਰਕੇ ਬਹੁਤ ਜਿੰਨਾ ਵੀ ਸੁਖਾਲਾ ਹੋ ਸਕਦਾ ਸੀ, ਸੁਖਾਲਾ ਕਰਦਿਆਂ ਕਰਦਿਆਂ ਆਪਾਂ ਨੂੰ 8 ਦਿਨ ਲੱਗ ਗਏ। ਇਹਨੂੰ ਕਰਮ ਕਥਾ ਨੀ, 1 ਦਿਨ ਦੀ ਕਥਾ ਸਾਰੀ, ਇਹ 1 ਦਿਨ ਦਾ ਅਧਿਆਇ ਜਿਹੜੇ 8 ਦਿਨ ਚ ਕੀਤਾ ਆਪਾਂ ਨੇ। ਹੁਣ ਏਦੋਂ ਸੁਖਾਲਾ ਹੋਰ ਨਹੀਂ ਹੋ ਸਕਦਾ, ਏਦੋਂ ਸੁਖਾਲਾ ਇਹਦਾ ਜਵਾਨੀ ਕਰਨ ਵਾਲਾ ਜਿਹੜਾ ਕਰਮ ਦੇ ਪ੍ਰਥਾ ਹੈ, ਜਿਹੜਾ ਤੁਹਾਡੇ ਵਿਚੋਂ ਕੋਈ ਇੱਕ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਵੀ ਆਹ ਗੱਲ ਮੇਰੇ ਸਮਝ ਨਹੀਂ ਆਈ, ਉਹ ਦੂਸਰਾ ਪੱਖ ਕਰਮ ਦਾ ਹੀ ਲੈ ਕੇ ਕਥਾ ਕਰਮ ਦੀ ਚੱਲਦੀ ਰਹੂਗੀ। ਪਰ ਉਹ ਕਰਮ ਦੀ ਕਥਾ ਦੇ ਵਿਚ ਹੁਣ ਜਿਹੜੇ ਭਾਈ ਸਾਹਿਬ ਦੇ ਅੱਖਰ ਨੇ ਇਹਨਾਂ ਨੂੰ ਮੂਲ ਮੰਨ ਕੇ ਆਪਾਂ ਅਜਿਹਾ ਅੱਗੇ ਵਿਚਾਰ ਲਿਆ ਜਾਏ, ਇਹ ਮੇਰੇ ਮਨ ਦਾ ਸੰਕਲਪ ਹੈ, ਤਾਂ ਕਿ ਜਿਹੜੇ ਇੰਨਾ ਸਬਰ ਧਾਰ ਕੇ ਰੋਜ਼ ਆਉਂਦੇ ਰਹੇ, ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਵੀ ਕੁਛ ਪੱਲੇ ਨਹੀਂ ਪਿਆ, ਅਸਲ ਦੇ ਵਿਚ ਹੁੰਦਾ ਵੀ ਕਿ ਪੱਲਾ ਨਹੀਂ ਹੁੰਦਾ ਤਾਂ ਨਹੀਂ ਪੈਂਦਾ ਹੁੰਦਾ, ਇਹ ਵੀ ਗੱਲ ਸਮਝਣ ਵਾਲੀ ਹੈ। ਕੁਝ ਚੀਜ਼ਾਂ ਐਸੀਆਂ ਨੂੰ ਉਨ੍ਹਾਂ ਦੇ ਲਈ ਪੱਲਾ ਨਹੀਂ ਬਣਿਆ ਹੁੰਦਾ ਅਜੇ, ਜਦੋਂ ਪੱਲੇ ਹੀ ਨਹੀਂ ਬਣਿਆ ਪੱਲੇ ਪੈਣ ਦੀ ਬਾਤ ਤਾਂ ਬਾਤ ਹੀ ਹੈ, ਤੇ ਉਹ ਪੱਲਾ ਵੀ ਬਣੇ ਤੇ ਪੱਲੇ ਚ ਪਵੇ ਵੀ, ਉਹ ਹੈ ਸਰਲ ਵਿਚਾਰ ਜਿਹੜੀ ਜ਼ਬਾਨੀ ਹੋਏਗੀ ਤੇ ਸਾਖੀਆਂ ਵਾਲਾ ਜਿਹੜਾ ਇਹੀ ਵਿਚਾਰ ਸਾਖੀ ਰੂਪ ਦੇ ਅੰਦਰ ਕਰਮ ਨੂੰ ਸਮਝਣ ਵਾਸਤੇ। ਕਰਮ ਕੀ ਹੈ ਇਹ ਤਾਂ ਮੂਲ ਰੂਪ ਦੇ ਵਿਚ ਆਪ ਜੀ ਨੇ ਕਈ ਵਾਰ ਸੁਣ ਲਈ ਗੱਲ ਵੀ ਸੰਤਾਨ ਦਾ ਪੈਦਾ ਹੋਣਾ ਵੀ ਕਰਮ, ਸੰਤਾਨ ਨੂੰ ਮਾਂ ਬਾਪ ਮਿਲਣੇ ਵੀ ਕਰਮ, ਜੀਵਨ ਸਾਥੀ ਦਾ ਮਿਲਣਾ ਵੀ ਕਰਮ, ਭਰਾਵਾਂ ਦਾ ਭੈਣਾਂ ਦਾ ਮਿਲਣਾ ਵੀ ਕਰਮ, ਮਿੱਤਰ ਦੋਸਤਾਂ ਦਾ ਮਿਲਣਾ ਵੀ ਕਰਮ, ਬੈਰੀ ਦਾ ਪ੍ਰਾਪਤ ਹੋਣਾ ਵੀ ਕਰਮ, ਤੇ ਜਿੰਨੇ ਵੀ ਸਾਡੇ ਸਬੰਧੀਆਂ ਤੋਂ ਸਾਨੂੰ ਦੁੱਖ ਪ੍ਰਾਪਤ ਹੋ ਰਹੇ ਨੇ ਤੇ ਉਹਨੂੰ ਅਸੀਂ ਬਾਤ ਨੂੰ ਸਮਝਦੇ ਨਹੀਂ, ਇਸ ਕਰਕੇ ਦੋਸ਼ ਦਿੰਦੇ ਹਾਂ। ਦੋਸ਼ ਦੇ ਅਗਹਿ ਕੋ ਅੰਧਾ, ਜਾਂ ਇਉਂ ਕਹੇ ਵੀ ਅਗਿਆਨੀ ਮਨ ਰੋਸ ਕਰੇ, ਅਗਿਆਨ ਦੇ ਵਿਚ ਹੈ ਜਿਹੜਾ ਉਹ ਰੋਸ ਕਰਦਾ, ਦੋਸ਼ ਦਿੰਦਾ ਦੂਸਰੇ ਨੂੰ। ਤੇ ਮਹਾਰਾਜ ਜਿਹੜਾ ਕਹਿੰਦੇ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰਜਨਾ। ਬਾਤ ਉੱਥੀ ਹੋਈ ਚੇਤੇ ਰੱਖਣੀ ਵੀ ਜਿਹੜੇ ਕਰਮ ਲਿਖੇ ਗਏ, ਇੱਕ ਪੱਖ ਗੁਰਬਾਣੀ ਦਾ ਕਹਿੰਦਾ ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀ ਵਾਲੇ ਪਾਸ, ਇੱਕ ਪੱਖ ਹੈ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਤੇ ਦੂਜਾ ਪਾਸ ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦੇ ਸ਼ਬਦ ਦੀ ਸਮਰੱਥਾ ਗੁਰੂ ਦੀ ਕਿਰਪਾ ਤੇ ਕਰੋੜਾਂ ਕਰਮਾਂ ਨੂੰ ਕੱਟਣ ਦੀ ਸਮਰੱਥਾ ਗੁਰੂ ਦੇ ਵਿਚ ਹੈ, ਭੋਗੇ ਤੋਂ ਬਿਨਾਂ ਹੀ ਗੁਰੂ ਦੀ ਕਿਰਪਾ ਦੇ ਨਾਲ। ਇੱਕ ਤਾਂ ਉਹ ਹੈ ਵੀ ਉਹਨੂੰ ਫਲ ਭੁਗਤਾਏ ਜਾਣ, ਤੇ ਇੱਕ ਹੈ ਵੀ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਇੱਕ ਤਾਂ ਉਹ ਬਹੀਆਂ ਦੇ ਉੱਤੇ ਲਿਖੇ ਹੋਏ ਵੀ ਕਿੰਨਾ ਲੈਣ ਦੇਣ ਕੀ ਹੈ, ਸ਼ਾਹੂਕਾਰਾਂ ਦੇ ਕੋਲੋਂ ਕਰਜ਼ੇ ਲੈਂਦੇ ਸੀ ਜ਼ਿਮੀਂਦਾਰ, ਤੇ ਇੱਕ ਹੈ ਵੀ ਬਹੀਆ ਉਹ ਫੂਕ ਦਿੱਤੀ, ਇੱਕਾ ਨਿਬੜ ਗਿਆ ਸਾਰਾ, ਫੇਰ ਕਿਹਦਾ ਕਰਜ਼ਾ ਦੇਣਾ, ਉਹ ਨਿਬੜੇ ਗਿਆ ਸਾਰਾ। ਗੁਰਬਾਣੀ ਦੇ ਅੰਦਰ ਇੱਕ ਤੁਕ ਹੈ ਜਿਸ ਦੇ ਵਿਚ ਇਹ ਸਪਸ਼ਟ ਕੀਤਾ ਹੈ ਕਿ ਜਿਹੜਾ ਸਰੀਰ ਹੈ ਇਹਦੇ ਚ ਦੋ ਹੀ ਚੀਜ਼ਾਂ ਨੇ, ਇਸ ਕਾਇਆ ਅੰਦਰ, ਕਾਇਆ ਕੀ ਹੈ ਸਰੀਰ, ਅੰਦਰ ਇਹਦੇ ਵਿਚ, ਇਸ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟੋ ਪਾਈ। ਇੱਕ ਛੋਟੀ ਜਿਹੀ ਤੁਕ ਵਿਚ ਕਿੱਡਾ ਵੱਡਾ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਸ ਬਾਣੀ ਵਿਚ। ਕਹਿੰਦੇ ਸਰੀਰ ਦੇ ਅੰਦਰ ਪਾਪ ਔਰ ਪੁੰਨ ਦੋਨੇ ਰਹਿ ਰਹੇ ਨੇ ਬੀਜ ਰੂਪ ਹੋ ਕੇ, ਫਿਰ ਉਹਨਾਂ ਦੋਨਾਂ ਨੂੰ ਭਾਈ ਦੱਸਿਆ। ਸੁਭਾਅ ਵਿਚ ਕੋਈ ਜ਼ਰੂਰੀ ਨਹੀਂ ਵੀ ਸਕੇ ਭਰਾਵਾਂ ਦਾ ਇੱਕੋ ਜਿਹਾ ਸੁਭਾਅ ਹੋਵੇ, ਬਹੁਤ ਅਲੱਗ ਅਲੱਗ ਸੁਭਾਅ ਵੀ ਹੁੰਦੇ ਨੇ, ਪਿਓ ਪੁੱਤਾਂ ਦੇ ਸੁਭਾਅ ਚ ਵੀ ਬਹੁਤ ਵੱਡਾ ਅੰਤਰਾ ਹੋ ਸਕਦਾ। ਹਰਨਾਕਸ਼ ਤੇ ਪ੍ਰਹਲਾਦ ਦੇ ਸੁਭਾਅ ਚ ਜਿਵੇਂ ਅਸਮਾਨ ਦਾ ਫਰਕ ਸੀ, ਕੰਸ ਤੇ ਕੰਸੇ ਦੇ ਪਿਤਾ ਉਗਰ ਸੈਨ ਦੇ ਸੁਭਾਅ ਵਿਚ ਜਿਵੇਂ ਅਸਮਾਨ ਦਾ ਫਰਕ ਸੀ। ਫਰਕ ਹੁੰਦਾ ਇਸ ਕਰਕੇ ਪਾਪ ਤੇ ਪੁੰਨ ਹੈ ਭਾਈ, ਸੁਭਾਅ ਦੇ ਵਿਚ ਜਿਵੇਂ ਅਸਮਾਨ ਦਾ ਅੰਤਰ ਹੈ। ਕਿਉਂ ਭਾਈ ਕਿਵੇਂ ਨੇ, ਜਿਹੜਾ ਪੁੰਨ ਕਰਮ ਹੈ ਇਹਦਾ ਜਨਮ ਵੀ ਸਾਡੇ ਮਨ ਵਿਚ ਹੋਇਆ, ਜਿਹੜਾ ਪਾਪ ਕਰਮ ਹੈ ਉਹਦਾ ਜਨਮ ਵੀ ਸਾਡੇ ਮਨ ਦੇ ਵਿਚੋਂ ਹੋਇਆ। ਇਹਨਾਂ ਦੋਨਾਂ ਦੇ ਪੈਦਾ ਕਰਨ ਵਾਲਾ ਇੱਕੋ ਮਨ ਹੈ, ਜਿਸ ਕਰਕੇ ਪਾਪ ਔਰ ਪੁੰਨ ਇੱਕੋ ਹੀ ਬਾਪ ਦੀ ਸੰਤਾਨ ਕਹਿਲਾ ਰਹੀ ਹੈ, ਤਾਂ ਇਹਨਾਂ ਨੂੰ ਭਾਈ ਕਿਹਾ ਗੁਰਬਾਣੀ ਵਿਚ। ਇਸ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟ ਹੋ ਪਾਈ। ਔਰ ਇਹ ਜਿਹੜੇ ਪੁੰਨ ਔਰ ਪਾਪ ਹਨ, ਹੁਣ ਗੁਰਬਾਣੀ ਦਾ ਇਹ ਸਿਧਾਂਤ ਹੈ ਵੀ ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀਅੜੇ ਪਾਸ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾ। ਇੱਕ ਪਾਸੇ ਸਿਧਾਂਤ ਹੈ ਵੀ ਲੇਖ ਜੋ ਲਿਖਿਆ ਗਿਆ ਉਹ ਮਿਟੇਗਾ, ਅਵਸ਼ ਉਹਦਾ ਫਲ ਭੋਗਣਾ ਪਏਗਾ। ਤੇ ਦੂਸਰੇ ਪਾਸੇ ਸਿਧਾਂਤ ਇਹ ਵੀ ਹੈ ਕਿ ਧੂੜੀ ਲੇਖ ਮਿਟਾਇਆ, ਸੰਗਤ ਦੀ, ਗੁਰੂ ਦੀ, ਮਹਾਂਪੁਰਸ਼ ਦੀ ਚਰਨ ਧੂੜ ਦੇ ਨਾਲ ਲੇਖ ਬਦਲਦਾ, ਤਬਦੀਲ ਹੋ ਜਾਂਦਾ। ਇਹਦੇ ਚ ਆਪਾਂ ਮੁੱਢ ਤੋਂ ਇਸ ਬਾਤ ਦੀ ਪੁਸ਼ਟੀ ਕਰਨ ਵਾਸਤੇ ਪਹਿਲਾਂ ਗੁਰੂ ਨਾਨਕ ਦੇ ਜੀਵਨ ਦੇ ਵਿੱਚੋਂ ਇੱਕ ਛੋਟੀ ਜਿਹੀ ਵਿਚਾਰ ਲੈਣੀ, ਕਿਉਂਕਿ ਆਪ ਜੀ ਦੇ ਨਾਲ ਇਸ ਗੱਲ ਦਾ ਮੈਂ ਪਿਛਲੇ ਦਿਨਾਂ ਤੋਂ ਵਾਅਦਾ ਕਰਦਾ ਚਲਿਆ ਆ ਰਿਹਾ ਕਿ ਹੁਣ ਵਿਚਾਰ ਅਜਿਹੀ ਹੋਊ ਜਿਹਦੇ ਵਿੱਚ ਕੋਈ ਇਹ ਨਹੀਂ ਮਹਿਸੂਸ ਕਰੋ ਵੀ ਹੁਣ ਮੇਰੇ ਸਮਝ ਨਹੀਂ ਆਈ ਬਾਤ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਰ ਉਦਾਸੀਆਂ ਧਾਰਨ ਕੀਤੀਆਂ, ਪੂਰਬ, ਪੱਛਮ, ਉੱਤਰ, ਦੱਖਣ, ਬਾਬੇ ਤਾਰੇ, ਚਾਰ ਚੱਕ, ਨੌ ਖੰਡ, ਪ੍ਰਿਥਵੀ, ਸੱਚਾ ਢੋਆ, ਗੁਰਮੁਖ ਕਲ ਵਿਚ ਪ੍ਰਗਟ ਹੋਆ। ਗੁਰੂ ਨਾਨਕ ਦੇ ਮੁਬਾਰਕ ਚਰਨਾਂ ਦੀ ਬਰਕਤ ਜਿੱਥੇ ਬਾਬਾ ਪੈਰ ਧਰੈ, ਪੂਜਾ ਆਸਣ ਥਾਪਣ ਸੋਆ, ਜਿੱਥੇ ਇੱਕ ਚਰਨ ਧਰਦੇ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜੀ, ਸੇ ਜੰਤ ਪਏ ਹਰਿਆਵਲੇ, ਜਿਹਨੇ ਮੇਰਾ ਸਤਿਗੁਰ ਦੇਖਿਆ ਜਾਵੇ। ਸਤਿਗੁਰੂ ਜਿੱਥੇ ਬੈਠਦੇ ਸੀ ਕਿਸੇ ਜਗ੍ਹਾ ਵੀ ਬਹਿ ਗਏ, ਅੱਜ ਉੱਥੇ ਤੀਰਥ ਬਣ ਗਏ। ਜਿੱਥੇ ਜਾਏ ਵਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਅਸੀਂ ਅੱਜ ਉਹ ਜਗ੍ਹਾ ਭਾਲਦੇ ਫਿਰਦੇ ਹਾਂ ਵੀ ਉਸ ਥਾਂ ਦੀ ਚਰਨ ਧੂੜ ਮਿਲ ਜਾਏ, ਕਿਉਂਕਿ ਉਹ ਬੜੀ ਮਹਾਨ ਪਵਿੱਤਰ ਹੈ। ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਗੰਗਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਸਪਰਸ਼ ਹੋਏ, ਮਿੱਟੀ ਦੇ ਇੱਕ ਕਣ ਵਿਚ ਕਰੋੜਾਂ ਗੰਗਾ ਬੈਠੇ ਸਨ ਪਾਤਸ਼ਾਹ। ਫੁੱਲ ਦੇ ਵਿਚ ਜਦੋਂ ਸੁਗੰਧੀ ਪੈਦਾ ਹੁੰਦੀ ਹੈ ਤੇ ਭੌਰਿਆਂ ਨੂੰ ਫੁੱਲ ਨੇ ਕਦੇ ਆਵਾਜ਼ਾਂ ਨਹੀਂ ਮਾਰੀਆਂ, ਉਹਦੇ ਵਿਚ ਸੁਗੰਧੀ ਪੈਦਾ ਹੋਣੀ ਹੀ ਭੌਰਿਆਂ ਦੇ ਲਈ ਸੁਨੇਹਾ ਹੈ। ਫੁੱਲ ਬੇਜਵਾਨ ਹੈ, ਬੋਲਦਾ ਨਹੀਂ, ਭੌਰੇ ਲੱਭਦੇ ਸੁਗੰਧੀ, ਪਹੁੰਚ ਜਾਂਦੇ ਉੱਥੇ ਜਿੱਥੇ ਸੁਗੰਧੀ ਹੈ। ਇਸੇ ਤਰ੍ਹਾਂ ਜਿਹੜੇ ਜਗਿਆਸੂ ਨੇ, ਅਲੀ ਅਲ ਗੁੰਜਾਤ, ਅਲੀ ਅਲ ਗੁੰਜਾਤ, ਭੌਰੇ ਤੇ ਭੌਰੀਆਂ ਚੱਲ ਕੇ ਆਉਂਦੇ ਨੇ। ਅਲਮ ਕਰੰਦ ਚਰਨ ਕਮਲ ਸਿਓ, ਮਨ ਫੇਰ ਫੇਰ ਰਿਝ। ਸਤਿਗੁਰੂ ਮਹਾਰਾਜ ਸਾਹਿਬ ਜੀ ਬੈਠੇ ਸਨ, ਸ਼ਾਮਾਂ ਪਈਆਂ, ਇੱਕ ਥੇ ਸੀ ਉੱਚਾ, ਰਮਣੀਕ ਜਗ੍ਹਾ ਦੇਖ ਕੇ ਕਹਿੰਦੇ ਮਰਦਾਨੇ ਆ ਆ ਜਗ੍ਹਾ ਬਹਿਣ ਵਾਲੀ ਹੈ। ਤੇ ਮਰਦਾਨੇ ਦਾ ਖਿਆਲ ਸੀ ਵੀ ਚਮਾਸਾ ਜਿਹੜਾ ਕੱਚੀ ਰੁੱਤ ਜਿਹੜੀ ਹੈ ਇੱਕ ਥਾਂ ਬੈਠ ਕੇ ਬਤੀਤ ਕਰ ਲਈ ਜਾਵੇ। ਇਤਿਹਾਸ ਵਿੱਚੋਂ ਵਚਨ ਵੀ ਆਉਂਦੇ ਮਰਦਾਨੇ ਨੇ ਕਈ ਗੱਲਾਂ ਕਹੀਆਂ, ਮਹਾਰਾਜ ਕੱਚੀ ਰੁੱਤ ਵਿੱਚ ਸੱਪ ਠੂਹੇ ਨੂੰ ਹੋਰ ਹੈ, ਇਹਦੇ ਵਿੱਚ ਤੁਰਨਾ ਫਿਰਨਾ ਚੰਗਾ ਨਹੀਂ, ਤੇ ਆਪਾਂ ਇੱਕ ਜਗ੍ਹਾ ਬਹਿ ਲਈਏ। ਮਰਦਾਨਾ ਰਬਾਬ ਵਜਾਉਂਦਾ ਗੁਰੂ ਨਾਨਕ, ਅਲਾਹੀ ਨਾਦ ਨਿਰੰਕਾਰ ਦੀ ਬਾਣੀ ਜਸ ਰੂਪ ਜਦੋਂ ਗਾਇਨ ਕਰਦੇ ਹਨ, ਜਿਨ੍ਹਾਂ ਦਾ ਅਸਰ ਪਸ਼ੂਆਂ ਪੰਛੀਆਂ ਤੇ ਵੀ ਪੈਂਦਾ, ਮਨੁੱਖ ਦੀ ਤਾਂ ਬਾਤ ਛੱਡੋ। ਕੋਈ ਪ੍ਰੇਮੀ ਤੁਰਿਆ ਜਾਂਦਾ ਸੀ ਰਸਤੇ ਵਿੱਚ, ਕੰਨਾਂ ਵਿੱਚ ਆਵਾਜ਼ ਪਈ, ਉਸ ਆਵਾਜ਼ ਦੇ ਵਿੱਚ ਇੱਕ ਜਾਦੂ ਵਰਗਾ ਅਸਰ ਸੀ, ਕਸ਼ ਸੀ ਉਹਦੇ ਵਿੱਚ, ਉਸ ਆਵਾਜ਼ ਨੇ ਖਿੱਚ ਲਿਆ, ਉਹਦਾ ਦਿਲ ਖਿੱਚ ਲਿਆ, ਉਹਦੇ ਕਦਮ ਰੁਕੇ। ਕਿਹਾ ਅੱਜ ਤੱਕ ਬਹੁਤ ਮਹਾਂਪੁਰਸ਼ ਦੇਖੇ, ਪਰ ਆਹ ਖਿੱਚ ਜਿਹੜੀ ਅੱਜ ਪਈ ਹੈ ਇਹ ਅੱਜ ਤੋਂ ਪਹਿਲਾਂ ਕਦੇ ਪਈ ਨਹੀਂ। ਬਾਤ ਕੁਝ ਅਗੰਮੀ ਹੈ, ਬਾਤ ਕੁਝ ਉਹ ਹੈ ਜਿਹਨੂੰ ਮੈਂ ਨਹੀਂ ਜਾਣਦਾ। ਇਹ ਖਿਆਲ ਰੱਖਣਾ ਕਰਮ ਦੇ ਉੱਤੇ, ਭਾਵੇਂ ਪੁੰਨ ਕਰਮ ਹੈ ਭਾਵੇਂ ਪਾਪ ਕਰਮ ਹੈ। ਗੁਰਬਾਣੀ ਦਾ ਇਹ ਸਿਧਾਂਤ ਵੀ ਨਾਲ ਯਾਦ ਰੱਖਣਾ ਕਿ ਇਹ ਕਰਮ ਨਸ਼ਟ ਹੋ ਜਾਂਦਾ ਹੁੰਦਾ, ਜੇ ਕਰਮ ਬਣ ਸਕਦਾ ਤਾਂ ਨਸ਼ਟ ਵੀ ਹੋ ਸਕਦਾ। ਜੇ ਜਿਮੀਦਾਰ ਦਾਣੇ ਪੈਦਾ ਕਰ ਸਕਦਾ ਤਾਂ ਉਹਨਾਂ ਦਾਣਿਆਂ ਨੂੰ ਫੂਕ ਵੀ ਸਕਦਾ। ਇਹਨੇ ਆ ਕੇ ਕੁਝ ਸਮਾਂ ਬੈਠਿਆ, ਕੀਰਤਨ ਸੁਣਿਆ, ਪਿਆਰ ਵਧਿਆ, ਗੁਰੂ ਨਾਨਕ ਪੂਰੇ ਸੰਸਾਰ ਤੋਂ ਸਭ ਤੋਂ ਵੱਧ ਪਿਆਰਾ ਲੱਗਿਆ ਜਿਸ ਨੂੰ। ਅਮ ਅਮੇ ਥਾਬ ਮਿੱਠਾ ਲੱਗਿਆ, ਸਾਰੇ ਸਾਕਾਂ ਤੋਂ ਮਿੱਠਾ ਲੱਗਿਆ ਗੁਰੂ ਨਾਨਕ, ਪਿਆਰਾ ਲੱਗਿਆ। ਕੀਰਤਨ ਦੀ ਸਮਾਪਤੀ ਹੋਈ, ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਪਾਤਸ਼ਾਹ ਇਹ ਤਾਂ ਸਮਝ ਨਹੀਂ ਕਿ ਤੁਸੀਂ ਕੌਣ ਹੋ, ਇਹ ਮੈਨੂੰ ਕੋਈ ਸਮਝ ਨਹੀਂ, ਪਰ ਇਹ ਜ਼ਰੂਰ ਲੱਗਦਾ ਵੀ ਇਸ ਲੋਕ ਦੇ ਨਹੀਂ ਹੋ ਤੁਸੀਂ, ਕਿਸੇ ਅਗੰਮੀ ਲੋਕ ਦੇ, ਜਿਹਨੂੰ ਮੈਂ ਜਾਣਦਾ ਨਹੀਂ ਉਸ ਲੋਕ ਦੇ ਹੋ ਤੁਸੀਂ। ਬਾਬਾ ਮੈਂ ਆਪਣਾ ਦਿਲ ਤੈਨੂੰ ਦੇ ਦਿੱਤਾ, ਮੇਰਾ ਤਨ ਮਨ ਸਭ ਕੁਝ ਤੇਰਾ ਹੋਇਆ, ਮੈਨੂੰ ਦੱਸ ਕੀ ਹੁਕਮ ਹੈ, ਮੈਂ ਛੱਡਦਿਆਂ ਸਭ ਕੁਝ ਸੰਸਾਰ ਨੂੰ। ਗੁਰੂ ਨਾਨਕ ਕਹਿੰਦੇ ਨਹੀਂ, ਛੱਡਣ ਦੀ ਲੋੜ ਨਹੀਂ, ਇਹ ਤਰੀਕਾ ਗਲਤ ਹੋਏਗਾ ਛੱਡਣ ਦਾ, ਛੱਡਣਾ ਵੀ ਹੈ ਪਰ ਛੱਡਣਾ ਕਿਸ ਤਰ੍ਹਾਂ ਹੈ ਇਹਨੂੰ ਧਿਆਨ ਨਾਲ ਸਮਝਦਾ। ਕਹਿੰਦੇ ਜੀ ਦੱਸੋ, ਕਹਿਣਗੇ ਇਸ ਤਰੀਕੇ ਨਾਲ ਛੱਡਣਾ, ਰਹਿਣਾ ਵੀ ਵਿੱਚ ਹੀ ਹੈ, ਅੰਦਰ ਤੇ ਪਕੜ ਖਤਮ ਕਰਦੇ। ਕਹਿੰਦੇ ਜੀ ਕਿਵੇਂ ਰਹਾਂ, ਕਹਿੰਦੇ ਮੈਂ ਆਪਣੇ ਸਿੱਖਾਂ ਤੋਂ ਘਰ ਨਹੀਂ ਛਡਾਉਂਦਾ। ਗੁਰੂ ਨਾਨਕ ਕਹਿੰਦੇ ਘਰ ਛੱਡਣ ਦੀ ਲੋੜ ਨਹੀਂ, ਤਨ ਕਰਕੇ ਰਹੋ ਵਿੱਚ ਹੀ ਪਰ ਪਕੜ ਖਤਮ ਕਰਦੇ, ਅੰਦਰ ਤੋਂ ਛੱਡਦੇ। ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚੇ ਸਵਾਰੇ, ਅੰਦਰ ਤੋਂ ਛੱਡ। ਜਿਹੜੇ ਲੋਕ ਬਾਹਰ ਤੋਂ ਛੱਡਦੇ ਆ ਅੰਦਰ ਤੋਂ ਨਹੀਂ ਛੱਡਦੇ, ਅਸਲ ਵਿੱਚ ਉਨ੍ਹਾਂ ਨੇ ਛੱਡ ਕੇ ਵੀ ਕੁਛ ਨਹੀਂ ਛੱਡਿਆ ਹੁੰਦਾ। ਜਿਹੜੇ ਅੰਦਰ ਤੋਂ ਛੱਡ ਦੇਣ ਉਨ੍ਹਾਂ ਨੇ ਨਾ ਛੱਡ ਕੇ ਵੀ ਸਭ ਕੁਝ ਛੱਡ ਦਿੱਤਾ, ਉਹ ਗ੍ਰਿਸ਼ਤੀ ਹੁੰਦੇ ਹੋਏ ਵੀ ਤਿਆਗੀ। ਗੁਰਸਿੱਖੀ ਦੇ ਮੋਟੇ ਮੋਟੇ ਨਿਯਮ ਸਮਝਾ ਦਿੱਤੇ, ਕਹਿਣ ਲੱਗੇ ਦੇਖ ਜਿੰਨੇ ਦਿਨ ਮੈਂ ਇੱਥੇ ਹਾਂ ਹਰ ਰੋਜ਼ ਕੀਰਤਨ ਦੇ ਵਿੱਚ ਇਹ ਨਿਰੰਕਾਰ ਦਾ ਜਸ ਹੈ, ਇਹਦੇ ਲਈ ਸੰਸਾਰ ਦੇ ਧੰਦਿਆਂ ਦੀ ਬਲੀ ਦੇ ਦੇ, ਉਨ੍ਹਾਂ ਚਿਰ ਆਉਣਾ ਹੀ ਆਉਣਾ ਇੱਥੇ। ਇਹ ਨਿਰੰਕਾਰ ਨੂੰ ਭੇਟਾ ਚੰਗੇ ਮੈਂ ਅੰਮ੍ਰਿਤ ਵੇਲੇ ਮਹਾਰਾਜ ਕਹਿੰਦੇ ਸਵੇਰੇ ਔਰ ਸ਼ਾਮ ਦੋ ਵੇਲੇ ਨਿਰੰਕਾਰ ਦਾ ਜਸ ਵਿਸ਼ੇਸ਼ ਕਰਕੇ ਹੈ ਉਹਦੇ ਚੋਂ ਸਤਸੰਗੀ ਪੱਕਾ ਬਣ ਗਏ। ਨਮਸਕਾਰ ਕੀਤੀ ਮੱਥਾ ਟੇਕਿਆ ਆਗਿਆ ਲਈ ਵਾਪਸ ਚਲਾ ਗਿਆ। ਅਪਰਾਮ ਤਾਂ ਇਤਨੀ ਆ ਗਈ ਕਿ ਹੁਣ ਸਭ ਕੁਛ ਓਪਰਾ ਲੱਗ ਰਿਹਾ ਹੈ। ਸੰਸਾਰ ਕਦੇ ਓਪਰਾ ਨਹੀਂ ਸੀ ਲੱਗਿਆ, ਪਰਿਵਾਰ ਕਦੇ ਬਗਾਨਾ ਨਹੀਂ ਸੀ ਲੱਗਿਆ ਤੇ ਅੱਜ ਸਾਰਾ ਸੰਸਾਰ ਹੀ ਬਗਾਨਾ ਹੋ ਗਿਆ, ਵੈਰਾਗ ਉਤਪੰਨ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਮ੍ਰਿਤ ਵਚਨਾਂ ਵਿਚ ਬਾਣੀ ਪੜਨ ਵਾਲੇ ਬਾਣੀ ਸੁਣਨ ਵਾਲੇ ਅਕਸਰ ਇਹ ਬਚਨ ਸੁਣਦੇ ਰਹਿੰਦੇ ਨੇ ਕਿ ਵਿਵੇਕ ਬੁੱਧ ਆਪਣੇ ਆਪ ਨਹੀਂ ਪੈਦਾ ਹੁੰਦੇ। ਵਿਵੇਕ ਬੁੱਧ ਦਾ ਮਾਲਕ ਕੋਈ ਸਵਾਮੀ ਹੈ ਜਿਹੜਾ ਪੈਦਾ ਕਰਦਾ ਹੈ। ਪਾਵਨ ਵਚਨ ਹੈ ਵਿਵੇਕ ਬੁੱਧ ਸਤਿਗੁਰ ਤੇ ਪਾਈ। ਵਿਵੇਕ ਬੁੱਧ ਸਤਿਗੁਰੂ ਤੋਂ ਪ੍ਰਾਪਤ ਹੁੰਦੀ ਹੈ। ਔਰ ਵਿਵੇਕ ਕੀ ਹੈ? ਵਿਦਾਂਤ ਵਿੱਚ ਇਹਦਾ ਇੱਕ ਸੂਤਰ ਆਉਂਦਾ ਹੈ, ਸਤ ਸਤ ਹੈ ਸਤ ਹੀ ਨਾਮ ਰੂਪ ਸਭਹਾਨ, ਐਸੋ ਜੋ ਵਿਚਾਰ ਹੈ ਤਾਹੇ ਵਿਵੇਕ ਪਹਿਚਾਨ। ਇਹ ਪਹਿਚਾਨ ਕਰਾਈ ਹੈ ਵਿਵੇਕ ਦੀ ਵੀ, ਇਹਨੂੰ ਵਿਵੇਕ ਕਹਿੰਦੇ ਨੇ। ਵਿਵੇਕ ਬੁੱਧ ਸਤਿਗੁਰੂ ਤੋਂ ਪ੍ਰਾਪਤ ਹੋ ਗਈ ਸਿੱਖ ਨੂੰ, ਜੋ ਕੱਲ ਸੀ ਉਹ ਅੱਜ ਨਹੀਂ ਹੈ। ਪੂਰੇ ਸੰਸਾਰ ਚ ਇੱਕੋ ਹੀ ਆਪਣਾ ਦਿਸਣ ਲੱਗ ਪਿਆ, ਗੁਰੂ ਨਾਨਕ, ਬਸ ਹੋਰ ਕੋਈ ਮੇਰਾ ਨਹੀਂ ਹੈ। ਸੰਸਾਰ ਸਭ ਪਰਾਇਆ ਹੋ ਗਿਆ, ਵਿਚ ਰਹਿੰਦਾ ਹੋਇਆ। ਸਵੇਰੇ ਉਠਿਆ, ਰਾਤ ਮਸਾਂ ਮਸਾਂ ਲੰਘੀ, ਗੁਰੂ ਨਾਨਕ ਨੇ ਕਿਹਾ ਸੀ ਮੇਰਾ ਸਿੱਖ ਅੰਮ੍ਰਿਤ ਵੇਲੇ ਸੌਂ ਕੇ ਸਮਾਂ ਨਾ ਗੁਜ਼ਾਰੇ। ਆਪਣਿਆਂ ਸਿੱਖਾਂ ਨੂੰ ਉਹੀ ਕਿਹਾ ਜੋ ਆਪ ਕਰਦੇ ਸੀ, ਜਾਮ ਜਾਮਨੀ ਜਾਗਹਿ ਕਿਰਪਾਲ, ਅੰਮ੍ਰਿਤ ਵੇਲਾ ਸੱਚ ਨੌ ਵਡਿਆਈ। ਇਹ ਬਾਤ ਸਮਝਾਈ ਕਰਮੀ ਆਵੇ ਕੱਪੜਾ, ਇਹ ਕਰਮਾਂ ਦੀਆਂ ਤੰਦਾਂ ਦਾ ਬੁਣਿਆ ਹੋਇਆ ਬਸਤਰ ਹੈ, ਨਦਰੀ ਮੋਗ ਦੁਆਰ। ਸਤਿਗੁਰੂ ਦੀ ਸੰਗਤ ਵਿਚ ਇਹਨੂੰ ਅੰਮ੍ਰਿਤ ਵੇਲਾ ਪ੍ਰਾਪਤ ਹੋ ਗਿਆ। ਇਹ ਵੀ ਸਮਝਾ ਦਿੱਤਾ ਵੀ ਜਾਗਤ ਸੋਭਤ ਬਹੁ ਪ੍ਰਕਾਰ, ਇਹ ਬਹੁਤ ਕਿਸਮ ਦਾ ਹੈ, ਪਰ ਜਿਹੜਾ ਜਾਗਣਾ ਜਾਗਰਣੀ ਕਾ, ਹਰ ਕੀਰਤਨ ਮੈਂ ਜਾਗਣਾ, ਇਹੀ ਸੁੰਦਰ ਜਾਗਣਾ ਹੈ। ਅੰਮ੍ਰਿਤ ਵੇਲੇ ਉਠਿਆ, ਬੜੇ ਚਾਅ ਨਾਲ ਉਠਿਆ, ਅਜੇ ਨਵੀਂ ਨਵੀਂ ਬਾਤ ਸੀ, ਸੁਰਤ ਉਤਰੀ ਨਹੀਂ ਠਹਿਰੀ, ਪਰ ਫਿਰ ਵੀ ਨਿਤਨੇਮ ਕੀਤਾ ਮੂਲ ਮੰਤਰ ਜੋ ਗੁਰੂ ਨਾਨਕ ਨੇ ਬਖਸ਼ਿਆ ਸੀ, ਸੁਰਤ ਨੂੰ ਸ਼ਬਦ ਵਿਚ ਟਿਕਾਉਣ ਦਾ ਯਤਨ ਕੀਤਾ ਤੇ ਸਵੇਰ ਹੁੰਦਿਆਂ ਫਿਰ ਗੁਰੂ ਨਾਨਕ ਦੇ ਚਰਨਾਂ ਚ ਪਹੁੰਚਿਆ। ਹਰ ਰੋਜ ਜਾਂਦਾ ਵਾਪਸ ਆਉਂਦਾ, ਦਿਨ ਦੇ ਵਿਚ ਆਪਣਾ ਕਾਰੋਬਾਰ ਕਰਦੇ। ਇਸ ਦਾ ਇਕ ਸੰਸਾਰੀ ਮਿੱਤਰ ਸੀ ਜਿਹਦਾ ਜ਼ਿਕਰ ਹੈ ਇਤਿਹਾਸ ਵਿਚ, ਉਹਨੇ ਇਹਨੂੰ ਬੁਲਾਇਆ, ਕਹਿਣ ਲੱਗਿਆ ਸੱਜਣਾ ਕੀ ਹੋ ਗਿਆ ਤੈਨੂੰ, ਤੂੰ ਅੱਗੇ ਵਾਂਗੂ ਮਿਲਦਾ ਹੀ ਨਹੀਂ ਹੈ, ਬੜਾ ਉਪਰਾ ਜਿਹਾ ਹੋ ਕੇ ਲੰਘ ਜਾਣਾ, ਤੂੰ ਅੱਗੇ ਵਾਂਗੂ ਮੇਰੀ ਹੱਟ ਤੇ ਨਹੀਂ ਬਹਿੰਦਾ, ਹਟਵਾਣੀਆਂ ਸੀ ਉਹ, ਹੱਟ ਤੇ ਨਹੀਂ ਬਹਿੰਦਾ, ਤੂੰ ਵਿਹਲੇ ਟਾਈਮ ਮੇਰੀ ਹੱਟੀ ਵਿਚ ਆ ਜਾਂਦਾ ਸੀ, ਤੂੰ ਗੱਲਾਂ ਚ ਨਹੀਂ ਪਰਚਦਾ। ਉਹ ਕਹਿੰਦਾ ਵੀ ਮਿੱਤਰ ਹੁਣ ਮੇਰੇ ਕੋਲ ਸਮਾਂ ਨਹੀਂ ਹੈ, ਹੁਣ ਕੀ ਕਰਨ ਲੱਗ ਪਿਆ ਤੂੰ? ਕਹਿਣ ਲੱਗਾ ਮੈਂ ਸੰਗਤ ਕਰਨ ਲੱਗ ਪਿਆ। ਕਿਸ ਦੀ? ਕਹਿੰਦੇ ਰੱਬ ਆਇਆ ਹੋਇਆ ਸਾਧੂ ਦੇ ਲਿਬਾਸ ਵਿਚ, ਸਾਧ ਰੂਪ ਭੇਟਿਓ ਗੁਰੂ ਨਾਨਕ, ਸਾਧੂ ਦੇ ਰੂਪ ਦੇ ਵਿਚ ਰੱਬ ਆਇਆ ਹੋਇਆ ਬਾਹਰ, ਮੈਂ ਉਹਦੇ ਕੋਲ ਜਾਣਾ। ਉਹ ਅਡਵਾਣੀਆਂ ਨਾਸਤਕ ਵੀ ਸੀ ਅੱਬਲ ਦਰਜੇ ਦਾ, ਤੇ ਵਿਸ਼ਈ ਵੀ ਅੱਬਲ ਦਰਜੇ ਦਾ, ਨਸ਼ਈ ਵੀ ਅੱਬਲ ਦਰਜੇ ਦਾ। ਉਹਨੂੰ ਕਹਿਣ ਲੱਗਿਆ ਸੱਜਣਾ ਇਹ ਤੂੰ ਬੜੇ ਗਲਤ ਰਸਤੇ ਪੈ ਗਏ, ਕੀ ਲੈਣਾ ਭਲਾ ਇਹਨਾਂ ਸਾਧਾਂ ਦੇ ਕੋਲੋਂ, ਕੰਮ ਕਾਰ ਕਰਨ ਵਾਲਾ ਬੰਦਿਆਂ ਤੋਂ, ਖਾਣ ਪੀਣ ਦੀ ਇਹੀ ਉਮਰ ਹੈ, ਤੇ ਠੀਕ ਹੈ ਵੀ ਤੂੰ ਭਾਵੇਂ ਸੁਭਾਅ ਦਾ ਤਾਂ ਪਹਿਲਾਂ ਵੀ ਕੁਛ ਇਸ ਕਿਸਮ ਦਾ ਹੀ ਸੁਭਾਅ ਤੇਰਾ, ਮੇਰੇ ਵਰਗੇ ਨਸ਼ੇ ਨੀ ਤੈਨੂੰ ਚਿੰਬੜੇ ਹੋਏ, ਮੇਰੇ ਵਰਗੇ ਵਿਸ਼ੇ ਵੀ ਤੈਨੂੰ ਪਹਿਲਾਂ ਨੀ ਚਿੰਬੜੇ, ਇਸ ਗੱਲੋਂ ਪਹਿਲਾਂ ਹੀ ਥੋੜਾ ਜਿਹਾ ਸ਼ਾਇਦ ਗੁਰੂ ਨਾਨਕ ਦਾ ਮਿਲਾਪ ਇਸ ਕਰਕੇ ਹੋ ਗਿਆ। ਕਹਿਣ ਲੱਗਾ ਦੇਖ ਇਸੇ ਰਾਹ ਤੇ ਮੈਂ ਜਾਣਾ, ਇਸੇ ਰਾਹ ਤੇ ਤੂੰ ਜਾਣਾ, ਕੰਮ ਸੇ ਕੰਮ ਜੇ ਹੱਟੀ ਤੇ ਨੀ ਬਹਿਣਾ, ਜਾਣ ਲੱਗੇ ਮੈਨੂੰ ਨਾਲ ਲੈ ਚੱਲ ਆਪਾਂ ਇਕੱਠੇ ਚੱਲਾਂਗੇ। ਇਹਨਾਂ ਨੇ ਇਕੱਠੇ ਜਾਣਾ, ਅੱਗੇ ਚੱਲ ਕੇ ਇੱਕ ਬੋਹੜ ਦਾ ਦਰਖਤ ਸੀ, ਉਥੋਂ ਰਸਤੇ ਇੱਕ ਚੋਂ ਦੋ ਹੋ ਜਾਂਦੇ ਸੀ, ਇੱਕ ਰਸਤਾ ਖੱਬੇ ਪਾਸੇ ਮੁੜ ਜਾਂਦਾ ਸੀ, ਇੱਕ ਸਿੱਧਾ ਨਿਕਲ ਜਾਂਦਾ ਸੀ। ਜਿਹੜਾ ਸਿੱਧਾ ਰਸਤਾ ਨਿਕਲ ਜਾਂਦਾ ਸੀ ਉਹ ਗੁਰੂ ਨਾਨਕ ਉਸ ਰਾਹ ਤੇ ਬੈਠਾ ਸੀ, ਜਿਹੜਾ ਖੱਬੇ ਪਾਸੇ ਨੂੰ ਮੁੜਦਾ ਸੀ ਇਹ ਗੰਦੀ ਬਸਤੀ ਵਿੱਚ ਜਾਂਦਾ ਸੀ ਰਸਤਾ, ਉਥੇ ਸੰਸਾਰ ਦੇ ਡਿੱਗੇ ਹੋਏ ਜੀਵਨ ਦੇ ਲੋਕ ਰਹਿੰਦੇ ਸੀ, ਜਿਹਨੂੰ ਸੰਸਾਰ ਕਈ ਨਿਖਿੱਧ ਸ਼ਬਦਾਂ ਦੇ ਨਾਲ ਯਾਦ ਕਰਦਾ। ਇਹਨੂੰ ਇਹ ਵੀ ਕਿਹਾ ਜਾਂਦਾ ਕਿ ਜੋ ਆਪਣੇ ਤਨ ਵੇਚਣ ਵਾਲੇ ਲੋਕ ਸਨ ਪੈਸਿਆਂ ਦੇ ਬਦਲੇ, ਤੇ ਉਹਨਾਂ ਨੂੰ ਬੇਸਵਾਵਾਂ ਵੀ ਕਿਹਾ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਵਚਨਾਂ ਵਿਚ ਇਹ ਵਚਨ ਹੈ, ਜਿਉ ਵਿਧਵਾ ਤਨ ਪਰ ਕੋ ਦੇਈ ਕਾਮ ਦਾਮ ਚਿਤ ਪਰਵਸ ਸੇ। ਇਹ ਹਟਵਾਣੀਆਂ ਉੱਥੇ ਜਾਂਦਾ ਸੀ ਪੈਸਿਆਂ ਦੇ ਬਦਲੇ ਵਿਕਾਰ ਭੋਗਦਾ ਸੀ। ਗੁਰੂ ਨਾਨਕ ਦਾ ਸਿੱਖ ਤੁਰਿਆ ਦੇ ਨਾਲ ਉਪਰ ਤੋਂ ਹਾਂ ਹਾਂ ਕਹੀ ਜਾਂਦਾ ਪਰ ਉਹਨਾਂ ਦੀਆਂ ਗੱਲਾਂ, ਇਹ ਤਾਂ ਸਾਰਾ ਸੰਸਾਰ ਹੀ ਉਪਰਾ ਹੋ ਗਿਆ ਇਹਦੇ ਵਾਸਤੇ, ਇਸ ਕਰਕੇ ਇਹਨੂੰ ਉਹਦੀ ਮਿੱਤਰਤਾ ਵੀ ਬਹੁਤ ਹੀ ਚੰਗੀ ਨਹੀਂ ਲੱਗਦੀ, ਪਰ ਅਜੇ ਉਹ ਮਿੱਤਰ ਨਹੀਂ ਇਹਨੂੰ ਛੱਡ ਰਿਹਾ। ਹਰ ਰੋਜ਼ ਵਿਚਾਰਾਂ ਵਿਚ ਹੁਣ ਟਕਰਾਅ ਹੈ, ਉਹ ਇਹਨੂੰ ਸਮਝਾਉਂਦਾ ਕਿ ਸੱਜਣਾ ਤੇਰਾ ਗਲਤ ਰਸਤਾ, ਆਪਾਂ ਮਿੱਤਰ ਹੁੰਦੇ ਸੀ, ਤੂੰ ਮੇਰੇ ਨਾਲ ਗੁਰੂ ਨਾਨਕ ਦੇ ਦੀਦਾਰ ਕਰ ਇੱਕ ਵਾਰੀ ਤਾਂ ਚੱਲ। ਉਹ ਇੱਕ ਵਾਰੀ ਵੀ ਨਹੀਂ ਗਿਆ, ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਭਾਗ ਚੰਗੇ ਨਾ ਹੋਣ ਦਰਸ਼ਨ ਨਹੀਂ ਹੋ ਸਕਦੇ। ਤੇ ਫਿਰ ਉਹ ਇਹਨੂੰ ਪ੍ਰੇਰਣਾ ਦਿੰਦਾ, ਤੂੰ ਇੱਕ ਵਾਰੀ ਆ ਤਾਂ ਸੀ ਇਸ ਬੋਰਡ ਤੋਂ, ਕਦੇ ਖੱਬੇ ਪਾਸੇ ਨਹੀਂ ਮੁੜਿਆ, ਤੂੰ ਰਸਤੀ ਚ ਆ ਤਾਂ ਸਹੀ, ਵਿਸ਼ੇ ਰਸ ਦੀ ਵਿਆਖਿਆ ਕਰਦਾ, ਵਿਸ਼ੇ ਰਸ ਦੀ ਵਿਆਖਿਆ ਗੰਦੀ ਵਾਸ਼ਨਾ ਨੂੰ ਜਨਮ ਦਿੰਦੀ ਹੈ, ਦੇਖਣ ਨਾਲ ਵੀ ਸੁਣਨ ਨਾਲ ਵੀ ਮਨ ਵਿਕਾਰੀ ਹੁੰਦਾ ਹੈ, ਅਰ ਫਿਰ ਤਨ ਵੀ ਸਾਂਭ ਨਹੀਂ ਹੋ ਸਕਦਾ, ਇਹ ਮੂਲ ਹੈ। ਇਸ ਕਰਕੇ ਗੁਰੂ ਸਾਹਿਬ ਨੇ ਪਹਿਲੇ ਹੀ ਸਾਵਧਾਨ ਕੀਤਾ, ਤੂੰ ਨੇਤਰਾਂ ਦੇ ਵਿਚ ਵੀ ਵਿਕਾਰ ਦ੍ਰਿਸ਼ਟੀ ਨਹੀਂ ਆਉਣ ਦੇਣੀ, ਪਰ ਤੇਰਾ ਰੂਪ ਨਾ ਭੇਖੇ ਨੇਤਰ, ਵਿਕਾਰ ਦ੍ਰਿਸ਼ਟੀ ਨਹੀਂ ਆਉਣ ਦੇਣੀ। ਇਸ ਕਰਕੇ ਝਗੜਾ ਰੋਜ ਦਾ ਹੋਣ ਲੱਗ ਪਿਆ, ਤੁਰਦੇ ਵੀ ਇਕੱਠੇ ਨੇ ਪਰ ਰਸਤੇ ਅਲੱਗ ਅਲੱਗ ਨੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਅੰਮ੍ਰਿਤ ਵਚਨ ਹਰ ਰੋਜ਼ ਆਪ ਜੀ ਪੜ੍ਹਦੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਰ ਬੜੀਆਂ ਉਦਾਹਰਣਾਂ ਹਨ, ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ, ਐਸੇ ਵਚਨ ਵੀ ਹੈ, ਭਗਤਾਂ ਦੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਤੇਰੀ, ਬਿਖ ਮਾਰਗ ਚੱਲ। ਇਹ ਉਸ ਮਾਰਗ ਤੇ ਹੈ ਜਿੱਥੇ ਲੱਭ ਲੋ ਅਹੰਕਾਰ ਤਾਂ ਤਿਸ ਨਾ ਬਹੁਤ ਨਾ ਹੀ ਬੋਲਣ, ਇਹ ਤਾਂ ਉਹਦੇ ਤੇ ਹੈ। ਇਹ ਖੰਨੇ ਤਿੱਖੀ ਵਾਲੋ ਨਿੱਕੀ ਵਾਲੇ ਮਾਰਗ ਤੇ ਹੈ, ਤੇ ਹੁਣ ਦੋਨੋਂ ਆਪਣੇ ਆਪਣੇ ਥਾਂ ਤੇ ਅੜੇ ਹੋਏ, ਸਿੱਖ ਆਪਣਾ ਰਸਤਾ ਤਿਆਗ ਕੇ ਉਹਦੇ ਨਾਲ ਸਹਿਮਤ ਨਹੀਂ, ਤੇ ਉਹ ਆਪਣਾ ਗੰਦਾ ਰਸਤਾ ਤਿਆਗ ਕੇ ਸਿੱਖ ਦੇ ਨਾਲ ਸਹਿਮਤ ਨਹੀਂ ਹੈ। ਝਗੜਾ ਲੰਮਾ ਹੋਇਆ, ਇੱਕ ਦਿਨ ਫਿਰ ਇਸ ਝਗੜੇ ਦਾ ਅੰਤ ਹੋਣ ਲੱਗਾ, ਅਰੇ ਕਹਿ ਦਿੱਤਾ ਕਿ ਅੱਜ ਫੈਸਲਾ ਹੋ ਜਾਏਗਾ ਰਸਤਾ ਕਿਹਦਾ ਚੰਗਾ ਹੈ ਤੇ ਕਿਹਦਾ ਮੰਦਾ ਹੈ। ਜਿਹਦਾ ਰਸਤਾ ਚੰਗਾ ਹੋਵੇ ਉਹ ਦੂਜਾ ਰਸਤਾ ਛੱਡ ਕੇ ਇੱਕ ਥਾਂ ਹੀ ਚੱਲੀ ਆਪਾਂ ਮਿੱਤਰ ਹੈ। ਤੇ ਅੱਜ ਆਪਾਂ ਜਾਂ ਤਾਂ ਸਦਾ ਹੀ ਟੁੱਟ ਜਾਵਾਂਗੇ ਇੱਕ ਦੂਜੇ ਦਾ ਸਾਥ ਛੱਡਦੇ ਹਾਂ। ਅੱਜ ਇੱਥੇ ਬਹਿ ਕੇ ਫੈਸਲਾ ਕਰਨਾ ਬੋਰਡ ਦੇ ਦਰਖਤ ਤੇ, ਠੀਕ ਹੈ ਮੈਨੂੰ ਆਪਣੇ ਰਸਤੇ ਤੇ ਨਿਸ਼ਚੈ ਵੀ ਮੇਰਾ ਰਸਤਾ ਠੀਕ ਹੈ। ਕਹਿਣ ਲੱਗੇ ਅੱਜ ਜਿਹੜਾ ਵੀ ਪਹਿਲਾਂ ਆਵੇ ਉਹ ਇਸ ਬ੍ਰਿਸ਼ ਹੇਠ ਬੈਠ ਕੇ ਦੂਜੇ ਦੀ ਉਡੀਕ ਕਰੇ, ਇੱਥੇ ਫੈਸਲਾ ਕਰਨਾ, ਠੀਕ ਹੈ। ਜਿਹੜਾ ਵਿਕਾਰੀ ਸੀ ਵਿਸ਼ਾ ਰਸ ਲੈਣ ਵਾਲਾ ਆਪਣੀ ਕਿਰਤ ਨੂੰ ਵਿਕਾਰਾਂ ਵਿਚ ਲਟਾਉਣ ਵਾਲਾ, ਬਹੁਤ ਦੁਨੀਆਂ ਐਸੀ ਜਿਹੜੀ ਨਸ਼ਿਆਂ ਔਰ ਵਿਸ਼ਿਆਂ ਦੇ ਵਿਚ ਆਪਣੇ ਧਨ ਨੂੰ ਵੀ ਆਪਣੇ ਤਨ ਨੂੰ ਵੀ ਔਰ ਆਪਣੇ ਖਾਨਦਾਨ ਨੂੰ ਵੀ ਆਪਣੇ ਦੇਸ਼ ਨੂੰ ਵੀ ਆਪਣੇ ਧਰਮ ਨੂੰ ਵੀ ਕਲੰਕਿਤ ਕਰ ਦਿੰਦੇ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਪਹੁੰਚਿਆ ਜਿਵੇਂ ਅੱਗੇ ਪਹੁੰਚਦਾ ਸੀ ਤੇ ਉਹ ਪ੍ਰੇਮੀ ਉਧਰ ਪਹੁੰਚਿਆ ਵਿਸ਼ਈ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ, ਕੋਈ ਐਸਾ ਭਾਣਾ ਵਰਤ ਗਿਆ, ਗੰਦਾ ਸਰੀਰ ਨਹੀਂ ਮਿਲਿਆ, ਗੰਦਾ ਭਾਂਡਾ ਗੰਦ ਖਾਣ ਵਾਸਤੇ, ਇਹ ਪਹਿਲਾਂ ਆ ਗਿਆ ਤੇ ਹੁਣ ਬੈਠੇ ਦੇ ਹੱਥ ਨਹੀਂ ਰਹੇ, ਉਡੀਕ ਕਰਦੇ ਕਰਦੇ ਨੇ ਹੱਥ ਪੱਲੇ ਜੇ ਮਾਰਨ ਲੱਗਾ, ਰੇਤ ਸੀ ਉੱਥੇ, ਰੇਤੇ ਦੇ ਵਿੱਚੋਂ ਹੇਠਾਂ ਦੇ ਕੀ ਵੇਖਦਾ ਹੈ, ਥੋੜਾ ਜਿਹਾ ਰੇਤ ਇਧਰ ਉਧਰ ਕਰਨ ਦੇ ਨਾਲ ਇਹਨੂੰ ਕੁਝ ਜਾਪਿਆ ਵੀ ਇੱਥੇ ਹੈ, ਇਹਦੇ ਵਿੱਚ ਕੁਛ ਇੱਟਾਂ ਨਿਕਲੀਆਂ, ਦੋ ਇੱਟਾਂ ਇਧਰ ਨੂੰ ਦੋ ਦੂਏ ਪਾਸੇ ਨੂੰ ਇੱਟਾਂ ਪੁੱਟਦਾ ਗਿਆ, ਉਹ ਲਾ ਦਿੱਤਾ ਰੱਬ ਨੇ ਕੰਮ, ਪੁੱਟਦਿਆਂ ਪੁੱਟਦਿਆਂ ਹੇਠਾਂ ਤੇ ਇੱਕ ਗਾਗਰ ਨਿਕਲਿਆ ਜੀ, ਉਹ ਗਾਗਰ ਇਹਨੇ ਚੁੱਕੀ ਉਹਦੇ ਵਿੱਚੋਂ ਰੇਤ ਚੋਂ ਬਾਹਰ ਕੱਢੀ, ਉਹਦਾ ਮੂੰਹ ਖੋਲਿਆ, ਗਾਗਰ ਦਾ ਮੂੰਹ ਖੋਲ ਕੇ ਉਹਦੇ ਵਿੱਚ ਝਾਤ ਮਾਰੀ, ਦੇਖਿਆ ਸੋਨੇ ਦੀ ਮੋਹਰ ਪਈ ਹੈ, ਬਹੁਤ ਪ੍ਰਸੰਨ ਹੋਇਆ, ਚਲੋ ਲੱਭਿਆ ਕੁਛ, ਸੋਨਾ ਲੱਭ ਗਿਆ। ਔਰ ਬੋਲਣ ਵਾਸਤੇ ਆਪਣੇ ਮਿੱਤਰ ਨੂੰ ਉਧਰੋਂ ਮੋੜਨ ਵਾਸਤੇ ਮੇਰੇ ਕੋਲ ਇੱਕ ਉਦਾਹਰਣਾ ਬਣ ਗਈ, ਕਿਉਂਕਿ ਉਸ ਦਿਨ ਇਹ ਫੈਸਲਾ ਹੋਣਾ ਸੀ ਕਿ ਅੱਜ ਆਪਣੇ ਆਪਣੀ ਪ੍ਰਾਪਤੀ ਦੱਸੀ ਜਾਏਗੀ, ਉਹਦੀ ਵਿਆਖਿਆ ਕੀਤੀ ਜਾਏਗੀ, ਤੈਨੂੰ ਕੀ ਲੱਭਾ ਤੇ ਮੈਨੂੰ ਕੀ ਲੱਭਾ। ਉਧਰ ਗੁਰੂ ਨਾਨਕ ਦਾ ਸਿੱਖ ਗੁਰੂ ਨਾਨਕ ਦੀ ਸੰਗਤ ਕਰਕੇ ਵਾਪਸ ਮੁੜਿਆ ਹੁੰਦਾ ਹੈ, ਇਹਦੇ ਪੈਰ ਵਿਚ ਇੱਕ ਐਸੀ ਸੂਲ ਲੱਗੀ, ਬੜਾ ਲੰਮਾ ਕੰਡਾ ਸੀ ਕਿਤੇ ਕਰਮਦੇ ਦਾ, ਬਹੁਤ ਤਿੱਖਾ ਵੇਧ ਗਿਆ ਇਹਦੇ ਪੈਰ ਨੂੰ, ਕੰਡਾ ਤਾਂ ਕੱਢਿਆ ਜ਼ਖਮ ਹੋ ਗਿਆ ਤੇ ਹੁਣ ਲੰਗੜਾ ਕੇ ਚੱਲਦਾ, ਪੀੜ ਹੋ ਰਹੀ ਹੈ, ਤਾਜ਼ਾ ਕੰਡਾ ਲੱਗਿਆ, ਜਿਉਂ ਜਿਉਂ ਚੱਲਿਆ ਚੁਬੈ ਦੁੱਖ ਪਾਵੈ, ਚਾਹੇ ਉਦਾਹਰਣਾ ਹੀ ਦਿੱਤੀ ਹੈ, ਕੰਡਾ ਚੁਭਦਾ ਤਾਂ ਹੈ ਨਾ ਜਦੋਂ ਜ਼ਖਮ ਹੋਇਆ, ਉੱਥੇ ਭਾਵੇਂ ਅਰਥ ਕੁਝ ਹੋਰ ਹੈ ਇਸਦਾ, ਤੇ ਉਹ ਜਿੱਤੀ ਵੀ ਫਿਟਕ ਫਿਟਕ ਕਰਦੀ ਆ ਰਹੀ ਹੈ, ਦੂਰ ਤੋਂ ਦੇਖਿਆ ਵੀ ਸਿੱਖ ਲੰਗੜਾ ਹੋਇਆ ਆ ਰਿਹਾ, ਉਹਨੂੰ ਬੜੀ ਖੁਸ਼ੀ ਮਿਲੀ। ਜਦੋਂ ਪਹੁੰਚਿਆ ਕੋਲ ਕਹਿਣ ਲੱਗਿਆ ਵੀ ਮਿੱਤਰ ਬਹਿ ਜਾ, ਤੇ ਅੱਜ ਆਪਾਂ ਫੈਸਲਾ ਕਰਨਾ ਹੈ ਰਸਤਾ ਤੇਰਾ ਚੰਗਾ ਕਿ ਮੇਰਾ ਚੰਗਾ, ਹੁਣ ਤੂੰ ਦੱਸ ਤੈਨੂੰ ਕੀ ਪ੍ਰਾਪਤ ਹੋਇਆ। ਕਹਿਣ ਲੱਗਾ ਮੈਨੂੰ ਆਤਮਿਕ ਸੁੱਖ ਪ੍ਰਾਪਤ ਹੋਇਆ। ਉਹ ਕਹਿੰਦਾ ਇਹ ਗੱਲਾਂ ਮੇਰੇ ਨਹੀਂ ਸਮਝ ਆਉਣੀਆਂ, ਮੈਨੂੰ ਸਾਹਮਣੇ ਦੱਸ ਵੀ ਜਿਹੜਾ ਜਿਹੜਾ ਮੈਨੂੰ ਦਿਸੇ, ਆ ਜਿਹੜਾ ਤੂੰ ਕਹਿੰਦਾ ਮੈਨੂੰ ਨਹੀਂ ਦਿਸਦਾ, ਮੈਨੂੰ ਤਾਂ ਉਹ ਚਾਹੀਦਾ ਜਿਹੜਾ ਮੈਨੂੰ ਦਿਸੇ, ਮੈਨੂੰ ਦਿਸ ਰਿਹਾ ਵੀ ਤੇਰੇ ਸੂਲ ਲੱਗੀ ਹੈ, ਤੈਨੂੰ ਮਿਲਿਆ ਕੀ ਹੈ, ਕੰਡਾ ਚੋਵਿਆ ਤੈਨੂੰ। ਭਲਾ ਜੇ ਸਤਸੰਗਤ ਦਾ ਰਸਤਾ ਚੰਗਾ ਹੁੰਦਾ, ਸਾਧਾਂ ਦੇ ਜਾਣਾ ਚੰਗਾ ਹੁੰਦਾ, ਤਾਂ ਫਿਰ ਸੂਲ ਤੇਰੇ ਕਿਉਂ ਖੁੱਭਦੀ, ਸੂਲ ਤਾਂ ਮੇਰੇ ਖੁੱਭਣੀ ਚਾਹੀਦੀ ਸੀ, ਤੇਰੇ ਸੂਲ ਖੁੱਭੀ ਹੈ ਨਾ, ਚੰਗੇ ਪਾਸੇ ਨੂੰ ਜਾਣ ਵਾਲਿਆ ਤੈਨੂੰ ਦੁੱਖ ਮਿਲਿਆ ਨਾ, ਇਸ ਵਾਸਤੇ ਜੇ ਹੁਣ ਨਹੀਂ ਸਮਝੇਗਾ ਕਦੋਂ ਸਮਝੇਗਾ, ਇਹ ਪਾਸਾ ਤੇਰਾ ਚੰਗਾ ਨਹੀਂ ਗਲਤ ਹੈ ਪਾਸਾ, ਦੇਖ ਤੇਰੀ ਸੂਲ ਖੁੱਭੀ, ਤੂੰ ਮੈਨੂੰ ਕਹਿਣਾ ਮੇਰਾ ਗਲਤ ਰਸਤਾ ਹੈ, ਮੈਨੂੰ ਮੋਹਰ ਲੱਭੀ ਸੋਨੇ ਦੀ, ਮੇਰੀ ਪ੍ਰਾਪਤੀ ਹੈ। ਹੁਣ ਦੱਸ ਕੀ ਕਹਿਣਾ ਤੈਂ, ਅੱਜ ਤੋਂ ਬਾਅਦ ਆਪਣਾ ਇਰਾਦਾ ਬਦਲ ਦੇ, ਅੱਜ ਤੋਂ ਬਾਅਦ ਸੰਗਤ ਚ ਨਹੀਂ ਜਾਣਾ, ਮੇਰੇ ਨਾਲ ਜਾਏਗਾ, ਮੇਰਾ ਰਸਤਾ ਠੀਕ ਹੈ। ਕੁਛ ਲੋਕ ਅਜਿਹੇ ਮੋੜ ਤੇ ਆ ਕੇ ਨਾਸਤਕ ਬਣਦੇ ਆ। ਜਦੋਂ ਕਿਤੇ ਗੁਰਦੁਆਰੇ ਸੇਵਾ ਕਰਦੇ ਹਾਂ, ਗੁਰੂ ਮਹਾਰਾਜ ਦੀ ਸੇਵਾ ਕਰਦੇ ਹਾਂ, ਗੁਰਸਿੱਖਾਂ ਦੀ ਸੇਵਾ ਕਰਦੇ ਹਾਂ, ਸੱਚੇ ਮਾਰਗ ਚੱਲਦਿਆਂ ਚੱਲਦਿਆਂ ਕੋਈ ਕਿਤੇ ਦੁੱਖ ਆਣ ਬਣੇ, ਉਸ ਵੇਲੇ ਕਹਿੰਦੇ ਜੀ ਕੀ ਲੋੜ ਹੈ, ਇੰਨਾ ਕਰਕੇ ਵੇਖ ਲਿਆ, ਚੰਗੇ ਪਾਸੇ ਚੱਲਦਿਆਂ ਚੱਲਦਿਆਂ ਆਹ ਦੁੱਖ ਮਿਲ। ਗੁਆਂਢੀ ਵੀ ਗੱਲਾਂ ਕਰਨ ਲੱਗ ਜਾਂਦੇ ਨੇ, ਉਹ ਭਾਈ ਤੈਨੂੰ ਵੀ ਆਹ ਦੁੱਖ ਮਿਲਿਆ, ਲੈ ਮੈਨੂੰ ਤਾਂ ਮਿਲਦਾ ਕੋਈ ਬਾਤ ਨੀ, ਚਲੋ ਅਸੀਂ ਤਾਂ ਕਦੇ ਗੁਰਦੁਆਰੇ ਨੀ ਜਾਂਦੇ, ਇਹ ਤੈਨੂੰ ਕਿਉਂ ਮਿਲਿਆ। ਬਾਤ ਇੱਥੇ ਸਮਝਣ ਦੀ ਲੋੜ ਹੈ, ਕਰਮ ਦੀ ਬਾਤ ਹੈ, ਕਰਮ ਕਥਾ ਦੇ ਅੰਦਰ ਇਹ ਬਾਤ ਸਮਝਣ ਵਾਲੀ ਹੈ। ਦੇਖੋ ਨਿਸ਼ਚਾ ਸਿੱਖ ਦਾ ਕਹਿੰਦਾ ਵੀ ਸੱਜਣਾ ਭਾਵੇਂ ਇਹਨਾਂ ਗੱਲਾਂ ਦਾ ਜਵਾਬ ਮੇਰੇ ਕੋਲ ਇੱਕ ਵੀ ਨਹੀਂ, ਮੇਰੇ ਕੰਡਾ ਕਿਉਂ ਲੱਗਿਆ ਮੇਰੇ ਕੋਲ ਕੋਈ ਜਵਾਬ ਨਹੀਂ, ਤੈਨੂੰ ਮੋਹਰ ਕਿਉਂ ਲੱਭੀ ਕੋਈ ਜਵਾਬ ਨਹੀਂ, ਪਰ ਮੇਰਾ ਨਿਸ਼ਚਾ ਹੈ ਰਸਤਾ ਤੇਰਾ ਗਲਤ ਹੈ, ਮੇਰਾ ਰਸਤਾ ਠੀਕ ਹੈ। ਅੱਜ ਸੂਲ ਲੱਗੀ ਹੈ, ਮੇਰਾ ਭਾਵੇਂ ਪੈਰ ਕੱਟਿਆ ਜਾਏ, ਇਹ ਤਾਂ ਸੂਰ ਹੀ ਲੱਗੀ ਹੈ, ਤੇਰਾ ਕੀ ਖਿਆਲ ਹੈ ਵੀ ਮੈਂ ਆਪਣਾ ਰਾਹ ਬਦਲ ਦਿਆਂਗਾ। ਇਹ ਰਸਤਾ ਛੱਡਣ ਵਾਲਾ ਨਹੀਂ। ਕਹਿਣ ਲੱਗਿਆ ਫਿਰ ਨਿਰਣਾ ਕੌਣ ਕਰੂ, ਕਹਿਣ ਲੱਗਿਆ ਵੀ ਦੇਖ ਨਿਰਣਾ ਕਰਨ ਵਾਲਾ ਮੇਰਾ ਦਾਤਾ ਉੱਥੇ ਬੈਠਾ ਉੱਚੇ ਥੇ ਤੇ, ਹਾਂ ਇਹ ਮੈਨੂੰ ਪੂਰਨ ਵਿਸ਼ਵਾਸ ਹੈ ਇਹਦਾ ਜਵਾਬ ਮੇਰੇ ਕੋਲ ਨਹੀਂ, ਮੇਰੇ ਗੁਰਦੇਵ ਕੋਲ ਹੈ, ਗੁਰੂ ਨਾਨਕ ਸਾਹਿਬ ਕੋਲ, ਚੱਲ ਵਾਪਸ। ਕਹਿਣ ਲੱਗਾ ਵੀ ਠੀਕ ਹੈ ਵੀ ਮੈਂ ਉੱਤਰ ਲੈਣ ਵਾਸਤੇ ਤਾਂ ਚੱਲਦਾ, ਪਰ ਮੈਨੂੰ ਤੇਰੇ ਗੁਰੂ ਦੀ ਲੋੜ ਕੋਈ ਨਹੀਂ, ਮੇਰਾ ਨਿਸ਼ਚਾ ਨਹੀਂ ਹੈ ਤੇਰੇ ਗੁਰੂ ਤੇ। ਉਹ ਕਹਿੰਦਾ ਚੱਲ ਉੱਤਰ ਲੈਣ ਵਾਸਤੇ ਸੀ, ਵਾਪਸ ਮੁੜਿਆ। ਭਾਈ ਮਰਦਾਨਾ ਪੁੱਛਦਾ ਮਹਾਰਾਜ ਇਹ ਸਿੱਖ ਗਿਆ ਸੀ ਵਾਪਸ ਮੁੜਿਆ, ਕਹਿੰਦੇ ਨਿਰੰਕਾਰ ਦੀ ਕਲਾ ਵਰਤ ਗਈ ਮਰਦਾਨਿਆਂ, ਕੋਈ ਕਿਤੇ ਨਹੀਂ ਜਾਂਦਾ, ਕੋਈ ਕਿਤੇ ਨਹੀਂ ਆਉਂਦਾ, ਇਹ ਮੇਰਾ ਪਰਮਾਤਮਾ ਖੇਡ ਰਚਦਾ। ਜੈ ਮਿਸਾਲੇ ਤੈ ਬੈਸਾਂ ਸੁਆਮੀ, ਜੈ ਭੇਜੇ ਤਾਂ ਜਾਵਾਂ, ਇਹ ਜੀਵਨ ਦੇ ਬਸ ਕੋਈ ਨਹੀਂ ਹੈ। ਨਿਸ਼ਚਾ ਸਤਪੁਰਸ਼ਾਂ ਦਾ ਤੈਸ ਹੈ, ਸਾਰੀਆਂ ਜਗ੍ਹਾ ਪਵਿੱਤਰ ਹਨ ਤੇ ਜਿੱਥੇ ਵੀ ਉਹ ਬਿਠਾਲੇ ਉੱਥੇ ਬੈਠੇ ਹਨ। ਸਭ ਨਗਰੀ ਮੇਂ ਇੱਕੋ ਰਾਜਾ, ਸਭੇ ਪਵਿੱਤਰ ਹੈ ਥਾ। ਗੁਰੂ ਨਾਨਕ ਸਾਹਿਬ ਜੀ ਬੈਠੇ ਨੇ ਆਪਣੇ ਆਨੰਦ ਵਿਚ ਬੈਠੇ ਨੇ, ਸਿੱਖ ਨੇ ਫੇਰ ਆ ਕੇ ਮੱਥਾ ਟੇਕਿਆ, ਇਹ ਨਾਸਤਕ ਨੇ ਨੀ ਮੱਥਾ ਟੇਕ, ਬਹਿ ਗਿਆ। ਮਹਾਰਾਜ ਨੇ ਵੀ ਦੇਖ ਲਿਆ, ਸਤਿਗੁਰਾਂ ਨੂੰ ਕਿਹੜਾ ਇਸ ਗੱਲ ਦਾ ਕੋਈ ਫਰਕ ਪੈਂਦਾ ਸੀ, ਕੋਈ ਸਾਰਾ ਸੰਸਾਰ ਮੱਥੇ ਟੇਕਦਾ, ਕੋਈ ਟੇਕੇ ਨਾ ਟੇਕੇ, ਕੋਈ ਭੂਤ ਨਾ ਕਹੇ, ਕੋਈ ਬੇਤਾਲਾ ਕਹੇ, ਕੋਈ ਗੁਰੂ ਨਾਨਕ ਕਹੇ, ਕੋਈ ਸਤਿਗੁਰੂ ਕਹੇ, ਕੋਈ ਬਾਲਾ ਹੀ ਕਹਿ ਦਿੰਦਾ, ਸਿੱਧਾ ਨੇ ਬਾਲਾ ਕਿਹਾ, ਬਾਲਕਾ, ਸਤਿਗੁਰੂ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਕੁਰਾਈਆ ਵੀ ਕਹਿੰਦੇ ਸੀ ਲੋਕ। ਸਿੱਖ ਨੇ ਗੱਲ ਸ਼ੁਰੂ ਕੀਤੀ, ਸੱਚੇ ਪਾਤਸ਼ਾਹ ਜੀ ਮਿਹਰਬਾਨ ਦਾਤਾ, ਮੈਂ ਜਦੋਂ ਇੱਥੋਂ ਚੱਲਿਆ ਮੇਰੇ ਪੈਰ ਵਿਚ ਕੰਡਾ ਖੁਭਿਆ, ਮੇਰੇ ਤੇ ਮਿਹਰਬਾਨੀ ਰੱਖਣੀ, ਮੈਨੂੰ ਕੋਈ ਸ਼ੰਕਾ ਨਹੀਂ ਹੈ, ਆਹ ਜਿਹੜਾ ਮੇਰੇ ਕੋਲ ਬੈਠਾ ਹਟਵਾਣੀਆ, ਇਹ ਮੇਰਾ ਮਿੱਤਰ ਹੁੰਦਾ ਸੀ, ਤੁਹਾਡੇ ਚਰਨਾਂ ਚ ਆਉਣ ਤੋਂ ਪਹਿਲਾਂ ਦਾ ਮਿੱਤਰ ਹੈ, ਇਹ ਮਿੱਤਰ ਮੈਨੂੰ ਐ ਚਿਮੜਿਆ ਚਿਚੜੀ ਵਾਂਗੂ ਮੇਰਾ ਖਿਹੜਾ ਨਹੀਂ ਛੱਡ ਰਿਹਾ ਹੈ, ਇਹ ਮੈਨੂੰ ਪ੍ਰੇਰਦਾ ਸੀ ਗੰਦੀ ਬਸਤੀ ਵਾਲੇ ਪਾਸੇ ਨੂੰ, ਸੱਚੇ ਪਾਤਸ਼ਾਹ ਮੈਂ ਤਾਂ ਝਾਕ ਵੀ ਨਹੀਂ ਸਕਦਾ ਉਧਰ ਨੂੰ, ਪਰ ਅੱਜ ਸਾਡੀ ਇਹ ਸ਼ਰਤ ਲੱਗੀ ਹੋਈ ਸੀ, ਅੱਜ ਨਿਰਣਾ ਹੋਣਾ ਸੀ ਸਾਡਾ, ਪਾਤਸ਼ਾਹ ਨਿਰਣੇ ਦੇ ਵਿਚ ਮੇਰੇ ਕੋਲ ਕੋਈ ਉੱਤਰ ਨਾ ਰਿਹਾ, ਮੈਂ ਹਾਰ ਗਿਆ, ਪਰ ਮੇਰਾ ਨਿਸ਼ਚਾ ਨਹੀਂ ਆ ਰਿਹਾ, ਤੇਰੇ ਚਰਨਾਂ ਤੇ ਮੇਰਾ ਨਿਸ਼ਚਾ ਅਡੋਲ ਹੈ। ਆ ਬੈਠਾ ਸੱਜਣ ਇਹ ਕਹਿੰਦਾ ਕਿ ਤੂੰ ਜਾਂਦਾ ਸੀ ਕੀਰਤਨ ਸੁਣਨ, ਤੂੰ ਜਾਂਦਾ ਸੀ ਗੁਰੂ ਦੀ ਸੰਗਤ ਕਰਨ, ਤੇਰੇ ਪੈਰ ਦੇ ਵਿਚ ਸੂਲ ਖੁੱਭੀ ਕੰਡਾ ਖੁੱਭਿਆ, ਮੈਂ ਜਾਂਦਾ ਸੀ ਗੰਦੇ ਕਰਮ ਕਰਨ, ਮੈਨੂੰ ਮੋਹਰ ਲੱਭੀ, ਇਹ ਕਿਉਂ ਹੈ ਐਸਾ, ਇਹਦਾ ਸਵਾਲ ਹੈ ਸੱਚੇ ਪਾਤਸ਼ਾਹ ਜੀ। ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਕਹਿੰਦੇ ਸੱਜਣਾ ਇੱਕ ਗੱਲ ਧਿਆਨ ਨਾਲ ਸੁਣ, ਤੂੰ ਦੋਨੋ ਜਣੇ ਸੁਣੋ, ਮੇਰਾ ਸਿੱਖ ਵੀ ਸੁਣੇ ਤੂੰ ਵੀ ਸੁਣ। ਇਸ ਸੰਸਾਰ ਦੇ ਅੰਦਰ ਜਿੰਨੇ ਵੀ ਸੁੱਖ ਮਿਲਦੇ ਐ, ਇਹ ਪੂਰਵਲੇ ਕਰਮ ਦੇ ਕੀਤੇ ਹੋਏ ਸ਼ੁਭ ਕਰਮ ਦਾ ਦਾਨ ਕਰਨ ਦਾ ਫਲ ਹੈ। ਔਰ ਜਿਤਨੇ ਦੁੱਖ ਮਿਲਦੇ ਨੇ ਇਹ ਪਿਛਲੇ ਜਨਮਾਂ ਦੇ ਕੀਤੇ ਪਾਪ ਕਰਮ ਦਾ ਫਲ ਹੈ। ਤੇ ਪਿਛਲੇ ਜਨਮ ਦੇ ਅੰਦਰ ਜੋ ਕਰਮ ਕੀਤਾ, ਜਿਹਾ ਬੀਜਿਆ ਸੋ ਲੁਣੇ, ਲੁਣੇ ਨਾਮ ਕੱਟਣ ਦਾ, ਉਹ ਜੀਵ ਨੂੰ ਪ੍ਰਾਪਤ ਹੁੰਦਾ। ਇਹ ਕਰਮਾਂ ਦਾ ਖੇਤ ਹੈ, ਕਰਮਾਂ ਸੁੰਦਰਾ ਖੇਤ। ਕਹਿੰਦੇ ਸੱਜਣਾ, ਆਹ ਜਿਹੜਾ ਮੇਰਾ ਸਿੱਖ ਹੈ ਨਾ, ਪਿਛਲੇ ਜਨਮ ਵਿਚ ਕੋਈ ਐਸਾ ਕਰਮ ਸੀ ਇਹਦਾ ਕੀਤਾ ਹੋਇਆ ਜਿਹਦਾ ਫਲ ਇਸ ਜਨਮ ਦੇ ਵਿਚ ਇਹਨੂੰ ਮਿਲਣਾ ਸੀ, ਇਸ ਜਨਮ ਦੇ ਵਿਚ ਇਹਨੂੰ ਸੂਲੀ ਤੇ ਟੰਗਿਆ ਜਾਣਾ ਸੀ, ਸੂਲੀ ਤੇ। ਪਰ ਕਹਿੰਦੇ ਇਹਦੇ ਤੇ ਨਿਰੰਕਾਰ ਦੀ ਮਿਹਰਬਾਨੀ ਹੋ ਗਈ, ਇਹ ਹਰ ਰੋਜ਼ ਸੰਗਤ ਵਿਚ ਆਉਣ ਲੱਗ ਪਿਆ। ਜਿਉਂ ਜਿਉਂ ਸੰਗਤ ਵਿਚ ਆਉਂਦਾ ਗਿਆ, ਸੂਲੀ ਦਾ ਘੱਟ ਘੱਟ ਕੇ ਜਿਹੜਾ ਇਹਦਾ ਪਾਪ ਕਰਮ ਕੱਟਦਿਆਂ ਕਹਿੰਦੇ ਇੰਨਾ ਕੁ ਰਹਿ ਗਿਆ, ਕੰਡਾ ਰਹਿ ਗਿਆ। ਕਹਿੰਦੇ ਤਾਂ ਸੂਲੀ ਦੀ ਸੂਲ ਬਣੀ ਹੈ ਤੇ ਤੂੰ ਅਗਿਆਨੀ ਹੈ, ਤੂੰ ਇਹਦੀ ਇਸ ਸੂਲੀ ਤੋਂ ਬਣੀ ਹੋਈ ਸੂਲ ਤਾਂ ਜਾਣਦਾ ਨਹੀਂ ਕਿ ਸੂਲੀ ਤੋਂ ਬਣੀ ਹੈ, ਇਹ ਤਾਂ ਸੂਲੀ ਤੇ ਟੰਗਿਆ ਜਾਣਾ ਸੀ। ਇਹ ਸੰਗਤ ਦਾ ਪ੍ਰਤਾਪ ਹੈ, ਪਰ ਸੂਲ ਤਾਂ ਚੁਭਣੀ ਸੀ, ਇਹਦਾ ਕੱਟਿਆ ਗਿਆ ਕਰ। ਗੁਰੂ ਦੇ ਸ਼ਬਦ ਨੇ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦੇ ਸ਼ਬਦ ਨੇ, ਗੁਰੂ ਦੀ ਸੰਗਤ ਨੇ ਇਹਦਾ ਬੁਰਾ ਕਰਮ ਕੱਟ ਕੇ ਇੱਕ ਸੂਲ ਦੇ ਵਿਚ ਲੈ ਆਉਂਦਾ, ਥੋੜੀ ਥੋੜੀ ਥਾਂ ਤੇ ਲੈ ਆਉਂਦਾ। ਸਿੱਖ ਨੇ ਤਾਂ ਬਾਰ ਬਾਰ ਮੱਥਾ ਟੇਕਿਆ, ਸਤਿਗੁਰੂ ਮੈਂ ਤਾਂ ਕੇਵਲ ਨਿਸ਼ਚੈ ਹੀ ਰੱਖਿਆ, ਮੈਨੂੰ ਤਾਂ ਆਧਾਰ ਤਾਂ ਪਤਾ ਹੀ ਨਹੀਂ ਸੀ ਕਿ ਮੈਨੂੰ ਸੂਲੀ ਹੋਣ ਵਾਲੀ, ਤੇ ਤੁਹਾਡੇ ਦਰਸ਼ਨਾਂ ਦੇ ਪ੍ਰਤਾਪ ਨਾਲ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਗੁਰਸੋਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ, ਮਨ ਜਨਮ ਜਨਮ ਦੀ ਕੱਟੀ, ਜਨਮਾਂ ਜਨਮਾਤਰਾਂ ਦੀ ਮੈਲ ਕੱਟੀ, ਸੂਲ ਰਹਿ ਗਈ, ਕਰਮ ਕੱਟਿਆ ਗਿਆ। ਇਸ ਤਰੀਕੇ ਦੇ ਨਾਲ ਕਰਮ ਘੱਟ ਹੁੰਦਾ, ਗੁਰੂ ਨਾਨਕ ਦੀ ਸੰਗਤ ਘੱਟਦੀ ਹੈ, ਸਿਮਰਨ ਕਰਨ ਵਾਲੇ ਬ੍ਰਹਮ ਗਿਆਨੀਆਂ ਦੀ ਸੰਗਤ ਘੱਟਦੀ ਹੈ, ਇਹ ਕੱਟਿਆ ਗਿਆ ਕਰਮ। ਕੁਛ ਉਹਨੂੰ ਤਸੱਲੀ ਹੋਈ, ਸਿੱਖ ਤੇ ਸ਼ੰਕਾ ਤਾਂ ਮਿਟ ਗਈ। ਕਹਿੰਦਾ ਜੀ ਹੁਣ ਫਿਰ ਮੇਰਾ ਸਵਾਲ ਇੱਕ ਹੋਰ ਹੈ, ਸਿੱਖ ਵਾਲੀ ਤਾਂ ਚਲੋ ਬਾਤ ਮੈਂ ਵਿਸ਼ਵਾਸ ਕਰਦਾ, ਗੁਰੂ ਨਾਨਕ ਦੀ ਅੰਮ੍ਰਿਤ ਰਸਨਾ ਅਜਿਹੀ ਸੀ, ਨਾਸਤਕਾਂ ਦੇ ਉੱਤੇ ਵੀ ਐਸਾ ਬਲ ਪੈ ਜਾਂਦਾ ਸੀ, ਉਹਨਾਂ ਨੂੰ ਨਿਸ਼ਚਾ ਵੱਜ ਜਾਂਦਾ ਸੀ ਨਾਸਤਕ ਨੂੰ ਵੀ, ਚੋਰਾਂ ਨੂੰ, ਠੱਗਾਂ ਨੂੰ, ਰਾਕਸ਼ਾਂ ਨੂੰ, ਇਹ ਤਾਂ ਫਿਰ ਮਨੁੱਖ ਹੈ, ਪਸ਼ੂ ਪ੍ਰੇਤ ਸਭ ਦੇ ਉੱਤੇ ਅਸਰ ਹੁੰਦਾ ਸੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਹਿੰਦਾ ਜੀ ਹੁਣ ਮਿਹਰਬਾਨੀ ਕਰਕੇ ਇਹ ਵੀ ਦੱਸੋ ਵੀ ਮੈਂ ਪਾਪ ਕਰਮ ਕਰਦਾ ਸੀ ਤੇ ਮੈਨੂੰ ਮੋਹਰ ਕਿਉਂ ਲੱਭੀ। ਬਹੁਤ ਲੋਕ ਕਹਿੰਦੇ ਦੇਖੋ ਜੀ ਫਲਾਨਾ ਇਹਨੇ ਮਾੜੇ ਕੰਮ ਵੀ ਕਰੀ ਜਾਂਦਾ, ਬੜਾ ਮੌਜ ਕਰਦਾ ਜੀ, ਆਨੰਦ ਮਾਣਦਾ, ਦੇਖੋ ਇਹ ਤਾਂ ਜੀ ਕਲ ਯੁਗ ਹੈ, ਪਾਪ ਫਲਦਾ। ਇਹ ਆਮ ਲੋਕਾਂ ਦੀ ਦੰਦ ਕਥਾ ਹੈ, ਨਹੀਂ ਗੁਰਮੁਖੋ ਐਸੀ ਬਾਤ ਹੈ ਹੀ ਨਹੀਂ। ਗੁਰਮਤ ਦੇ ਸਿਧਾਂਤਾਂ ਤੋਂ ਅਣਜਾਣ ਲੋਕ, ਪਰਮਾਰਥੀ ਦੁਨੀਆਂ ਦੇ ਵਿਚ ਜਿਨ੍ਹਾਂ ਨੇ ਅਜੇ ਪ੍ਰਵੇਸ਼ ਨਹੀਂ ਹੋਣਾ ਕੀਤਾ, ਧਾਰਮਿਕ ਦੁਨੀਆਂ ਦਾ ਜਿਨ੍ਹਾਂ ਨੂੰ ਗਿਆਨ ਨਹੀਂ, ਉਹ ਐਸੀਆਂ ਬੇਲੋੜੀਆਂ ਗੱਲਾਂ ਕਰਦੇ। ਮਹਾਰਾਜ ਸਾਹਿਬ ਕਹਿਣ ਲੱਗੇ, ਕਹਿੰਦੇ ਹਟਵਾਣੀਆਂ ਪਿਛਲੇ ਜਨਮ ਵਿਚ ਤੂੰ ਬੜੇ ਠੀਕ ਥਾਂ ਤੇ, ਕਿਉਂਕਿ ਖੇਤ ਪਛਾਣੇ ਬੀਜੇ ਦਾਨ, ਸੋ ਖੱਤਰੀ ਦਰਗਹਿ ਪ੍ਰਭਾ, ਕੱਲਰ ਖੇਤੀ ਬੀਜੇ ਕੁਲਾਹ, ਦਾਨ ਵੀ ਅੱਖਾਂ ਬੰਦ ਕਰਕੇ ਕਰਨ ਦੀ ਵਸਤੂ ਨਹੀਂ ਹੈ, ਦਾਨ ਕਰਨ ਲੱਗਿਆਂ ਵੀ ਅਧਿਕਾਰੀ ਦੇਖ ਕੇ ਦਾਨ ਕਰਨਾ ਚਾਹੀਏ। ਕਹਿੰਦੇ ਤੂੰ ਠੀਕ ਥਾਂ ਤੇ ਦਾਨ ਕੀਤਾ, ਇੱਕ ਮੋਹਰ ਇਹ ਤੂੰ ਦਾਨ ਕੀਤਾ ਸੀ। ਕਹਿੰਦੇ ਇਸ ਤੇਰੇ ਪੁੰਨ ਕਰਮ ਦੇ ਵਿਚ ਵਾਧਾ ਹੁੰਦਾ 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 ਹੁੰਦਾ, ਤੇਰਾ ਪੁੰਨ ਕਰਮ ਜਿਵੇਂ ਇੱਕ ਦਾਣਾ ਬੀਜਣ ਤੋਂ ਸੈਂਕੜੇ ਗੁਣਾ ਹੋ ਕੇ ਧਰਤੀ ਤੋਂ ਬਾਹਰ ਆ ਕੇ ਜਦੋਂ ਉਹਨੂੰ ਫਲ ਲੱਗਦਾ, ਸੈਂਕੜੇ ਗੁਣਾ ਹੋ ਕੇ ਫਲ ਲੱਗਦਾ, ਦਾਨ ਵੀ ਬਹੁਤ ਪ੍ਰਫੁੱਲਤ ਹੋ ਕਰਕੇ ਦੁਬਾਰੇ ਪ੍ਰਾਪਤ ਹੁੰਦਾ, ਇਹ ਨਹੀਂ ਵੀ ਉਨਾ ਹੀ ਪ੍ਰਾਪਤ ਹੋ ਜਾਵੇ, ਬਹੁ ਗੁਣਾ ਹੋ ਕੇ ਪ੍ਰਾਪਤ ਹੁੰਦਾ। ਤੇਰਾ ਕੀਤੀ ਸੀ ਇੱਕ ਮੋਹਰ ਦਾਨ ਸਜਣਾ, ਤੇ ਤੈਨੂੰ ਇਹ ਜਨਮ ਦੇ ਵਿੱਚ ਇੱਕ ਪੂਰੀ ਗਾਗਰ ਮੋਹਰਾਂ ਦੀ ਮਿਲਣੀ ਸੀ। ਮਹਾਰਾਜ ਕਹਿੰਦੇ ਸੱਚ ਦੱਸ ਗਾਗਰ ਦੇ ਵਿੱਚ ਕੀ ਸੀ? ਜਿੱਥੇ ਇੱਕ ਮੋਹਰ ਸੀ ਨਾ ਉੱਥੇ ਹੋਰ ਵੀ ਕੁਛ ਹੋਊਗਾ। ਕਹਿੰਦਾ ਨਾ ਮਹਾਰਾਜ ਕੁਛ ਨੀ। ਮਹਾਰਾਜ ਕਹਿੰਦੇ ਧਿਆਨ ਨਾਲ ਨੀ ਦੇਖਿਆ? ਕਹਿੰਦਾ ਨਹੀਂ ਜੀ, ਇੱਕ ਮੋਹਰ ਸੀ, ਬਾਕੀ ਕੋਲੇ ਕੋਲੇ ਸੀ ਸਾਰੇ। ਕਹਿੰਦੇ ਮੂਰਖ ਨਾ ਹੋਵੇ ਕਿਸੇ ਜ਼ਮਾਨੇ ਦਾ, ਉਹ ਕੋਲੇ ਨਹੀਂ ਸੀ, ਕੋਲੇ ਤਾਂ ਤੇਰੇ ਕਰਮ ਨੇ ਕੀਤੇ ਜਿਹੜੇ ਗੰਦੀ ਬਸਤੀ ਚ ਜਾਂਦਾ ਸੀ। ਹਰ ਰੋਜ਼ ਤੇਰੇ ਕੁਕਰਮ ਭੋਗਣ ਦੇ ਨਾਲ, ਨਜਾਇਜ਼ ਵਿਸ਼ੇ ਭੋਗਣ ਦੇ ਨਾਲ ਤੇਰਾ ਥੋੜਾ 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 ਪੁੰਨ ਸੜਦਾ ਰਿਹਾ। ਤੇਰੇ ਪੁੰਨ ਕਰਮ ਨੇ, ਜਿਹੜੇ ਪੁੰਨ ਕਰਮ ਨੇ ਮੋਹਰਾਂ ਬਣਾਈਆਂ ਸੀ, ਗਾਗਰ ਭਰ ਦਿੱਤੀ ਸੀ, ਤੇਰੇ ਪਾਪ ਕਰਮ ਨੇ ਉਹਦੇ ਕੋਲੇ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਤਾਂ ਤੇਰੀ ਦਿੱਤੀ ਹੋਈ ਮੋਹਰ ਸੀ, ਇਹ ਤਾਂ ਤੈਨੂੰ ਮਿਲਣੀ ਸੀ, ਇਹਦਾ ਕੋਲਾ ਨਹੀਂ ਸੀ ਬਣ ਸਕਦਾ। ਬਾਕੀ ਸਾਰੀ ਗਾਗਰ ਜੋ ਤੈਨੂੰ ਪ੍ਰਾਪਤ ਹੋਣੀ ਸੀ ਉਹ ਸਾਰੀ ਰਾਖ ਬਣ ਗਈ, ਕਿਉਂਕਿ ਕਰਮ ਸਾੜ ਲਿਆ ਤਾ ਆਪਣਾ। ਜੇ ਵੇਹ ਕਰਮ ਕਮਾਉਂਦੇ ਤੇ ਵੇਹੋ ਫਲਤੇ, ਕਰਮ ਫਲਦਾ। ਇਸ ਕਰਕੇ ਕਰਮ ਇਸ ਤਰੀਕੇ ਦੇ ਨਾਲ, ਕਰਮ ਬੁਰਾ ਕਰਮ ਵੀ ਸੜ ਜਾਂਦਾ ਹੈ ਤੇ ਭਾਈ ਭਲਾ ਕਰਮ ਵੀ ਸੜ ਜਾਂਦਾ ਹੈ। ਰਸਤਾ ਹੈ ਕਿਹੜੇ ਰਸਤੇ ਜਾ ਕੇ ਕਿਹੜੇ ਕਰਮ ਨੂੰ ਸੰਭਾਲਣਾ ਹੈ, ਤੇ ਇਹ ਸਤਿਗੁਰੂ ਮਹਾਰਾਜ ਜੀ ਦੇ ਘਰ ਵਿੱਚ ਜੋ ਸਿਧਾਂਤ ਹੈ ਉਹਦੀਆਂ ਬੇਅੰਤ ਗਥਾਵਾਂ ਹਨ, ਬੇਅੰਤ ਵਿਚਾਰਾਂ ਹਨ, ਤੇ ਇਹ ਸਰਲ ਰੂਪ ਦੀ ਵਿਚਾਰ ਅੱਜ ਤੋਂ ਸ਼ੁਰੂ ਹੋਈ ਹੈ। ਤੇ ਜੋ ਵਿਚਾਰ ਪੰਜਵੀਂ ਰੁੱਤ ਦੇ ਵਿੱਚ ਆਪ ਜੀ ਨੇ ਸਰਵਣ ਕੀਤੀ ਹੈ ਭਾਈ ਦਇਆ ਸਿੰਘ ਜੀ ਦੀ ਰਚਨਾ ਤੋਂ, ਉਹਨੂੰ ਇਹ ਮੂਲ ਮੰਨ ਕੇ, ਉਹਨੂੰ ਇਹ ਆਧਾਰ ਮੰਨ ਕੇ ਇਹ ਜਵਾਨੀ ਵਿਚਾਰ ਹੁੰਦੀ ਰਹੇਗੀ। ਸ਼ਾਮ ਦੇ ਵਕਤ ਜੋ ਆਪ ਜੀ ਦੇ ਨਾਲ ਵਾਅਦਾ ਸੀ ਉਹਦੇ ਅਨੁਸਾਰ, ਤੇ ਅੱਗੇ ਅੱਗੇ ਬਹੁਤ ਕੁਝ ਸੁਣਨ ਵਾਲਾ ਹੈ, ਔਰ ਇਹਦੇ ਵਿੱਚ ਜਿਉਂ ਜਿਉਂ ਸੁਣ ਕੇ ਅਮਲ ਕੀਤਾ ਜਾਏਗਾ ਤੇ ਪਰਿਵਾਰਾਂ ਦੇ ਕਲੇਸ਼ ਮੁੱਕ ਸਕਦੇ ਨੇ ਗੁਰੂ ਪਿਆਰਿਓ, ਮਨ ਦੀ ਬੇਚੈਨੀ ਖਤਮ ਹੋ ਸਕਦੀ ਹੈ, ਸ਼ਾਂਤੀ ਮਨ ਚ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਸਾਹਿਬ ਦੇ ਇਸ ਸਿਧਾਂਤ ਨੂੰ ਸਮਝ ਕੇ ਜੇ ਅਮਲ ਵਿੱਚ ਲਿਆਂਦਾ ਜਾਏ, ਜੇ ਪਤੀ ਪਤਨੀ ਦਾ ਝਗੜਾ ਸਮਾਪਤ ਹੋ ਜਾਏਗਾ ਝਗੜਾ, ਤੇ ਉਹ ਪੁੱਤ ਦੀ ਲੜਾਈ ਹੈ, ਦੋਨੋਂ ਸੁਣਨ ਇਹ ਵਿਚਾਰ ਧਿਆਨ ਨਾਲ ਤੇ ਅਮਲ ਵਿੱਚ ਲਾਇਆ ਆਉਣ, ਝਗੜਾ ਖਤਮ ਹੋ ਜਾਏਗਾ, ਸਮਾਪਤ ਹੋ ਜਾਏਗਾ ਝਗੜਾ।
ਤੇ ਇਸੇ ਪ੍ਰਕਾਰ ਦੂਸਰਾ ਪੱਖ ਕਿ ਗੁਰ ਕਾ ਸ਼ਬਦ ਕਾਟਾ ਕੋਟ ਕਰਮ, ਬੜੀ ਅਹਿਮ ਵਿਚਾਰ ਹੈ ਜੋ ਆਪ ਜੀ ਸੁਣਨੇ ਜਾ ਰਹੇ ਹੋ। ਗੁਰਬਾਣੀ ਦੇ ਵਿੱਚ ਜੋ ਇਹ ਤੁਕ ਦੱਖਣੀ ਓਅੰਕਾਰ ਦੀ ਹੈ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਇਹ ਸਪਸ਼ਟ ਹੈ ਵੀ ਜਿਹੜਾ ਲੇਖ ਲਿਖਿਆ ਗਿਆ ਵੀ ਉਹ ਮਿਟਦਾ ਨਹੀਂ। ਕਿਵੇਂ ਨੀ ਮਿਟਦਾ? ਜਾਣੀ ਫਲ ਦਿੱਤੇ ਤੋਂ ਬਿਨਾ ਮਿਟਣਾ ਨਹੀਂ, ਫਲ ਦੇ ਕੇ ਮਿਟੇਗਾ। ਪਰ ਇਹਦੇ ਨਾਲ ਹੀ ਕੁਝ ਵਿਚਾਰਾਂ ਐਸੀਆਂ ਨੇ, ਸ਼ੁਭ ਅਰ ਅਸ਼ੁਭ ਦੋਨੇ ਕਰਮਾਂ ਦਾ, ਜੋ ਕੱਲ ਆਪ ਜੀ ਨੇ ਸੁਣਿਆ ਸੀ ਗੁਰੂ ਨਾਨਕ ਦੇ ਸਿਖਰੀ ਵਾਰ ਦਾ, ਪਿਛਲੇ ਸੰਚਿਤ ਕਰਮਾਂ ਦੇ ਅੰਦਰ, ਪਿਛਲੇ ਪੂਰਵਲੇ ਕਰਮਾਂ ਦੇ ਅੰਦਰ ਜੋ ਪਾਪ ਹੋਇਆ, ਜਿਹਦੇ ਬਦਲੇ ਵਿੱਚ ਇਸ ਜਨਮ ਵਿੱਚ ਉਹਨੂੰ ਸੂਲੀ ਮਿਲਣੀ ਸੀ, ਸੂਲੀ ਨਹੀਂ ਮਿਲੀ, ਉਹਨੂੰ ਸੂਲ ਮਿਲੀ। ਕਰਮ ਫਲ ਵੀ ਭੁਗਤਾਨ ਹੋ ਗਿਆ, ਪਰ ਜਿਹੜਾ ਬਹੁਤ ਵੱਡਾ ਦੁੱਖ ਸੀ ਤੇ ਉਹ ਬਹੁਤ ਥੋੜੇ ਥਾਂ ਤੇ ਲੈ ਆਉਂਦਾ ਮਹਾਰਾਜ ਨੇ, ਸੂਲੀ ਦੀ ਸੂਲ ਬਣ ਗਈ। ਜਿਹਦੇ ਕਰਮਾਂ ਦੇ ਵਿੱਚ ਇੱਕ ਮੋਹਰ ਤੋਂ ਪਿਛਲੇ ਜਨਮਾਂ ਦੇ ਅੰਦਰ ਦਿੱਤੀ ਹੋਈ ਦਾਨ ਦੀ ਇੱਕ ਮੋਹਰ ਇਸ ਜੀਵਨ ਵਿੱਚ ਸੈਂਕੜੇ ਗੁਣਾ ਹੋ ਕੇ, ਜਿਵੇਂ ਦਾਣਾ ਬੀਜਿਆ ਹੋਇਆ ਸੈਂਕੜੇ ਗੁਣਾ ਹੋ ਕੇ ਫਲਦਾ, ਤੇ ਪੂਰੀ ਗਾਗਰ ਉਹਨੂੰ ਮੋਹਰਾਂ ਦੀ ਮਿਲਣੀ ਸੀ, ਕੇਵਲ ਇੱਕੋ ਹੀ ਮੋਹਰ ਮਿਲੀ, ਬਾਕੀ ਸਾਰੇ ਕੋਲੇ ਹੋ ਗਏ। ਇਹ ਕਰਮ ਫਲ ਦਾ ਪ੍ਰਤਾਪ ਇਥੋਂ ਹੀ ਸਪਸ਼ਟ ਹੈ ਵੀ ਬੁਰੇ ਪਾਸੇ ਜਾਣ ਦੇ ਨਾਲ ਸ਼ੁਭ ਕਰਮ ਸੜ ਜਾਂਦਾ ਤੇ ਸਤਿਗੁਰੂ ਦੀ ਸ਼ਰਨ ਵਿਚ ਆਉਣ ਦੇ ਨਾਲ ਬੁਰਾ ਕਰਮ ਜਿਹੜਾ ਉਹ ਬਦਲ ਕੇ ਬਹੁਤ ਥੋੜੇ ਥਾਂ ਤੇ ਹੋ ਜਾਂਦਾ। ਉਹਦਾ ਜਿਹੜਾ ਪ੍ਰਭਾਵ ਹੈ ਉਹ ਨਸ਼ਟ ਹੋ ਕੇ ਬਹੁਤ ਥੋੜਾ ਜਿਹਾ ਰਹਿ ਜਾਂਦਾ ਤੇ ਦੂਜੇ ਪਾਸੇ ਬੁਰੇ ਪਾਸੇ ਜਾਣ ਦੇ ਨਾਲ ਪੁੰਨ ਕਰਮ ਦਾ ਪ੍ਰਭਾਵ ਸੜ ਕੇ ਉਹ ਵੀ ਥੋੜੇ ਜਿਹੇ ਥਾਂ ਤੇ ਰਹਿ ਜਾਂਦਾ। ਇਹ ਬਾਤ ਸਪਸ਼ਟ ਹੋਈ। ਇਤਿਹਾਸ ਦੇ ਪੰਨਿਆਂ ਤੇ ਇਸ ਕਰਮ ਕਥਾ ਦੇ ਬਾਰੇ ਬਹੁਤ ਕੁਝ ਪ੍ਰਾਪਤ ਹੁੰਦਾ, ਬਹੁਤ ਗ੍ਰੰਥਾਂ ਚ ਮਿਲਦਾ, ਬਹੁਤ ਸਾਰੇ ਥਾਵਾਂ ਤੋਂ ਮਿਲਦਾ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੀ ਬਾਬਤ ਭੱਟਾ ਨੇ ਕਿਹਾ, ਧਾਰਨ ਗਗਨ ਨਵਖੰਡ ਮਹਿਨ ਜੋਤ ਸਭ ਰੂਪੀ ਰਹੇ ਹੋ ਭਰ ਪਨ ਮਥਰਾ ਕਛ ਭੇਦ ਨਹੀਂ। ਗੁਰੂ ਅਰਜਨ ਪ੍ਰਤੱਖ ਪ੍ਰਤੱਖ ਹੀ ਪਰਮੇਸ਼ਵਰ ਦਾ ਸਰੂਪ, ਸਾਕਸ਼ਾਤ ਗੁਰੂ ਅਰਜਨ ਸਾਹਿਬ ਪਰਮੇਸ਼ਵਰ ਦਾ ਸਰੂਪ ਹਨ। ਸਰਵ ਸ਼ਕਤੀਮਾਨ ਦੋਹਿਤਾ ਬਾਣੀ ਕਾ ਬੋਹਿਤਾ, ਇਹ ਬਚਪਨ ਦੇ ਵਿਚ ਹੀ ਵਰ ਨਾਨੇ ਗੁਰੂ ਤੋਂ ਮਿਲ ਚੁੱਕੇ ਨਾਨਕੇ ਘਰ ਵਿਚ ਹੀ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਦਾ ਤਿਲਕ ਦੇਣ ਵੇਲੇ ਇਹ ਬਚਨ ਕਹੇ ਸਨ ਗੁਰੂ ਰਾਮਦਾਸ ਮਹਾਰਾਜ। ਹਰਿਮੰਦਰ ਸਾਹਿਬ ਬਾਰੇ ਕੁਝ ਬਚਨ ਕਹੇ ਸੀ ਕਿ ਹਰਿਮੰਦਰ ਸਾਹਿਬ ਨੂੰ ਪ੍ਰਤੱਖ ਮੇਰਾ ਰੂਪ ਜਾਣਨਾ, ਇਹਨੂੰ ਇੱਟਾਂ ਦਾ ਮਹਿਲ ਨਹੀਂ ਸਮਝਣਾ, ਇਹਦਾ ਸਾਰਾ ਸਰੂਪ ਜਿਹੜਾ ਹੈ ਉਹ ਮੇਰਾ ਸਰੂਪ ਸਮਝਣਾ, ਹਰਿਮੰਦਰ ਸਾਹਿਬ ਦੇ ਦਰਸ਼ਨ ਗੁਰੂ ਰਾਮਦਾਸ ਮਹਾਰਾਜ ਦਾ ਵਚਨ ਹੈ ਕਿ ਮੇਰੇ ਦਰਸ਼ਨ ਹੋਣਗੇ ਹਰਿਮੰਦਰ ਸਾਹਿਬ ਦੇ ਦਰਸ਼ਨ। ਹਰਿਮੰਦਰ ਸਾਹਿਬ ਦੀ ਸੇਵਾ ਮੇਰੀ ਸੇਵਾ ਹੋਏਗੀ, ਹਰਿਮੰਦਰ ਸਾਹਿਬ ਦਾ ਅਪਮਾਨ ਵੀ ਮੇਰਾ ਅਪਮਾਨ ਹੋਏਗਾ। ਇਸ ਕਰਕੇ ਧਿਆਨ ਰੱਖਣਾ ਕਿ ਮਹਾਰਾਜ ਸਾਹਿਬ ਜੀ ਨੇ ਐਸਾ ਵਚਨ ਮੰਨਿਆ, ਮੰਨ ਕੇ ਵਿਖਾਇਆ ਕਿ ਹਰਿਮੰਦਰ ਸਾਹਿਬ ਦੀ ਸੇਵਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸੀ ਆਪ ਦੱਸਿਆ ਸੀ ਕਿ ਮੇਰਾ ਘਰ ਕਿਸ ਤਰੀਕੇ ਨਾਲ ਬਣਾਉਣਾ, ਇੱਕ ਗੁੰਬਜ ਤੋਂ ਲੈ ਕੇ ਦਰਵਾਜ਼ਿਆਂ ਤੱਕ ਇਹਦੀ ਸਾਰੀ ਵਿਉਂਤਬੰਦੀ ਕਿਸੇ ਮਨੁੱਖ ਦੀ ਦਿਮਾਗੀ ਕਾਢ ਨਹੀਂ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਵਿਉਂਤਬੰਦੀ ਕੀਤੀ ਹੋਈ ਹੈ। ਦਰਵਾਜ਼ੇ ਕਿਵੇਂ ਰੱਖਣੇ, ਕਿੱਧਰ ਨੂੰ ਰੱਖਣੇ, ਗੁੰਬਜ ਕਿਵੇਂ ਬਣਾਉਣੇ, ਸਾਰੀ ਕਥਾ ਹੁੰਦੀ ਹੈ। ਉਹ ਤਾਂ ਹਰਿਮੰਦਰ ਸਾਹਿਬ ਦੀ ਕਥਾ ਵਿਚ ਕਹਿਣ ਦੀ ਬਾਤ ਹੈ। ਮੈਂ ਸਿਰਫ ਆਪ ਜੀ ਦਾ ਧਿਆਨ ਇੰਨਾ ਕੀ ਦਿਵਾਉਣਾ ਚਾਹੁੰਦਾ ਵੀ ਹਰਿਮੰਦਰ ਸਾਹਿਬ ਦੀ ਜਿਨ੍ਹਾਂ ਦਿਨਾਂ ਦੇ ਵਿਚ ਸਰੋਵਰ ਸਾਹਿਬ ਦੀ ਹਰਿਮੰਦਰ ਸਾਹਿਬ ਦੀ ਵੱਡੀ ਜ਼ਿੰਮੇਦਾਰੀ ਨਿਭਾਉਂਦਿਆਂ ਹੋਇਆਂ ਆਜ ਹੀ ਬੈਠੇ ਸੀ ਦੇਸਾਂ ਪ੍ਰਦੇਸਾਂ ਤੋਂ ਸਿੱਖ ਸੰਗਤਾਂ ਉਮੜ ਉਮੜ ਕੇ ਆਉਂਦੀਆਂ, ਜਿਵੇਂ ਸਾਵਣ ਭਾਦੋਂ ਦੇ ਬੱਦਲ ਚੜ ਚੜ ਕੇ ਆਉਂਦੇ ਹੁੰਦੇ ਨੇ, ਗੜਗੱਜਦੇ ਸ਼ਬਦਾਂ ਦੀਆਂ ਘੋਰਾਂ ਪੈਂਦੀਆਂ ਆਉਂਦੀਆਂ ਹੁੰਦੀਆਂ ਸੀ, ਰਾਤ ਦਿਨ ਸੇਵਾ ਕਰਨ ਵਾਲੇ ਦਾ ਹੜ੍ਹ ਆਇਆ ਰਹਿੰਦਾ ਸੀ। ਹਰਿਮੰਦਰ ਸਾਹਿਬ ਦੀ ਸੇਵਾ ਹੋਵੇ ਸਿੱਖ ਚੈਨ ਨਾਲ ਕਿਵੇਂ ਬਹਿ ਜਾਏ। ਕਾਰ ਸੇਵਾ ਹੋਈ 71 ਵਿਚ ਤੇ ਉਹ ਸੇਵਾ ਦੇ ਵਿਚ ਦਾਸ ਵੀ ਹਾਜ਼ਰ ਸੀ, ਕੋਈ ਉਹ ਨਕਸ਼ਾ ਜਿਨ੍ਹਾਂ ਨੇ ਦੇਖਿਆ ਆਪਣੇ ਅੱਖੀ ਭੁੱਲਣ ਵਾਲਾ ਨਹੀਂ, ਨਾ ਇਤਨੇ ਤਗਾਰ ਤਸਲੇ ਮਿਲ ਸਕਦੇ ਸੀ, ਨਾ ਬਾਲਟੀਆਂ ਮਿਲ ਸਕਦੀਆਂ ਸੀ, ਗਾਰ ਕੱਢਣੀ ਸੀ, ਸਰੋਵਰ ਸਾਹਿਬ ਦੇ ਵਿੱਚੋਂ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਐ ਉਂਜਲਾਂ ਦੇ ਨਾਲ, ਇੱਕ ਉਂਜਲ ਭਰ ਕੇ ਗਾੜਦਾ ਦੂਜੇ ਨੂੰ ਤੀਜੇ ਨੂੰ, ਹਜ਼ਾਰਾਂ ਥਾਂ ਤੇ ਜਾ ਕੇ ਡਿੱਗਦਾ ਸੀ ਦੂਰ, ਜਿਨ੍ਹਾਂ ਨੂੰ ਭਾਂਡੇ ਨਹੀਂ ਸੀ ਮਿਲਦੇ ਗਾਰ ਕੱਢਣ ਵਾਸਤੇ, ਹੱਥਾਂ ਦੇ ਵਿੱਚ ਕੱਢਦੇ ਦੇਖੇ। ਭਾਵਨਾ ਹਰਿਮੰਦਰ ਸਾਹਿਬ ਤੇ ਅਸੀਂ, ਕਿਉਂਕਿ ਡਿੱਠੇ ਸਭੇ ਥਾਪ ਨਾ ਹੀ ਤੁਰੇ ਜੇ, ਹੈ ਹੀ ਨਹੀਂ ਕੋਈ ਸਥਾਨ ਹੈਗਾ। ਕੋਈ ਪੈਸਿਆਂ ਨਾਲ ਥੋੜੀ ਬਣਦੇ ਹੁੰਦੇ ਨੇ ਸਥਾਨ, ਜੇ ਪੈਸਿਆਂ ਦੇ ਨਾਲ ਹੀ ਐਸੇ ਬਣ ਸਕਣ ਤਾਂ ਇਹਨਾਂ ਲੋਕਾਂ ਕੋਲ ਪੈਸਾ ਵੀ, ਇਹਨਾਂ ਲੋਕਾਂ ਕੋਲ ਦਿਮਾਗ ਵੀ ਬਹੁਤ ਵਧੀਆ। ਇਹਨਾਂ ਜਹਾਜ਼ਾਂ ਦਾ ਕਿਰਾਇਆ ਖਰਚ ਕੇ ਜਾਂਦੇ ਨੂੰ ਉੱਥੇ ਦਰਸ਼ਨ ਕਰਨ ਵਾਸਤੇ ਹਰਿਮੰਦਰ ਸਾਹਿਬ ਦੇ, ਉਹ ਬਾਤ ਇਹ ਵੀ ਉਹ ਜਗ੍ਹਾ ਵਰਗੀ ਹੋਰ ਕੋਈ ਦੁਨੀਆਂ 'ਚ ਬਣੀ ਨਹੀਂ ਸਕਦੀ। ਕਹਿੰਦੇ ਸਿਰਫ ਦੋ ਸਥਾਨ ਬਣੇ ਨੇ, ਇੱਕ ਹੋਰ ਹੈ ਇਹ ਜਿਹਾ ਸਥਾਨ ਬਿਲਕੁਲ ਇਹਦੇ ਵਰਗੇ, ਉਹਦਾ ਮਹੱਤਵ ਵੀ ਇੰਨਾ ਹੀ ਹੈ। ਉਹ ਕਿਹੜਾ ਹੈ? ਕਹਿੰਦੇ ਦੋ ਇਕੱਠੇ ਬਣੇ, ਇੱਕ ਤਾਂ ਸੱਚਖੰਡ ਦੇ ਵਿੱਚ ਰੱਬ ਦਾ ਆਪਣਾ ਘਰ, ਤੇ ਇੱਕ ਮਾਤ ਲੋਕ ਵਿੱਚ। ਰੱਬ ਨੇ ਇੱਕ ਮਾਤ ਲੋਕ 'ਚ ਆਪਣਾ ਘਰ ਬਣਾਇਆ। ਕਹਿੰਦੇ ਉਹਦੇ 'ਚ ਵੀ ਫਿਰ ਇਹ ਦੋਨੇ ਇੱਕੋ ਜਿਹੇ ਬਣਾ ਕੇ ਰੱਬ ਨੇ ਫੈਸਲਾ ਕੀਤਾ। ਕਹਿੰਦੇ ਜਿਹੜਾ ਨਿੱਗਰ ਸੀ, ਕਹਿੰਦੇ ਉਹ ਤਾਂ ਟਿਕ ਗਿਆ ਧਰਤੀ ਤੇ, ਜਿਹੜਾ ਹੌਲਾ ਸੀ ਉਹ ਚੜ ਗਿਆ ਆਕਾਸ਼, ਐਸਾ ਲਿਖਿਆ ਹੋਇਆ। ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਸੇਵਾ ਕਰਾ ਰਹੇ ਸੀ, ਮੰਡੀ ਸਕੇਤ ਵਾਲਾ ਰਾਜਾ ਆ ਗਿਆ ਇਤਿਹਾਸ ਦੇ ਪੰਨਿਆਂ ਤੇ। ਮੰਡੀ ਸਕੇਤ ਵਾਲਾ ਰਾਜਾ ਆਇਆ ਤਾਂ ਸਿੱਖ ਪਾਠ ਕਰ ਰਿਹਾ ਸੀ ਦੱਖਣੀ ਓਅੰਕਾਰ, ਰਾਜੇ ਦੇ ਕੰਨਾਂ ਵਿੱਚ ਧੁੰਨ ਪਈ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ। ਕੁਝ ਗੁਰਬਾਣੀ ਦੇ ਅੱਖਰ ਐਸੇ ਨੇ ਜਿਹੜੇ ਅਰਥਾਂ ਤੋਂ ਬਿਨਾਂ ਸਮਝ ਆ ਜਾਂਦੇ ਨੇ, ਬਹੁਤ ਨੇ ਸੀ ਜੋ ਉਹਦੇ ਵੀ ਸਮਝ ਆ ਗਿਆ। ਔਖਾ ਤਾਂ ਹੈ ਨਹੀਂ ਸੀ ਵੀ ਲੇਖ ਨਹੀਂ ਮਿਟ ਸਕਦਾ, ਜੋ ਕਰਤਾਰ ਨੇ ਲਿਖ ਦਿੱਤਾ ਇਹ ਮਿਟਣ ਵਾਲਾ ਨਹੀਂ, ਸਮਝ ਆ ਗਈ ਬਾਤ। ਇਹਦੇ ਨਾਲ ਹੀ ਸ਼ੰਕਾ ਉਤਪੰਨ ਹੋ ਗਈ ਵੀ ਜੇ ਲੇਖ ਹੀ ਨਹੀਂ ਮਿਟਣਾ, ਐਵੇਂ ਗੁਰੂ ਪੀਰਾਂ ਦੇ ਅੱਗੇ ਮੱਥੇ ਟੇਕਣ ਦਾ ਫਿਰ ਲਾਭ ਕੀ ਹੈ? ਧਾਰਮਿਕ ਸਥਾਨਾਂ ਤੇ ਜਾਣ ਦੀ ਲੋੜ ਕੀ ਹੈ? ਇੰਨਾ ਧਨ ਖਰਚ ਕਰੋ, ਟਾਈਮ ਛੱਡੋ, ਖੇਚਲਾਂ ਝੱਲੋ, ਇਹ ਫਿਰ ਇਹਦਾ ਲਾਭ ਕੋਈ ਨਹੀਂ। ਜਦੋਂ ਆਪਣੇ ਕਰਮਾਂ ਦੇ ਫਲ ਪਾਉਣਾ ਘਰ ਬੈਠੇ ਰਹੋ। ਰਾਜੇ ਦਾ ਮਨ ਬਦਲ ਗਿਆ ਇਹ ਸੁਣ ਕੇ, ਤੁਕ ਸੁਣ ਕੇ। ਜੇ ਗੁਰਬਾਣੀ ਦੀ ਤੁਕ ਅਕਲ ਚ ਨਾ ਆਵੇ ਕਈ ਵਾਰੀ ਬੰਦਾ, ਕਿਉਂਕਿ ਅਰਥ ਗਲਤ ਸਮਝ ਲਿਆ, ਤੇ ਜਦੋਂ ਅਰਥ ਗਲਤ ਹੋ ਗਿਆ ਫਿਰ ਉਹਦਾ ਰਸਤਾ ਵੀ ਗਲਤ ਹੀ ਹੋਣਾ, ਰਸਤਾ ਕਿਹੜਾ ਠੀਕ ਰਹੂਗਾ ਫਿਰ। ਸੋ ਇਸ ਵਾਸਤੇ ਕਰਮ ਕਥਾ ਚ ਬਾਤ ਬੜੀ ਅਹਿਮ ਹੋਏਗੀ ਜਿਹੜੀ ਆਪ ਜੀ ਸੁਣਨ ਲੱਗੇ ਹੋ। ਇਤਿਹਾਸ ਦੇ ਵਿੱਚ ਬਹੁਤ ਵਿਸਥਾਰ ਨਾਲ ਹੈ, ਚੱਲਦੀ ਲੜੀਵਾਰ ਕਥਾ ਦੇ ਵਿੱਚ ਵੀ ਆਈ ਹੋਏਗੀ, ਪਰ ਜਿੱਥੇ ਇੱਕ ਪ੍ਰਕਰਨ ਦੀ ਬਾਤ ਹੁੰਦੀ ਹੈ ਨਾ ਉਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਲਾਭ ਹੁੰਦਾ, ਕਿਉਂਕਿ ਕਰਮ ਦਾ ਹੀ ਪ੍ਰਕਰਨ ਹੈ, ਇੱਥੇ ਉਹੀ ਗੱਲ ਆਉਣੀ ਹੈ, ਦੂਜੀ ਤਾਂ ਆਉਣੀ। ਮੰਡੀ ਸਕੇਤ ਵਾਲੇ ਰਾਜੇ ਨੇ ਕਿਹਾ ਵੀ ਇਹ ਤਾਂ ਬਾਤ ਪੱਕੀ ਹੈ, ਪਰ ਬਾਤ ਇਹ ਵੀ ਕਰਮ ਦਾ ਫਲ ਜੇ ਭੋਗਣਾ ਪੈਂਦਾ, ਬਾਣੀ ਗੁਰੂ ਨਾਨਕ ਦੀ ਹੈ। ਮੈਂ ਇਹ ਸ਼ੰਕਾ ਗੁਰੂ ਨੂੰ ਪੁੱਛ ਲਾਂ, ਕਿਤੇ ਐਸਾ ਨਾ ਹੋਵੇ ਮੇਰੇ ਸਮਝਣ ਚ ਕੋਈ ਫਰਕ ਤਾਂ ਨਹੀਂ। ਰਾਜੇ ਨੂੰ ਆਪਣੇ ਆਪ ਤੇ ਸ਼ੰਕਾ ਪੈਦਾ ਹੋ ਗਈ, ਆਪਣੇ ਆਪ ਤੇ ਉਹਨੂੰ ਸ਼ੰਕਾ ਹੋਣ ਤੋਂ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿਚ ਪਹੁੰਚਿਆ। ਹੋਰ ਸੰਗਤਾਂ ਬੈਂਟ ਬੈਠੀਆਂ ਸੀ, ਮੰਡੀ ਸਕੇਤ ਦਾ ਰਾਜਾ ਹੈ, ਨਾਲ ਅਹਿਲਕਾਰ ਨੌਕਰ ਚਾਕਰ ਬੜਾ ਅਮਲਾ ਪਹਿਲਾ। ਸੁਣ, ਰਾਜੇ ਨੇ ਆਉਣਾ ਸੀ ਉਹਦੇ ਨਾਲ, ਤਾਂ ਫਿਰ ਸੇਵਾ ਕਰਨ ਵਾਲੇ ਰਾਜੇ ਲੋਕ ਇਕੱਲੇ ਤਾਂ ਜਾਂਦੇ ਨਹੀਂ ਸੀ, ਜਦੋਂ ਜਾਂਦੇ ਸੀ ਤੇ ਫਿਰ ਮੰਡੀ ਸਕੇਤ ਵਾਲੇ ਰਾਜੇ ਨੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਬਾਣੀ ਦੇ ਵਿਚ ਜੋ ਕੁਛ ਲਿਖਿਆ ਹੋਇਆ ਵੀ ਦੇਖੋ ਮੈਂ ਬਾਣੀ ਤੇ ਕਿੰਤੂ ਨਹੀਂ ਕਰਦਾ ਵੀ ਮੈਂ ਇੱਕ ਤੁਕ ਸੁਣੀ ਆ ਹੁਣੇ ਇੱਥੇ ਆ ਕੇ ਮੈਂ ਕੋਈ ਬਾਣੀ ਬਹੁਤੀ ਪੜਨ ਵਾਲਾ ਨਹੀਂ ਹਾਂ ਇਸ ਕਰਕੇ ਬਾਣੀ ਦਾ ਬੋਧ ਮੈਨੂੰ ਘੱਟ ਹੈ ਵੀ ਕਿਰਪਾ ਕਰਕੇ ਦੱਸੋ ਵੀ ਹੁਣੇ ਸਿੱਖ ਨੇ ਤੁਕ ਪੜੀ ਆ ਵੀ ਲੇਖ ਮਿਟਦਾ ਨਹੀਂ ਹੁੰਦਾ ਜਦੋਂ ਕਰਤਾਰ ਨੇ ਲਿਖ ਦਿੱਤਾ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ ਮਹਾਰਾਜ ਕਹਿੰਦੇ ਫਿਰ ਇਹਦੇ ਵਿਚ ਸ਼ੰਕਾ ਕੀ ਹੈ ਤੈਨੂੰ ਲੇਖ ਜਿਹੜਾ ਲਿਖਿਆ ਗਿਆ ਨਹੀਂ ਮਿਟਦਾ ਜਿਹੜੀ ਤੂੰ ਜਿਹੜਾ ਅਰਥ ਸਮਝਿਆ ਇਹੀ ਇਹਦਾ ਅਰਥ ਇਹਦਾ ਕੋਈ ਹੋਰ ਅਰਥ ਥੋੜੀ ਹੈ ਕਹਿੰਦੇ ਜੀ ਚਲੋ ਇਹ ਬਾਤ ਕਲੀਅਰ ਹੋ ਗਈ ਵੀ ਮੈਂ ਜਾਣਨਾ ਚਾਹੁੰਦਾ ਸ਼ਾਇਦ ਕੋਈ ਇਹਦਾ ਅਰਥ ਹੋਰ ਹੋਵੇ ਅਰਥ ਤਾਂ ਇਹੀ ਆ ਰਾਧੇ ਨਾ ਸਿਧਾਂਤ ਸਮਝਣਾ ਬਹੁਤ ਔਖਾ ਐਡੀ ਜਲਦੀ ਸਿਧਾਂਤ ਨਹੀਂ ਸਮਝ ਆ ਸਕਦਾ ਕਹਿੰਦੇ ਜੀ ਫਿਰ ਬਾਤ ਇਹ ਹੈ ਵੀ ਜਦੋਂ ਲੇਖ ਆਪਣੇ ਕਰਮਾਂ ਦੇ ਅਨੁਸਾਰ ਹੀ ਜੀਵ ਨੇ ਫਲ ਪਾਉਣਾ ਹੈ ਵੀ ਕਿਵੇਂ ਕਰਨੀ ਵੀ ਐਡੀ ਐਡੀ ਦੂਰ ਤੋਂ ਆ ਜਿਹੜੇ ਸਿੱਖ ਤੁਰੇ ਫਿਰਦੇ ਆ ਤੁਹਾਡੇ ਚਰਨਾਂ ਚ ਮੈਂ ਵੀ ਆਇਆ ਵੀ ਗੁਰਬਾਣੀ ਦੀ ਇਸ ਤੁਕ ਦੇ ਮੁਤਾਬਕ ਫਿਰ ਲਾਭ ਤਾਂ ਕੋਈ ਨਹੀਂ ਹੈ ਜਦੋਂ ਕਰਮਾਂ ਦੇ ਫਲ ਪਾਉਣਾ ਹੈ ਫਿਰ ਇੱਥੇ ਆਉਣ ਦਾ ਕੀ ਫਾਇਦਾ ਤੁਹਾਡੇ ਕੋਲ ਕਰਮਾਂ ਦਾ ਫਲ ਆਪਣੇ ਘਰ ਬੈਠੇ ਭੋਗੀ ਜਾਵਾਂਗੇ ਭਾਵੇਂ ਚੰਗਾ ਭਾਵੇਂ ਮੰਦਾ ਕਰਮ ਹੈ ਜੈ ਜਾ ਆ ਗਿਆ ਪੂਰੇ ਮਹਾਰਾਜ ਕਹਿੰਦੇ ਕਰਮਾਂ ਦਾ ਫਲ ਤਾਂ ਭੋਗਣਾ ਪੈਂਦਾ ਹੈ ਪਰ ਗੁਰੂ ਘਰ ਆਉਣ ਦਾ ਜੋ ਲਾਭ ਹੈ ਜੋ ਇਸ ਤੁਕ ਦੇ ਅਰਥ ਨ ਇਹ ਅੱਜ ਮੈਂ ਖੋਲ ਕੇ ਨਹੀਂ ਕਰ ਸਕਦਾ ਸਮਾਂ ਕੰਮ ਹੈ ਅੱਜ ਮੇਰੇ ਕੋਲ ਗੁਰੂ ਅਰਜਨ ਸਾਹਿਬ ਨੇ ਜਾਣ ਕੇ ਟਾਲਾ ਇਹਦੇ ਅਰਥ ਅਜਿਹੇ ਤਰੀਕੇ ਨਾਲ ਕਰਨੇ ਚਾਹੁੰਦਾ ਤੈਨੂੰ ਮੁੜ ਕੇ ਗੁਰਬਾਣੀ ਦੀ ਕਿਸੇ ਤੁਕ ਤੇ ਵੀ ਸ਼ੰਕਾ ਨਾ ਹੋ ਜਾਵੇ ਤੂੰ ਲੋਕਾਂ ਨੂੰ ਦੱਸਦਾ ਫਿਰੇ ਵੀ ਲੇਖ ਮਿਟਦਾ ਵੀ ਨਹੀਂ ਹੁੰਦਾ ਤੇ ਗੁਰੂ ਨਾਨਕ ਦੇ ਘਰ ਜਾਇਆਂ ਦਾ ਲਾਭ ਵੀ ਪ੍ਰਾਪਤ ਹੁੰਦਾ ਤੂੰ ਪ੍ਰਚਾਰ ਕਰਦਾ ਫਿਰੇਗਾ ਤੂੰ ਅੱਜ ਕਹਿੰਦਾ ਨਾ ਫਿਰ ਆਉਣ ਦਾ ਫਾਇਦਾ ਕੀ ਹੈ ਤੂੰ ਤਾਂ ਲੋਕਾਂ ਨੂੰ ਦੱਸਦਾ ਫਿਰੇਗਾ ਵੀ ਫਾਇਦਾ ਹੈ ਤੂੰ ਖੁਦ ਕਹੇਗਾ ਮੈਨੂੰ ਫਾਇਦਾ ਹੋਇਆ ਖੁਦ ਦੇਖੋ ਜਿਹੜਾ ਬੰਦੇ ਨੂੰ ਕਿਸੇ ਡਾਕਟਰ ਦੇ ਕੋਈ ਬਿਮਾਰੀ ਦਾ ਫਾਇਦਾ ਹੋਇਆ ਹੋਵੇ ਉਹ ਤਾਂ ਵੀਹ ਨੂੰ ਦੱਸਦਾ ਕਿ ਭਾਈ ਆਹ ਬਿਮਾਰੀ ਮੈਨੂੰ ਲੱਗੀ ਸੀ ਤੂੰ ਫਲਾਣੇ ਵੈਦ ਕੋਲ ਜਾ ਫਲਾਣੇ ਡਾਕਟਰ ਕੋਲ ਜਾ ਠੀਕ ਹੋ ਜਾ ਮਹਾਰਾਜ ਨੇ ਉਸ ਦਿਨ ਕਹਿੰਦੇ ਉਹਨੂੰ ਕੁਛ ਨਹੀਂ ਦੱਸਿਆ ਤੇ ਰਾਜਾ ਸਮੇਂ ਅਨੁਸਾਰ ਜਾ ਕੇ ਆਪਣੇ ਤੰਬੂ ਵਿਚ ਪਹਿਰੇਦਾਰ ਖੜੇ ਨਾਲੇ ਦੁਆਲੇ ਨੌਕਰਾਂ ਚਾਕਰਾਂ ਨੇ ਜਿਨ੍ਹਾਂ ਦੀ ਸੇਵਾ ਦੀ ਡਿਊਟੀ ਸੀ ਮਹਾਰਾਜੇ ਵਾਸਤੇ ਐਨ ਚੰਗੀ ਤਰ੍ਹਾਂ ਰਹਿਣ ਸਹਿਣ ਦਾ ਰਾਜਿਆਂ ਲੋਕਾਂ ਦੇ ਰਹਿਣ ਸਹਿਣ ਦੇ ਜਿਸ ਤਰ੍ਹਾਂ ਦੇ ਵਾਤਾਵਰਨ ਸੁੱਖ ਆਰਾਮ ਦੀ ਸੇਜਾ ਤਿਆਰ ਕੀਤੀ ਰਾਜਾ ਆਰਾਮ ਦੇ ਨਾਲ ਉਹਦੇ ਤੇ ਪੈ ਗਿਆ ਨੀਂਦ ਆਈ ਤੇ ਜਿਸ ਵੇਲੇ ਨੀਂਦ ਆਈ ਉਹਦੇ ਨਾਲ ਅਵਸਥਾ ਬਦਲੀ ਜਾਗਰਤ ਅਵਸਥਾ ਤੋਂ ਸੁਪਨ ਅਵਸਥਾ ਹੋ ਗਈ ਜੀਵ ਦੀਆਂ ਤਿੰਨ ਅਵਸਥਾ ਨ ਜਾਗਰਤ ਸੁਪਨ ਸੁਖੋਕਤੀ ਹੁਣ ਆਪਾਂ ਜਾਗਰਤ ਅਵਸਥਾ ਦੇ ਵਿਚ ਹੈ ਜਾਗਰਤ ਅਵਸਥਾ ਵਿਚ ਕਥਾ ਕੀਤੀ ਜਾ ਰਹੀ ਹੈ ਜਾਗਰਤ ਅਵਸਥਾ ਵਿਚ ਕਥਾ ਸੁਣੀ ਜਾ ਰਹੀ ਹੈ ਇਹ ਜਾਗਰਤ ਅਵਸਥਾ ਦਾ ਕਰਤੱਵ ਹੈ ਜਾਗਰਤ ਅਵਸਥਾ ਵਿਚ ਜਿਹੜਾ ਇਹ ਸਰੀਰ ਦਾ ਮਾਲਕ ਹੈ ਜਿਹਨੂੰ ਜੀਵਾਤਮਾ ਕਿਹਾ ਜਾਂਦਾ ਹੈ ਉਹਦਾ ਨਾਮ ਵਿਸ਼ਵ ਵਿਸ਼ਵ ਨਾਮੇ ਜੀਵ ਜਾਗਰਤ ਅਵਸਥਾ ਦਾ ਅਭਿਮਾਨੀ ਦੇਵ ਜਿੰਨੀ ਦੇਰ ਤੱਕ ਆਪਣੀ ਜਾਗਰਤ ਅਵਸਥਾ ਰਹੂਗੀ ਆਪਣੇ ਸੱਜੇ ਨੇਤਰ ਦੀ ਬੈਕ ਸਾਈਡ ਤੇ ਕਿਉਂਕਿ ਮੂਹਰੇ ਤਾਂ ਇਹਦਾ ਬਲਬ ਹੈ ਫਿਊਜ ਵੀ ਹੋ ਸਕਦਾ ਹੈ ਇਹਦੀ ਬੈਕ ਸਾਈਡ ਤੇ ਬੜੀਆਂ ਬਰੀਕ ਨਾੜਾਂ ਦੇ ਅੰਦਰ ਉਥੇ ਇਕ ਟਿਕਾਣਾ ਮੰਨਿਆ ਜਿੱਥੇ ਵਿਸ਼ਵ ਨਾਮੇ ਜੀਵ ਬਹਿ ਕੇ ਜਾਗਰਤ ਅਵਸਥਾ ਦੇ ਸਾਰੇ ਕਾਰਜ ਕਰਦਾ ਹੈ ਜਿਸ ਵੇਲੇ ਅਵਸਥਾ ਬਦਲੇਗੀ ਇਹ ਬਦਲੇਗੀ ਤਾਂ ਆਪਣਾ ਟਿਕਾਣਾ ਛੱਡ ਜਾਂਦਾ ਇੱਥੋਂ ਜੇ ਆਪਣਾ ਟਿਕਾਣਾ ਨਾ ਛੱਡੇ ਭਾਵੇਂ ਗੋਲੀਆਂ ਖਾਈ ਜਾਵੇ ਨੀਂਦ ਨਹੀਂ ਆਉਂਦੀ, ਕਹਿੰਦਾ ਮੈਨੂੰ ਨੀਂਦ ਖੁੰਝ ਗਈ। ਇਹ ਸਿਸਟਮ ਇਸ ਤਰ੍ਹਾਂ ਹੀ ਬਣਿਆ ਹੋਇਆ ਬਾਡੀ ਦਾ। ਇਹ ਅਵਸਥਾ ਬਦਲਦੀ ਉਦੋਂ ਹੈ ਜਦੋਂ ਇਹ ਆਪਣਾ ਟਿਕਾਣਾ ਛੱਡ ਕੇ ਕੰਠ ਵਿਚ ਆ ਜਾਏ, ਤੇ ਜਿਸ ਵੇਲੇ ਜੀਵ ਆਤਮਾ ਵਿਸ਼ਵਨਾਮੇ ਜੀਵ ਨੇ ਟਿਕਾਣਾ ਬਦਲਿਆ, ਕੰਠ ਵਿਚ ਆ ਗਿਆ। ਕੰਠ ਦੇ ਵਿਚ ਇਕ ਬਹੁਤ ਬਰੀਕ ਨਾੜੀ ਹੈ, ਯੋਗ ਕਲਪਤਰ ਸ਼ਾਸਤਰ ਦੇ ਅੰਦਰ ਬਹੁਤ ਕੁਛ ਲਿਖਿਆ ਹੋਇਆ। ਤੇ ਬਰੀਕ ਨਾੜੀ ਜਿਹੜੀ ਪ੍ਰਤੀਤ ਨਾਮੇ ਨਾੜੀ ਹੈ, ਬਾਲ ਦੇ 200 ਹਿੱਸੇ ਕਰ ਲਈਏ, ਛੋਟੇ ਲੋਟ ਨੂੰ ਨਹੀਂ, ਜਿਹੜੇ ਲੰਮੇ ਲੋਟ ਨੂੰ ਜਿਵੇਂ ਬਾਲ ਹੁੰਦਾ, ਕਹਿ ਦੇਣਾ ਸੌਖਾ ਹੈ, 200 ਹਿੱਸੇ ਕਰਨੇ ਬੜੇ ਔਖੇ ਨੇ, ਦਿਖਣ ਤੇ ਅੜ ਜਾਣਾ। 10-15 ਹਿੱਸਿਆਂ ਤੋਂ ਬਾਅਦ ਬਾਲ ਦਿਖਦਾ ਨਹੀਂ, ਪਰ ਜੇ ਕੋਈ 200 ਹਿੱਸੇ ਕਰ ਲਵੇ ਇੰਨੀ ਨਾੜ ਸੂਖਮ ਹੈ। ਬਾਲ ਦੇ 200 ਇਹ ਲਿਖਤ ਹੈ, ਕੋਈ ਮੈਂ ਕਲਪਨਾ ਨਹੀਂ ਕਰ ਰਿਹਾ, ਲਿਖਿਆ ਹੋਇਆ। ਤੇ ਉਹਦਾ ਨਾਮ ਹੈ ਪ੍ਰਤੀਤ ਨਾਮੇ ਨਾੜੀ। 72,72,10,201 ਨਾੜੀਆਂ ਨੇ ਆਪਣੇ ਸਰੀਰ ਦੇ ਅੰਦਰ। ਇਹਦੇ ਚੋਂ 10 ਨਾੜੀਆਂ ਨੇ ਜਿਹੜੀਆਂ ਯੋਗ ਅਭਿਆਸਾਂ ਵਾਲਿਆਂ ਨੂੰ ਯੋਗ ਦੇ ਕੰਮ ਆਉਂਦੀਆਂ ਨੇ, ਉਹਦੇ ਵਿਚ ਪ੍ਰਤੀਤ ਨਾਮੇ ਨਾੜੀ ਦਾ ਵੀ ਨਾਮ ਹੈ। ਉਹਦੇ ਵਿਚ ਆ ਕੇ ਨਿਵਾਸ ਕਰਦਾ ਤੇ ਉੱਥੇ ਸੁਪਨਾ ਆਉਂਦਾ। ਜੀਵ ਦਾ ਨਾਮ ਇੱਕੋ ਹੀ ਜੀਵ ਹੈ, ਜਿਹਨੂੰ ਵਿਸ਼ਵਨਾਮੇ ਜੀਵ ਕਿਹਾ ਸੀ, ਫਿਰ ਤੇਜਸ ਨਾਮੇ ਜੀਵ ਕਹਿੰਦੇ ਨੇ। ਜਿਸ ਵੇਲੇ ਇੱਥੋਂ ਟਿਕਾਣਾ ਛੱਡੂਗਾ, ਫਿਰ ਉਹ ਛਾਤੀ ਵਿਚ ਟਿਕਾਣਾ ਬਣਿਆ ਹੋਇਆ ਹੈ, ਤੇ ਉਸ ਵੇਲੇ ਜਾਗਰਤ ਅਵਸਥਾ ਬਣੀ ਹੈ, ਸੁਪਨ ਬਣੀ ਹੈ, ਸੁਪਨਾ ਬਣੀ ਆ ਰਿਹਾ, ਜਾਗਰਤ ਬਣੀ ਹੈ, ਗੂੜੀ ਨੀਂਦ। ਤੇ ਫਿਰ ਪ੍ਰਗ ਨਾਮੇ ਜੀਵ ਟਿਕਾਣਾ ਬਦਲ ਕੇ ਛਾਤੀ ਵਿਚ ਆਇਆ, ਹਿਰਦੇ ਵਿਚ, ਤੇ ਉਥੇ ਅਗਿਆਨ ਵਿਚ ਲੀਨ ਹੋ ਜਾਂਦਾ। ਅਗਿਆਨ ਵਿਚ ਕੀ ਹੈ? ਘੋਰ ਨੀਂਦ। ਉੱਠ ਕੇ ਕਹਿੰਦਾ ਵੀ ਅੱਜ ਬੜੀ ਗੂੜੀ ਨੀਂਦ ਆਈ, ਬੜਾ ਆਨੰਦ ਆਇਆ। ਆਨੰਦ ਅਨੁਭਵ ਕਰਦਾ ਕਿਉਂਕਿ ਉਹ ਸ਼ਕਤੀ ਸੌਣ ਵਾਲੀ ਨਹੀਂ ਹੈ। ਤੇ ਉਹਨੂੰ ਕਹਿੰਦੇ ਨੇ ਪ੍ਰਗ ਨਾਮੇ ਜੀ। ਜਾਗਰਤ, ਸੁਪਨ, ਸੁਖੋਪਤ, ਚੌਥੀ ਸੁਖੋਪਤੀ ਅਵਸਥਾ, ਉਹਦਾ ਤੁਰਿਆ ਪਦ ਜਿਹੜਾ ਹੈ, ਸੁਖੋਪਤੀ ਅਵਸਥਾ ਤੋਂ ਬਾਅਦ ਜਾਗਰਤ, ਸੁਪਨ, ਸੁਖੋਪਤ, ਤੁਰਿਆ, ਆਤਮ ਭੂਪਤ ਕੀ ਪੁਰੀਆ। ਇਹ ਜੀਵ ਦੀਆਂ ਤਿੰਨ ਪੁਰੀਆਂ ਨਾ, ਜਦੋਂ ਰਾਜੇ ਦਾ ਜੀਵ ਆਤਮਾ ਤੇਜਸ ਨਾਵੇਂ ਜੀਵ ਬਣ ਕੇ ਕੰਠ ਵਿਚ ਆ ਗਿਆ, ਫਿਰ ਸੁਪਨਾ ਆਉਣਾ ਸ਼ੁਰੂ ਹੋ ਗਿਆ ਮੰਡੀ ਸਕੇਤ ਵਾਲੇ ਰਾਜੇ। ਆਪਾਂ ਨੂੰ ਵੀ ਬਹੁਤ ਵਾਰ ਇਹੋ ਜਿਹੇ ਸੁਪਨੇ ਆ ਜਾਂਦੇ ਆ। ਸੁਪਨੇ ਚ ਕੀ ਦੇਖਦਾ? ਵੀ ਮੈਂ ਮਰ ਗਿਆ। ਤੇ ਮਰਨ ਤੋਂ ਬਾਅਦ ਫਿਰ ਕੀ ਦੇਖਦਾ? ਕਿ ਮੇਰਾ ਜਨਮ ਹੋ ਗਿਆ। ਜਨਮ ਕਿੱਥੇ ਹੋਇਆ? ਮਜ਼ਬੀਆਂ ਦੇ ਘਰ, ਜਿੱਥੇ ਉਹਨਾਂ ਦੇ ਸੂਰ ਰੱਖੇ ਹੋਏ ਨੇ, ਉੱਥੇ ਹੋ ਗਿਆ। ਕਦੇ ਕਦੇ ਯਾਦ ਕਰਦਾ ਕਿ ਮੈਂ ਰਾਜਾ ਸੀ, ਬੜਾ ਗਲਤ ਥਾਂ ਤੇ ਜਨਮ ਹੋ ਗਿਆ ਮੇਰਾ। ਬਚਪਨ ਬਤੀਤ ਹੁੰਦਾ ਗਿਆ, ਸੁਪਨੇ ਦੇ ਵਿਚ ਹੀ ਜੰਮ ਕੇ ਜਵਾਨ ਹੋ ਗਿਆ, ਸੁਪਨੇ ਦੇ ਚ ਮਰਿਆ, ਸੁਪਨੇ ਚ ਜੰਮਿਆ, ਸੁਪਨੇ ਚ ਹੀ ਵਿਆਹ ਹੋ ਗਿਆ। ਰਾਜੇ ਦੇ ਸੁਪਨੇ ਦੇ ਵਿਚ ਹੀ ਅੱਗੇ ਜਵਾਕ ਹੋ ਗਏ ਕਈ, ਸੁਪਨੇ ਚ ਤਾਂ ਕਈ ਸਾਲ ਲੱਗੇ ਉਸ ਨੂੰ, ਬਿਮਾਰੀ ਪੈ ਗਈ, ਪਸ਼ੂ ਮਰ ਗਏ, ਘਰ ਚ ਗਰੀਬੀ ਆ ਗਈ, ਖਾਣ ਨੂੰ ਅੰਨ ਨਾ ਮਿਲੇ, ਘਰ ਵਾਲੀ ਵੜ ਵੜ ਕੇ ਖਾਵੇ, ਤੂੰ ਕੁਛ ਕਰਦਾ ਨਹੀਂ ਹੈ। ਉਹ ਕਹਿੰਦਾ ਕਰਾਂ ਕੀ? ਵੀ ਜੰਗਲ ਦੇ ਵਿਚ ਕੋਈ ਫਾਲੀ ਤੋੜ ਲਿਆ, ਨਿਆਣੇ ਭੁੱਖੇ ਬੈਠੇ, ਜੰਗਲ ਦੇ ਵਿਚ ਰਹਿੰਦੇ ਸੀ। ਪੀਲੂ ਦੇ ਪੇੜ ਦੇ ਉੱਤੇ ਚੜਿਆ, ਪੇੜ ਦੇ ਉੱਤੇ ਚੜ ਕੇ ਆਪ ਵੀ ਪੀਲੂ ਖਾਈ ਜਾਂਦਾ, ਭੁੱਖ ਲੱਗੀ ਹੋਈ ਸੀ, ਤੇ ਹੇਠਾਂ ਜਵਾਕਾਂ ਨੂੰ ਵੀ ਛੱਡਦਾ, ਤੇ ਜਵਾਕ ਹੇਠਾਂ ਖਾ ਰਹੇ ਨੇ, ਘਰਵਾਲੀ ਹੇਠਾਂ ਖਾ ਰਹੀ ਹੈ, ਸੁਪਨਾ ਚੱਲ ਰਿਹਾ ਹੈ। ਕੈਸਾ ਭਾਣਾ ਵਰਤਿਆ, ਉਧਰ ਅਜੇ ਜਾਗ ਨਹੀਂ ਆਈ ਤੇ ਉਧਰ ਸੁਪਨੇ ਦੇ ਵਿਚ ਮਜ਼ਬੀਆਂ ਦੇ ਘਰ ਜੰਮਿਆ ਵੀ ਬਚਪਨ ਬਤੀਤ ਹੋ ਗਿਆ, ਜਵਾਨੀ ਆ ਗਈ, ਅੱਗੇ ਪਰਿਵਾਰ ਵਧ ਗਿਆ ਤੇ ਭੁੱਖ ਤੰਗ ਕਰ ਰਹੀ ਹੈ, ਦਰਖਤ ਦੇ ਉੱਤੇ ਚੜਿਆ ਹੋਇਆ। ਉਧਰ ਰਾਜਾ ਤੰਬੂ ਚ ਪਿਆ ਉਹਦਾ ਸਰੀਰ, ਉਧਰ ਦਰਖਤ ਤੇ ਚੜਿਆ ਹੋਇਆ ਜੀਵਾਤਮਾ। ਤੇ ਉੱਪਰ ਪੀਲੂ ਤੋੜਦਾ ਤੋੜਦਾ ਲਾਲਚ ਕਰ ਗਿਆ, ਕਈ ਬੰਦੇ ਜਾਮਣ ਤੋੜਦੇ ਤੋੜਦੇ, ਅੰਬ ਤੋੜਦੇ ਤੋੜਦੇ ਉੱਪਰ ਤੋਂ ਡਿੱਗ ਕੇ ਨਾ ਮੌਤ ਵੀ ਹੋਈ ਆ ਕਈਆਂ ਦੀ, ਲੱਤਾਂ ਬਾਹਾਂ ਤਾਂ ਕਈਆਂ ਦੀਆਂ ਟੁੱਟੀਆਂ। ਉਹ ਕਿਤੇ ਬਰੀਕ ਟਾਹਣੀ ਦੇ ਉੱਤੇ ਨੂੰ ਹੋਇਆ ਲਾਲਚ ਦਾ ਮਾਰਿਆ, ਉਹ ਕਿਤੇ ਟਾਹਣੀ ਟੁੱਟ ਗਈ, ਦਰਮ ਦੇ ਕੇ ਡਿੱਗਿਆ ਹੇਠਾਂ ਤੇ ਉਹ ਡਿੱਗਦੀ ਸਾਰ ਮੌਤ ਹੋ ਗਈ। ਫੇਰ ਮਰ ਗਿਆ ਸੁਪਨੇ ਚ। ਉਧਰ ਜਦ ਦਰਮ ਦੇ ਕੇ ਹੇਠਾਂ ਡਿੱਗਿਆ, ਰਾਜੇ ਦੀ ਅੱਖ ਖੁੱਲ ਗਈ। ਉਧਰ ਅੱਖ ਖੁੱਲੀ ਤੇ ਬੜਾ ਅਸਚਰਜ ਹੋਇਆ, ਸੁਪਨਾ ਕੈਸਾ ਸੀ, ਮੈਂ ਮਜ਼ਬੀਆਂ ਦੇ ਘਰ ਜਾ ਕੇ ਜਨਮ ਲਿਆ ਤੇ ਮੇਰੇ ਜਵਾਕ ਮੈਨੂੰ ਦਿਸੇ, ਪੀਲੂ ਦੇ ਦਰਖਤ ਦੇ ਉੱਤੇ ਚੜਿਆ ਮੈਂ, ਇਹ ਕੀ ਹੈ? ਤੇ ਮੂੰਹ ਦੇ ਵਿੱਚੋਂ ਖਾਧੇ ਹੋਏ ਪੀਲੂਆਂ ਦੇ ਦੰਦਾਂ ਦੇ ਵਿੱਚ ਫੋਲਕ ਫਸੇ ਹੋਏ। ਜੇ ਸੁਪਨਾ ਹੁੰਦਾ ਤਾਂ ਮੂੰਹ ਦੇ ਚ ਫਸੇ ਹੋਏ ਮੇਰੇ ਤਾਂ। ਜਦੋਂ ਜੰਗਲ ਗਿਆ ਉਹਦੇ ਵਿੱਚ ਇਤਿਹਾਸ ਲਿਖਿਆ, ਉਹਦੇ ਵਿੱਚ ਵੀ ਪੀਲੂਆਂ ਦੇ ਚਿੰਨ੍ਹ ਨਿਕਲੇ। ਕਹਿੰਦਾ ਨਹੀਂ, ਇਹ ਗੱਲ ਕੀ ਹੈ, ਸੁਪਨਾ ਸੀ, ਜਾਗਰਤ ਸੀ, ਤਾਂ ਬੜਾ ਕਲੇਸ਼ ਖੜਾ ਹੋ ਗਿਆ ਮੇਰੇ ਵਾਸਤੇ, ਮੈਂ ਤਾਂ ਦੱਸ ਵੀ ਨਹੀਂ ਸਕਦਾ ਕਿਸੇ ਨੂੰ। ਇਹ ਬਾਤ ਦੱਸਣ ਵਾਲੀ ਥੋੜੀ ਆ ਵੀ ਮੈਂ ਜਾ ਕੇ ਮਜ਼ਬੀਆਂ ਦੇ ਜੰਮ ਪਿਆ ਸੀ। ਇਹ ਫਿਰ ਬਾਤ ਗੁਰੂ ਦੇ ਕੋਲੋਂ ਵੀ ਛਪਾ ਗਿਆ, ਪਰ ਆਪਣੇ ਹੋਰਾਂ ਨੂੰ ਤਾਂ ਕੀ ਦੱਸਣੀ ਹੈ, ਗੁਰੂ ਅਰਜਨ ਸਾਹਿਬ ਨੂੰ ਵੀ ਨਹੀਂ ਦੱਸੀ, ਚੁੱਪ ਹੀ ਕਰ ਗਏ। ਜਿੱਥੇ ਬੰਦੇ ਦਾ ਦੱਸਣ ਤੋਂ ਆਪਣਾ ਅਪਮਾਨ ਹੋਵੇ, ਉਹ ਗੱਲ ਕਦੀ ਵੀ ਨਹੀਂ ਦੱਸਦਾ, ਪੁੱਛਿਆ ਵੀ ਨਹੀਂ ਦੱਸਦਾ। ਇਹਨੂੰ ਪਤਾ ਚੱਲ ਜਾ ਵੀ ਦੱਸਣ ਦੇ ਨਾਲ ਮੇਰੀ ਬੇਇੱਜ਼ਤੀ ਹੋਊਗੀ, ਫਿਰ ਨਹੀਂ ਦੱਸਦਾ। ਜੇ ਦੱਸੂ ਵਿੱਚ ਝੂਠ ਦਾ ਮਸਾਲਾ ਲਾ ਲਾ ਕੇ ਦੱਸੂ, ਫਿਰ ਉਹਦੇ ਵਿੱਚ ਆਪਣੇ ਆਪ ਨੂੰ ਕੁਝ ਥੋੜਾ ਜਿਹਾ ਸੇਵ ਕਰਕੇ ਦੱਸੂਗਾ। ਤੇ ਫਿਰ ਇਸਨੇ ਹੁਣ ਅੰਤਰ ਜਾਮੀ ਸਭ ਕੁਝ ਜਾਣੇ, ਗੁਰੂ ਅਰਜਨ ਸਾਹਿਬ ਤਾਂ ਸਭ ਕੁਝ ਜਾਣਦੇ ਨੇ ਵੀ ਰਾਹ ਖੇਡ ਤਾਂ ਗਈ ਵਰਤ, ਰਾਜਾ ਪੜਦਾ ਰੱਖਦਾ, ਇਹ ਪੜਦਾ ਰੱਖਦਾ, ਆਪਾਂ ਵੀ ਪੜਦਾ ਰੱਖੋ, ਕਾਹਨੂੰ ਪੜਦਾ ਕਿਸੇ ਦਾ ਚੁੱਕਣਾ। ਮਹਾਰਾਜ ਕਹਿੰਦੇ ਰਾਜਨ ਕਹਿੰਦੇ ਚੱਲੀਏ ਕੁਝ ਸੈਰ ਕਰਨ ਵਾਸਤੇ। ਕਹਿਣਗੇ ਹਾਂ ਮਹਾਰਾਜ। ਕਹਿੰਦੇ ਤੇਰਾ ਅੱਜ ਚਿਹਰਾ ਉਦਾਸ ਜਿਹਾ ਦਿਸਦਾ, ਫਿਰ ਤੁਰ ਕੇ ਠੀਕ ਹੋ ਜਾਊਗਾ ਕੁਛ? ਰਾਜੇ ਨੂੰ ਫਿਰਨ ਤੁਰਨ ਦਾ ਸ਼ੌਕ ਹੁੰਦਾ। ਕਹਿਣ ਲੱਗੇ ਹਾਂ ਮਹਾਰਾਜ। ਕਹਿੰਦੇ ਦੇਖ ਜੰਗਲ ਵਿੱਚ ਚੱਲਦੇ ਹਾਂ, ਰਾਜਿਆਂ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਹੁੰਦਾ ਵੀ ਤੂੰ ਜੇ ਸ਼ਿਕਾਰ ਖੇਡਣਾ ਖੇਡ ਲਵੀ, ਪਰ ਜੀਵ ਮਾਰਨਾ ਨਹੀਂ ਹੈ ਕੋਈ, ਜਿਉਂਦਾ ਫੜ ਕੇ ਦਿਖਾ, ਤੂੰ ਰਾਜਾ ਹੈ। ਕਹਿਣ ਲੱਗਾ ਜੀ ਠੀਕ। ਕਹਿੰਦੇ ਤੇਰਾ ਮਨ ਪਰਚ ਜੀ ਇਹਦੇ ਚ, ਖੇਡ ਕੋਈ ਹੋਰ ਵਰਤਾਉਣੀ ਸੀ ਬਾਦਸ਼ਾਹ ਨੇ। ਰਾਜੇ ਦੇ ਮੂਹਰੇ ਤੇ ਹਰਨ ਨਿਕਲਿਆ ਤੇ ਰਾਜੇ ਨੇ ਘੋੜਾ ਭਜਾਇਆ ਤੇ ਹਰਨ ਤਾਂ ਉਹਦੇ ਹੱਥ ਨਹੀਂ ਲੱਗਿਆ, ਮੁੜ ਕੇ ਉਹਦਾ ਦਿਸ਼ਾ ਭਰਮਣ ਹੋ ਗਿਆ। ਦਿਸ਼ਾ ਭਰਮਣ ਉਹ ਕਹਿੰਦੇ ਜਿਹੜਾ ਰਸਤਾ ਹੀ ਨਾ ਲੱਭੇ ਮੁੜ ਕੇ। ਦਿਸ਼ਾ ਭਰਮਣ ਹੋਣ ਤੋਂ ਜੰਗਲ ਗੂੜੇ ਦੇ ਵਿੱਚ ਰਾਜਾ ਫਿਰਦਾ ਫਿਰਦਾ ਤੇ ਕੀ ਦੇਖਦਾ, ਉਹਦੇ ਉਹ ਸਿਮਰਤੀ ਚੱਲ ਪਈ। ਕਹਿੰਦਾ ਤਾਂ ਜੰਗਲ ਉਹੀ ਹੈ ਜਿਹਦੇ ਚ ਸੂਰਜ ਆਰਦਾ ਰਿਹਾ। ਕਹਿੰਦਾ ਚਲੋ ਇੰਨਾ ਕਿਤੇ ਸ਼ੁਕਰ ਹੈ ਵੀ ਹੁਣ ਦੇਖਦਾ ਤਾਂ ਨਹੀਂ ਹੈ ਕੋਈ।
ਜਦ ਅੱਗੇ ਗਿਆ ਪੀਲੂਆਂ ਦਾ ਦਰਖਤ ਹੋ ਜੀ, ਕਹਿੰਦਾ ਤਾਂ ਦਰਖਤ ਹੋ ਗਿਆ ਜੀ, ਤੇ ਮਿਟ ਗਿਆ ਸੀ ਘੋੜਾ ਬੰਨਤਾ ਇੱਕ ਪਾਸੇ, ਕਹਿੰਦਾ ਹੁਣ ਚਲੋ ਲੱਭ ਤਾਂ ਰਹੇ ਨੀ ਵੀ ਕਿੱਧਰ ਨੂੰ ਜਾਣਾ ਹੈ। ਥੋੜਾ ਜਿਹਾ ਸੁਸਤੀ ਜੀ ਪੈ ਗਈ ਉਸ ਨੂੰ, ਥਕਤ ਹੋ ਗਿਆ, ਸ਼ਿਕਾਰ ਲੱਭਿਆ ਨਾ, ਘੋੜੇ ਤੋਂ ਉਤਰਿਆ, ਘੋੜਾ ਇੱਕ ਪਾਸੇ ਰੁੱਖ ਨਾਲ ਬੰਨਤਾ, ਕੱਪੜਾ ਵਿਛਾਇਆ ਉੱਥੇ ਪੈ ਗਿਆ ਵੀ ਦੇਖਾਂਗੇ ਹੁਣ ਵੀ ਕੋਈ ਮਨੁੱਖ ਮਿਲੂਗਾ, ਰਾਹ ਪੁੱਛਾਂਗੇ ਕਿੱਧਰ ਨੂੰ ਜਾਂਦਾ। ਤੇ ਪਿਆ ਆਰਾਮ ਨਾਲ, ਤੇ ਉਧਰ ਉਹ ਬੀਬੀ ਜਿਹੜੀ ਵਿਧਵਾ ਹੋਈ ਸੀ ਇਹਦੇ ਘਰ ਵਾਲੀ ਜਵਾਕ ਨਾਲ ਲੈ ਕੇ, ਤੇ ਉਹ ਵਿਚਾਰੀ ਆਪਣੇ ਕਰਮਾਂ ਨੂੰ ਕੋਸਦੀ ਫਿਰਦੀ ਹੈ, ਘਰ ਵਾਲਾ ਚੜਾਈ ਕਰ ਗਿਆ। ਉਹ ਆਪਣੇ ਵੱਡੇ ਪੁੱਤ ਨੂੰ ਕਹਿੰਦੀ ਹੈ ਬੇਟਾ ਹੁਣ ਤੇਰੇ ਤੇ ਆਸ ਹਨ, ਤੂੰ ਕਰਿਆ ਕਰ ਕੁਛ। ਉਹ ਆਪਣਾ ਰੁਜ਼ਗਾਰ ਲੱਭਦਾ ਫਿਰਦਾ ਫਿਰਦਾ ਕਿਤੇ ਉਹਨੇ ਦੇਖਿਆ, ਉਹਨੇ ਜਿਉਂ ਨੱਠਿਆ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਵੀ ਪਿਓ ਤਾਂ ਉੱਥੇ ਫਿਰਦਾ ਘੋੜਾ ਲਿਆਇਆ ਕਿਸੇ ਦਾ। ਆਪਾਂ ਰੋਈ ਜਾਂਦੇ ਵੀ ਮਰ ਗਿਆ ਤਾਂ ਜਿਉਂਦਾ, ਉਹ ਕਹਿੰਦੀ ਇਹ ਕਿਵੇਂ ਹੋ ਸਕਦਾ, ਕਹਿੰਦੇ ਜਾ ਕੇ ਦੇਖ ਲੈ। ਜਦ ਮਜ਼ਮਨ ਨੇ ਜਾ ਕੇ ਦੇਖਿਆ ਵੀ ਸੱਚੀ ਇਹ ਤਾਂ ਬੜਾ ਛਲੀਆ ਨਿਕਲਿਆ, ਸਾਨੂੰ ਭੁਲੇਖਾ ਦੇ ਗਿਆ ਵੀ ਮਰ ਗਿਆ ਫਿਰਦਾ ਘੋੜਿਆਂ ਤੇ ਚੜਿਆ, ਅਸੀਂ ਫਿਰਦੇ ਇੱਥੇ ਘੱਟਾ ਜਾਣ ਦੇ। ਉਹ ਕਹਿੰਦੀ ਮੈਂ ਤਾਂ ਹੁਣ ਰੱਖੂ ਦੀ ਰਾਖੀ, ਜਵਾਕਾਂ ਨੂੰ ਕਹਿੰਦੀ ਪਿੰਡ ਵਾਲੇ ਬੰਦੇ ਲਿਆਓ ਲਾ ਕੇ ਹੁਣ, ਤੁਸੀਂ ਇਹਦੀ ਭੁਗਤ ਸਵਾਰੀ ਏ, ਚਲਾਕੀ ਕੀਤੀ ਇਹਨੇ। ਉਹ ਬੀਬੀ ਗੁੱਸੇ ਦੇ ਵਿੱਚ ਸੀ, ਫੜ ਕੇ ਬਾਂਹ ਤੋਂ ਜਗਾਇਆ ਰਾਜੇ ਨੂੰ, ਸਾਹਮਣੇ ਦੇਖੀ ਮਜ਼ਮਣ ਰਾਜੇ ਦਾ ਪਾਣੀ ਪਾਣੀ ਹੋ ਗਿਆ, ਪੈਰਾਂ ਦਾ ਪੀਲੂ ਨੂੰ ਦੇਖ ਕੇ ਪਾਣੀ ਪਾਣੀ ਹੋ ਗਿਆ ਸੀ, ਬੀਬੀ ਨੂੰ ਦੇਖ ਕੇ ਤਾਂ ਪੱਲੇ ਪੁੱਛਣਾ ਰਿਹਾ। ਕਹਿੰਦਾ ਤੂੰ ਕੌਣ ਹੈ? ਕਹਿੰਦੀ ਅੱਛਾ ਹੁਣ ਮੈਂ ਕੌਣ ਹੋ ਗਈ, ਪਹਿਲਾਂ ਦੱਸਿਆ ਘੋੜਾ ਕਿਹਦਾ ਲੈ ਕੇ ਆ। ਭਲਿਆ ਮਾਨਸਾ ਰਾਜਾ ਡੰਨ ਦਿਓ, ਕਲਗੀ ਕੁਲਗੀ ਲਾ ਦੇ ਆਪਣੀ, ਚੱਲ ਉੱਥੇ ਸੂਰ ਚਾਲ। ਰਾਜਾ ਕਹੇ ਵੀ ਸੱਚੇ ਪਾਤਸ਼ਾਹ ਆ ਕਿਹੜੀ ਬਣ ਗਈ ਹੁਣ ਮੇਰੇ ਨਾਲ, ਛਡਾਉਣ ਵਾਲਾ ਕੋਈ ਨੀ ਰਾਜੇ ਨੂੰ, ਇਹਨੇ ਨੂੰ ਜਿਹੜਾ ਜਵਾਕ ਵੱਡਾ ਲੜਕਾ ਗਿਆ ਉਹ ਪਿੰਡ ਵਾਲੇ ਬੰਦੇ ਲੈ ਆਇਆ ਪੰਚਾਇਤ। ਜਦ ਦੇਖਿਆ ਸਾਰੇ ਸਿਆਣ ਨੇ, ਜੱਟ ਖੁੱਲੇ ਖੁਲਾਸੇ ਸੁਭਾ ਦੇ, ਉਹ ਕਹਿੰਦੇ ਮਜ ਵੀ ਆ, ਉਹ ਘੋੜਾ ਕਿਹਦਾ ਲਿਆਇਆ ਓਏ ਹੋਰ ਕੇ। ਰਾਜਾ ਸ਼ਰਮਦਾ ਮਾਰਾ ਕਹੀ ਜਾਵੇ ਵੀ ਇਹ ਸਾਰੇ ਲੋਕਾਂ ਨੂੰ ਮੈਂ ਜਾਣਦਾ ਹੈ, ਇਹਦਾ ਮਤਲਬ ਆਪਣੇ ਚੁੰਡੀਆਂ ਵੱਢ ਵੱਢ ਕੇ ਦੇਖੇ ਕਿਤੇ ਮੈਨੂੰ ਸੁਖਨਾ ਤਾਂ ਨੀ ਆ ਰਿਹਾ। ਉਹ ਕਹਿੰਦੇ ਸਿੱਧਾ ਹੋ ਕੇ ਚੱਲ ਪਿਆ, ਹੁਣ ਪਹਿਲਾਂ ਇਹ ਦੱਸ ਵੀ ਘੋੜਾ ਚੋਰੀ ਕਿਹਦਾ ਕੀਤਾ। ਕਹਿੰਦਾ ਵੀ ਮੈਂ ਤਾਂ ਰਾਜਾ। ਕਹਿੰਦਾ ਕੋਈ ਨੀ। ਉਹ ਕਹਿੰਦੇ ਬੀਬੀ ਇਹਦਾ ਦਿਮਾਗ ਹਿੱਲ ਗਿਆ, ਹੋਰ ਕੋਈ ਗੱਲ ਨੀ ਹੈਗੀ ਵੀ ਇਹਦੇ ਲਾਓ ਸੰਗਲ, ਇਹਦੇ ਸੰਗਲ ਲਾ ਕੇ ਬਿਠਾਓ ਹੌਲੀ ਹੌਲੀ। ਇਹ ਪਾਗਲ ਦੇ ਪਤਾ ਨੀ ਕਿਹਨੇ ਕਲਗੀ ਲਾ ਤੀ, ਘੋੜਾ ਕਿਹਦਾ ਭਜਾ ਲਿਆ, ਸਦਾ ਹੀ ਹੋਇਆ ਫਿਰਦਾ। ਉਹ ਜਦ ਲੱਗੇ ਫੜਨ, ਕਹਿੰਦਾ ਵੀ ਠਹਿਰ ਜਾਓ ਫੜੇ ਨਾ ਹਾਲੇ। ਕਹਿੰਦੇ ਕਿਉਂ? ਗੁਰੂ ਅਰਜਨ ਸਾਹਿਬ ਯਾਦ ਆ ਕੇ ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਫਿਰ ਵੀ ਤੇਰਾ ਸਿੱਖ ਹਾਂ, ਵੀ ਆਹ ਤਾਂ ਬਹੁਤ ਬੁਰੀ ਹੋਈ, ਤੂੰ ਕਿਰਪਾ ਕਰਕੇ ਮੈਨੂੰ ਛੜਾ ਹੁਣ ਇੱਥੋਂ, ਜਿਵੇਂ ਮਰਜ਼ੀ ਛੜਾ। ਤੇ ਗੁਰੂ ਸਾਹਿਬ ਨੂੰ ਯਾਦ ਕਰਨ ਦੀ ਦੇਰ ਸੀ, ਗੁਰੂ ਅਰਜਨ ਸਾਹਿਬ ਜਦੇ ਪ੍ਰਗਟ ਹੋ ਗਏ, ਆ ਗਏ ਰਾਜੇ ਦੇ ਸਾਹ ਛਾ ਪਿਆ, ਲੋਕ ਜਿਹੜੇ ਇਕੱਠੇ ਹੋਏ ਮਹਾਰਾਜ ਨੂੰ ਮੱਥਾ ਟੇਕਿਆ। ਉਹਨਾਂ ਸਤਿਗੁਰੂ ਮਹਾਰਾਜ ਕਹਿੰਦੇ ਵੀ ਕੀ ਰੌਲਾ ਕੀ ਹੈ ਤੁਹਾਡਾ? ਉਹ ਕਹਿੰਦੇ ਜੀ ਰੌਲਾ ਤਾਂ ਕੋਈ ਜ਼ਿਆਦਾ ਨੀ, ਇਹ ਪਾਗਲ ਹੋਇਆ ਫਿਰਦਾ, ਮਜ਼ਬੀ ਘੋੜਾ ਖੁੱਲ ਆਇਆ ਕਿਸੇ ਦਾ, ਕਲਗੀ ਲਾਈ ਫਿਰਦਾ, ਦੇਖੋ ਕਿਹਾ ਜਿਹਾ ਸਦਾਈ ਹੈ। ਇਹ ਘਰ ਦੇ ਸਾਰੇ ਜਵਾਕ ਭੁੱਖੇ ਬੈਠੇ ਨੇ, ਕਹਿੰਦੇ ਫਿਰਦਾ ਘੋੜਿਆਂ ਤੇ ਚੜਿਆ, ਸਾਨੂੰ ਤਾਂ ਇਹੋ ਜਿਹਾ ਭੁਲੇਖਾ ਦਿਆ ਇਹਨੇ, ਪਰ ਇਹ ਤਾਂ ਅਸੀਂ ਤਾਂ ਸਮਝਿਆ ਕਿ ਮਰ ਗਿਆ ਜੂੜਾ ਫਿਰਦਾ। ਮਹਾਰਾਜ ਕਹਿੰਦੇ ਐ ਦੱਸੋ ਵੀ ਫਿਰ ਹੁਣ ਕੀ? ਕਹਿੰਦੇ ਜੀ ਬਸ ਇਹਨੂੰ ਮਿਹਰਬਾਨੀ ਕਰਕੇ ਇਹਨੂੰ ਦੱਸੋ ਵੀ ਇਹ ਰਾਜਾ ਬਣਿਆ ਫਿਰਦਾ, ਇਹ ਮਜ਼ਬੀ ਹੈ, ਚੱਲ ਕੇ ਸਾਂਭੇ ਆਪਣਾ ਕਾਰੋਬਾਰ, ਨਿਆਂ ਕਰੋ ਸੱਚੇ ਪਾਤਸ਼ਾਹ ਝਗੜਾ ਜੀ। ਮਹਾਰਾਜ ਕਹਿੰਦੇ ਕੋਈ ਨੀ, ਨਿਆਂ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਸੱਚੇ ਹੀ ਸੱਚ ਨੇ ਬਣਾਇਆ, ਮੈਂ ਨਿਆਂ ਕਰੂੰਗਾ ਇਹਦਾ। ਕਹਿੰਦੇ ਠੀਕ। ਕਹਿੰਦੇ ਪਰ ਇਹ ਦੱਸੋ ਵੀ ਤੁਹਾਡਾ ਜਿਹੜਾ ਸਬੰਧੀ ਸੀ ਇਹ ਜਿਹੜਾ ਤੁਸੀਂ ਕਹਿੰਦੇ ਹੋਇਆ ਕੀ ਸੀ? ਕਹਿੰਦੇ ਜੀ ਆਹੀ ਦਰਖਤ ਪੀਲੂ ਦੇ ਕਹਿੰਦੇ ਇੱਥੇ ਉੱਪਰ ਜਿਹੜਾ ਡਿੱਗ ਪਿਆ ਸੀ। ਫੇਰ ਕੀ ਹੋਇਆ? ਕਹਿੰਦੇ ਜੀ ਸਾਨੂੰ ਤਾਂ ਇਹ ਸੀ ਵੀ ਮਰ ਗਿਆ। ਇਹ ਮਰੇ ਤੋਂ ਬਾਅਦ ਕੀ ਕਰਿਆ ਸੀ? ਸੰਸਕਾਰ ਕਰਿਆ ਸੀ ਕਿ ਦੱਬਿਆ ਸੀ? ਕਹਿੰਦੇ ਜੀ ਦੱਬਿਆ ਸੀ। ਮਹਾਰਾਜ ਕਹਿੰਦੇ ਫਿਰ ਤਾਂ ਫੈਸਲਾ ਬਹੁਤ ਹੋ ਗਿਆ, ਸੌਖਾ ਫਿਰ ਤਾਂ। ਚਲੋ ਚੱਲ ਕੇ ਆਪਾਂ ਇਹਦੀ ਕਬਰ ਫਰੋਲ ਲੈਂਦੇ ਹਾਂ। ਜੇ ਤਾਂ ਕਬਰ ਦੇ ਵਿੱਚ ਉਹ ਨਿਕਲ ਆਇਆ, ਫੇਰ ਤਾਂ ਇਹਦਾ ਹਮ ਸ਼ਕਲ ਹੈ, ਫੇਰ ਤਾਂ ਤੁਸੀਂ ਇਹਦੇ ਦੁਆਲੇ ਐਵੇਂ ਹੋਏ ਫਿਰਦੇ ਹੋ। ਜੇ ਕਬਰ ਦੇ ਵਿੱਚ ਨਾ ਹੋਇਆ ਫਿਰ ਇਹਨੂੰ ਲੈ ਜਿਓ। ਰਾਜੇ ਨੇ ਕਿਹਾ ਵੀ ਕੰਮ ਕਸੂਤਾ ਹੋ ਗਿਆ। ਸਤਿਗੁਰੂ ਕਹਿੰਦੇ ਚਲੋ ਜਿੱਥੇ ਕਬਰ ਸੀ ਮੈਂ ਨਾਲ ਚੱਲਦਾ। ਰਾਜਾ ਕੋਲ ਨੂੰ ਆ ਕੇ ਕਹਿੰਦਾ ਮਹਾਰਾਜ ਜੀ ਨਾ ਨਿਕਲਿਆ ਕਬਰ ਚੋਂ, ਫੇਰ ਮੇਰਾ ਕੀ ਬਣੂ? ਮਹਾਰਾਜ ਕਹਿੰਦੇ ਹੌਸਲਾ ਰੱਖ। ਜਦੋਂ ਜਾ ਕੇ ਕਬਰ ਫਰੋਲੀ, ਕਬਰ ਦੇ ਚੋਂ ਕੱਢਿਆ, ਉਹਦੇ ਵਰਗੇ ਇੱਕ ਮੁਰਦਾ ਕਬਰ ਚ ਪਿਆ। ਰਾਜੇ ਦੇ ਮਸਾਂ ਸਾਹ ਛਾ ਆਇਆ। ਫਿਰ ਉਹੀ ਮਜ਼ਬਣ, ਉਹੀ ਪਿੰਡ ਦੇ ਲੋਕ ਸਾਰੇ ਕਹਿੰਦੇ ਜੀ ਮਾਫ਼ ਕਰ ਦਿਓ, ਮੋਹ ਦੇ ਅਧੀਨ ਹੋ ਕੇ ਵੀ ਹੈ ਤਾਂ ਬਹੁਤ ਵੱਡੀ ਗਲਤੀ, ਚਲੋ ਹੋ ਗਈ, ਪਰ ਇਹ ਹੈ ਕੌਣ? ਉਹ ਕਹਿੰਦੇ ਭਾਈ ਇਹ ਤਾਂ ਮੰਡੀ ਸਕੇਤ ਵਾਲਾ ਰਾਜਾ ਹੈ। ਓਹੋ ਕਹਿੰਦੇ ਰਾਜਾ ਸਾਹਿਬ ਮਾਫ਼ ਕਰਿਓ, ਤੁਹਾਡੀ ਬੜੀ ਬੇਅਦਬੀ ਹੋਈ। ਕਹਿੰਦਾ ਬੇਅਦਬੀ ਦਾ ਦੁੱਖ ਨੀ ਮੈਨੂੰ, ਮੈਂ ਬਚ ਗਿਆ, ਇੰਨਾ ਹੀ ਬਹੁਤ ਹੈ। ਵਾਪਸ ਆ ਗਏ। ਰਾਜੇ ਦੇ ਦਿਮਾਗ ਚ ਐ ਚੱਕਰ ਚੱਲ ਰਿਹਾ, ਤੂਫਾਨ ਉੱਠ ਰਿਹਾ ਅੰਦਰ, ਸਮਝ ਕੋਈ ਨੀ ਆਉਂਦੀ। ਦੇਖੋ ਕਰਮ ਦੀ ਬਾਤ, ਲੇਖ ਨਾ ਮੇਟੇ ਹੇ ਸਕੀ, ਇਹਦਾ ਉੱਤਰ ਦੇਣਾ ਮਹਾਰਾਜ ਨੇ। ਇਤਿਹਾਸ ਚ ਆਈ ਹੋ, ਕੋਈ ਕਲਪਨਾ ਥੋੜੀ ਹੈ, ਇਤਿਹਾਸ ਦੇ ਪੰਨਿਆਂ ਤੇ ਲਿਖੀ ਗਈ ਬਾਤ। ਗੁਰਪ੍ਰਤਾਪ ਸੂਰ ਗ੍ਰੰਥ ਬੜੀ ਰਸਦਾਇਕ ਸਾਖੀ ਹੈ। ਅਰਦਾਸ ਹੋਇਆ ਬੈਠਾ ਮਹਾਰਾਜ, ਕਹਿੰਦੇ ਰਾਜਨ ਕਿਉਂ? ਬਾਤ ਆਈ ਕੁਛ ਸਮਝ? ਕਹਿੰਦਾ ਜੀ ਜਮਾ ਹੀ ਨੀ ਆਈ ਮੈਨੂੰ ਤਾਂ, ਅੰਦਰ ਤੇ ਤੂਫਾਨ ਉੱਠਦਾ ਗੱਲਾਂ ਦਾ, ਉੱਤਰ ਕੋਈ ਨੀ, ਪਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਤਾ ਦਿਓ ਵੀ ਹੋਇਆ ਕੀ ਹੈ। ਕਹਿੰਦੇ ਕੁਛ ਵੀ ਨੀ, ਲੇਖ ਨਾ ਮਿਟੀ ਹੈ ਸਕੀ, ਜੋ ਲਿਖਿਆ ਕਰਤਾਰ ਉਹ ਹੋਇਆ। ਯਾਦ ਕਰ। ਕਹਿੰਦਾ ਜੀ ਕਿਵੇਂ? ਮਹਾਰਾਜ ਸਾਹਿਬ ਜੀ ਕਹਿੰਦੇ ਰਾਜਨ ਤੇਰੇ ਕਰਮਾਂ ਦੇ ਵਿੱਚ ਇੱਕ ਲੇਖ ਪਿਆ ਸੀ ਕਿ ਆਹ ਸਰੀਰ ਤਿਆਗਣ ਤੋਂ ਬਾਅਦ ਤੈਂ ਜਾ ਕੇ ਮਜ਼੍ਹਬੀਆਂ ਦੇ ਘਰ ਜਨਮ ਲੈਣਾ ਸੀ। ਜੋ ਦੇਖਿਆ ਤਾਂ ਸੱਚ ਦੇਖਿਆ, ਸੂਰ ਵੀ ਚਾਰਨੇ ਸੀ, ਗਰੀਬੀ ਦੇ ਦਿਨ ਵੀ ਕੱਟਣੇ ਸੀ, ਪੀਲੂ ਤੇ ਵੀ ਚੜ੍ਹਨਾ ਸੀ, ਪੀਲੂ ਨੇ ਟੁੱਟਣਾ ਵੀ ਸੀ, ਟਾਣੀ ਨੇ ਤੇਰੀ ਮੌਤ ਵੀ ਹੋਣੀ ਸੀ। ਜਿਹੜਾ ਤੂੰ ਸ਼ੰਕਾ ਕੀਤੀ ਵੀ ਗੁਰੂ ਘਰ ਆਉਣ ਦਾ ਲਾਭ ਕੀ ਹੈ, ਕਹਿੰਦੇ ਗੁਰੂ ਨਾਨਕ ਦੇ ਘਰ ਦਾ ਪ੍ਰਤਾਪ ਵਰਤ ਗਿਆ। ਉਹ ਰਾਜਾ ਜਿਹੜਾ ਜਨਮ ਧਾਰ ਕੇ ਤੂੰ 50 ਸਾਲ ਦੇ ਵਿੱਚ ਕਰਨਾ ਸੀ, ਤੈਨੂੰ ਇੱਕ ਰਾਤ ਦੇ ਸੁਪਨੇ ਚ ਭੁਗਤਾ ਦਿੱਤਾ। ਸਾਰਾ ਕਰਮ ਫਲ ਵੀ ਭੋਗ ਲਿਆ, ਤੈਂ ਭੋਗਿਆ ਗਿਆ ਨਾ ਕਰਮ, ਹੁਣ ਨੀ ਦੁਬਾਰੇ ਜੰਮੇਗਾ ਇਹਨਾਂ ਦੇ ਜਾ ਕੇ। ਅਰ ਲੇਖ ਵੀ ਨੀ ਮਿਟਿਆ, ਲੇਖ ਨਾ ਮਿਟੀ ਹੈ ਸਕੀ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ।